ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ। ਕਬੀਰ ਮੁਕਤ ਦੁਆਰਾ ਮੁਕਰਾ, ਕਬੀਰ ਮੁਕਤ ਦੁਆਰਾ ਸੰਕੁਰ, ਰਾਈ ਦਸਵੇਂ ਪਾਏ ਮਨ ਤੋਂ ਮਹਿਗਲ ਹੋਏ ਰਹੇ। ਨਿਕ ਸੋ ਕਿਉਂ ਕਰ ਜਾਏ, ਕਬੀਰ ਐਸਾ ਸਤਿਗੁਰ ਜੇ ਮਿਲੇ, ਤੁਠਾ ਕਰੇ ਪਸਾਓ ਮੁਕਤ ਦੁਆਰਾ ਮੁਕਲਾ। ਮੁਕਤ ਦੁਆਰਾ ਮੁਕਲਾ, ਸਹਿਜਿਆ ਮੋ ਜਾਓ। ਨਾਰਾਇਣ ਨਰਪਤ ਨਮਸਕਾਰ, ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਧਾਰੇ। ਦਰ ਕਦੇ ਨਾ ਛੱਡੀਏ ਜੀ ਐਸੇ ਸਤਿਗੁਰ ਦਾ, ਦਰ ਕਦੇ ਨਾ ਛੱਡੀਏ ਜੀ ਐਸੇ ਸਤਿਗੁਰ ਦਾ,
ਛੱਡੀਏ ਜੀ ਐਸੇ ਸਤਿਗੁਰ ਦਾ, ਦਰ ਕਦੇ ਨਾ ਛੱਡੀਏ ਜੀ ਐਸੇ ਸਤਿਗੁਰ ਦਾ, ਦਰ ਕਦੇ ਨਾ ਛੱਡੀਏ ਜੀ ਐਸੇ ਸਤਿਗੁਰ ਦਾ, ਦਰ ਕਦੇ ਨਾ ਛੱਡੀਏ ਜੀ ਸਤਿਗੁਰ ਦਾ।
ਦਰ ਨਾ ਛੱਡੀਏ, ਦਰ ਨਾ ਛੱਡੀਏ, ਦਰ ਨਾ ਛੱਡੀਏ, ਦਰ ਨਾ ਛੱਡੀਏ,
ਦਰ ਨਾ ਛੱਡੀਏ, ਦਰ ਨਾ ਛੱਡੀਏ, ਦਰ ਨਾ ਛੱਡੀਏ, ਦਰ ਨਾ ਛੱਡੀਏ, ਦਰ ਨਾ ਛੱਡੀਏ, ਦਰ ਨਾ ਛੱਡੀਏ, ਦਰ ਨਾ ਛੱਡੀਏ, ਦਰ ਨਾ ਛੱਡੀਏ,
ਦਰ ਨਾ ਛੱਡੀਏ, ਦਰ ਨਾ, ਦਰ ਨਾ ਛੱਡੀਏ, ਦਰ ਨਾ ਛੱਡੀਏ,
ਦਰ ਨਾ ਛੱਡੀਏ, ਦਰ ਨਾ ਛੱਡੀਏ, ਦਰ ਨਾ ਛੱਡੀਏ, ਦਰ ਨਾ, ਦਰ ਨਾ ਛੱਡੀਏ, ਦਰ ਨਾ ਛੱਡੀਏ, ਦਰ ਨਾ ਛੱਡੀਏ, ਦਰ ਨਾ ਛੱਡੀਏ,
ਦਰ ਕਦੇ ਨਾ ਛੱਡੀਏ ਜੀ ਐਸੇ ਸਤਿਗੁਰ ਦਾ, ਦਰ ਕਦੇ ਨਾ ਛੱਡੀਏ ਐਸੇ ਸਤਿਗੁਰ ਦਾ,
ਦਰ ਕਦੇ ਨਾ ਛੱਡੀਏ ਸਤਿਗੁਰ ਦਾ, ਦਰ ਕਦੇ ਨਾ ਛੱਡੀਏ ਐਸੇ ਸਤਿਗੁਰ ਦਾ, ਦਰ ਕਦੇ ਨਾ ਛੱਡੀਏ ਜੀ ਐਸੇ ਸਤਿਗੁਰ ਦਾ, ਦਰ ਕਦੇ ਨਾ ਛੱਡੀਏ ਜੀ ਐਸੇ ਸਤਿਗੁਰ ਦਾ।
ਨਾਰਾਇਣ ਨਰਪਤ ਨਮਸਕਾਰ, ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਧਾਰ। ਕਵਨ 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 ਗੁਣ ਕਹੀਏ, ਅੰਤ ਨਹੀਂ ਕਿਛ ਪਾਰ, ਲੱਖ 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 ਕਈ ਕੋਰੇ, ਕੋ ਹੈ ਐਸੋ ਵਿਚਾਰ, ਬਿਸਮ 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 ਹੀ ਪਈ ਹੈ, ਬਿਸਮ 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 ਹੀ ਪਈ ਹੈ, ਲਾਲ ਗੁਲਾਲ ਰੰਗਾਰ, ਕਹੋ ਨਾਨਕ ਸੰਤਨ ਰਸ ਆਈ ਹੈ, ਜਿਉਂ ਚਾਖ ਗੁੰਗਾ ਮੁਸਕਾਰ, ਮੈਂ ਕੂਕਰ ਤੇਰੇ ਦੁਆਰੇ ਦਾ, ਕੂਕਰ ਤੇਰੇ ਦੁਆਰੇ ਦਾ,
ਕੂਕਰ ਤੇਰੇ ਦੁਆਰੇ ਦਾ, ਮੈਂ ਕੂਕਰ ਤੇਰੇ ਦੁਆਰੇ ਦਾ, ਮੈਂ ਕੂਕਰ ਤੇਰੇ ਦੁਆਰੇ ਦਾ, ਮੈਂ ਕੂਕਰ ਤੇਰੇ ਦੁਆਰੇ ਦਾ,
ਮੁਤੀਆ ਮੇਰੋ ਨਾਓ ਕਬੀਰ ਕੂਕਰ ਰਾਮ ਕੋ, ਕਬੀਰ ਕੂਕਰ ਰਾਮ ਕੋ,
ਮੁਤੀਆ ਮੇਰੋ ਨਾਓ ਕਬੀਰ ਕੂਕਰ ਰਾਮ ਕੋ, ਕਬੀਰ ਕੂਕਰ ਰਾਮ ਕੋ,
ہمارے جیوری گلے ہمارے جیوری
گلے ہمارے جیوری گلے ہمارے گلے ہمارے جیوری گلے ہمارے جیوری
کھینچتے جاؤ گلے ہمارے جیوری گلے ہمارے جیوری
کھینچتے جاؤ گلے ہمارے جیوری گلے ہمارے یہ کھینچتے جاؤ گلے ہمارے جیوری گلے ہمارے جیوری
گرو بنتی ہے اکھاں بند کر کے چونکڑے لا کے نال جپو سارے کرپا کرو سارے بولو واہ گرو واہ گرو واہ گرو واہ گرو واہ گرو جپو ساری سنگت واہ گرو 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 واہ 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 گرو جپیے گرو واہ گرو واہ گرو واہ گرو گرو
Do.
ਆਵੇਗਾ ਜੀ ਅਸਲ ਟਿਕਾਣਾ ਦਿਨ ਰਾਤ ਰਹੀਏ ਚੱਲ ਕਦੇ ਆਵੇਗਾ ਜੀ ਅਸਲ ਟਿਕਾਣਾ ਦਿਨ ਰਾਤ ਰਹੀਏ ਚੱਲ
ਆਵੇਗਾ ਜੀ ਅਸਲ ਟਿਕਾਣਾ
ਦਿਨ ਰਾਤ ਰਹੀਏ ਸੱਚ ਬੜੋ ਭੈਣੋ ਅਸਲ ਟਿਕਾਣਾ ਰਾਤ ਰਹੀਏ ਜਲਦ ਕਰ ਆਵੇਗਾ ਅਸਲ ਟਿਕਾਣਾ ਦਿਨ ਰਾਤ ਰਹੀਏ ਜਲਦ
ਆਵੇਗਾ ਟਿਕਾਣਾ
ਸਾਰੇ ਪੜੋ ਸਾਰੇ ਗੱਜ ਕੇ
ਰਾਤ ਰਹੀਏ ਜਲਦ ਕਦੇ ਆਵੇਗਾ ਜੀ ਅਸਲ
ਬੜੋ ਭਾਈ
ਆਵੇਗਾ ਜੀ
ਗੱਜ ਕੇ ਵੀਰ ਕੇਸੋ ਭੁੱਗੀ ਹੈ ਰਾਤ ਦਿਵਸ ਕੇ ਕੂਕਨੇ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੋ ਸਤਿਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਸਾਰੇ ਕਿਰਪਾ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਨੇ ਮਿਹਰ ਕੀਤੀ ਹੈ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਬੈਠਣ ਦਾ ਸਮਾਂ ਬਖਸ਼ਿਆ ਕੁਝ ਸਮਾਂ ਮਨ ਬਿਰਤੀਆਂ ਇਕਾਗਰ ਕਰਕੇ ਆਪਾਂ ਸਾਰੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਹਾਜ਼ਰੀ ਭਰੀਏ ਕੱਲ ਵਾਲਾ ਕੰਮ ਨਾ ਹੋਵੇ ਇਕਾਗਰਤਾ ਥੋੜਾ ਬਣਾ ਕੇ ਬੈਠੋ ਵੈਸੇ ਅੱਜ ਮੌਸਮ ਖਰਾਬ ਹੈ ਬਰਸਾਤ ਵੀ ਪੈਂਦੀ ਸੀ ਲੱਗਦਾ ਤਾਂ ਇਹੋ ਹੀ ਹੈ ਵੀ ਉਹੀ ਆਏ ਹੋਣਗੇ ਜਿਨ੍ਹਾਂ ਨੇ ਕੁਝ ਸੁਣਨਾ ਹੈ ਜਾਂ ਬਹਿਣਾ ਹੈ ਪਰ ਵਿੱਚ ਕਈ ਹੁੰਦੇ ਨੇ ਜਿਹੜੇ ਸਿਰਫ ਵੇਖਣ ਹੀ ਆਉਂਦੇ ਨੇ ਉਹ ਫਿਰ ਬੇਰਸੀ ਹੋ ਜਾਂਦੀ ਹੈ ਤਾਂ ਮੈਂ ਬੇਨਤੀ ਸ਼ੁਰੂ ਵਿੱਚ ਕਰ ਰਿਹਾ ਸਭ ਭੈਣਾਂ ਨੂੰ ਵੀ ਵੀਰਾਂ ਨੂੰ ਵੀ 2 ਵਜੇ ਸ਼ੁਰੂ ਕੀਤਾ 2:15 ਹੋਏ ਨੇ 4 ਵਜੇ ਤੱਕ ਸਮਾਪਤੀ ਹੋਣੀ ਹੈ ਬਸ ਤੁਸੀਂ ਜੇ ਇਕਾਗਰਤਾ ਬਣਾ ਕੇ ਰੱਖੋਗੇ 4 ਵਜ ਜਾਣਗੇ ਜੇ ਹਿਲਜੁਲ ਹੁੰਦੀ ਰਹੀ ਫਿਰ 3.5-3.5 ਘੰਟਾ ਜੇ ਇਕਾਗਰਤਾ ਬਣਾਈ ਰੱਖਾਂਗੇ ਫਿਰ 2 ਘੰਟੇ ਸੋ ਗੱਲ ਇਹ ਹੈ ਕਿ ਜ਼ਰੂਰੀ ਹੁੰਦਾ ਹੈ ਧਿਆਨ ਸਾਡਾ ਜੁੜੇ ਇਸੇ ਕਰਕੇ ਆਪਾਂ ਸਾਰੇ ਇਕੱਠੇ ਸੋ ਨਾਨਕ ਸਾਵਣ ਜੇ ਵਸੈ ਚੌਂ ਉਮਾਹਾ ਹੋਏ ਨਾਗਾਂ ਮਿਰਗਾਂ ਮੱਛੀਆਂ ਰੱਸੀਆਂ ਘਰ ਧਨ ਹੋਏ ਕਹਿੰਦੇ ਮੀਂਹ ਪੈਂਦਾ ਜਦੋਂ ਉਦੋਂ 4 ਬੜੇ ਖੁਸ਼ ਹੁੰਦੇ ਨੇ ਜਦੋਂ ਬਰਸਾਤ ਪੈਂਦੀ ਹੈ ਤੇ 4 ਬੜੇ ਖੁਸ਼ ਹੁੰਦੇ ਨੇ ਨਾਗ ਮਿਰਗ ਮੱਛੀਆਂ ਤੇ ਜਿਹੜੇ ਬੰਦੇ ਰਸਾਂ ਵਿੱਚ ਪਏ ਹੋਏ ਨੇ ਪੈਸੇ ਵੀ 4 ਉਹਨਾਂ ਦੇ ਕੋਲ ਨੇ ਕਹਿੰਦੇ ਉਹ ਬੜੇ ਖੁਸ਼ ਹੁੰਦੇ ਨੇ ਕਿਵੇਂ ਨਾਗਾਂ ਨੇ ਖੁਸ਼ ਹੋਣਾ ਕਿਉਂਕਿ ਠੰਡ ਹੋ ਜਾਣੀ ਹੈ, ਉਹਨਾਂ ਦੇ ਅੰਦਰ ਜ਼ਹਿਰ ਹੈ, ਤਪਦੇ ਰਹਿੰਦੇ ਨੇ। ਮਿਰਗ ਤਾਂ ਖੁਸ਼ ਹੁੰਦੇ ਨੇ ਕਿਉਂਕਿ ਘਾਹ ਸੋਹਣਾ ਹੋ ਜਾਂਦਾ ਹੈ। ਨਾਗਾਂ ਮਿਰਗਾਂ ਮੱਛੀਆਂ ਵੀ ਤਾਂ ਖੁਸ਼ ਹੋਣੀਆਂ ਨੇ, ਪਾਣੀ ਬਥੇਰਾ ਹੋ ਜਾਣਾ। ਜਿਹੜੇ ਰਸਾਂ ਵਿੱਚ ਪਏ ਹੋਏ ਨੇ ਤੇ ਚਾਰ ਪੈਸੇ ਵੀ ਕੋਲ ਨੇ, ਕਹਿੰਦੇ ਉਹਨਾਂ ਨੂੰ ਵੀ ਮੀਂਹ ਚੰਗਾ ਲੱਗਦਾ ਹੈ ਵੀ ਵਿਹਲੇ ਬੈਠੇ ਆ ਘਰ ਰਜਾਈ ਦੇ ਵਿੱਚ, ਮੱਛੀਆਂ ਲੈ ਆਓ, ਮੀਟ ਲੈ ਆਓ, ਸ਼ਰਾਬ ਦੇ ਪੈਗ ਲੈ ਆਓ। ਕਹਿੰਦੇ ਉਹ ਵੀ ਬੜੇ ਖੁਸ਼ ਹੁੰਦੇ ਨੇ ਵੀ ਮੀਂਹ ਠੰਡ ਜੀ ਹੋ ਗਈ ਹੈ। ਕਹਿੰਦੇ ਉਹਨਾਂ ਨੇ ਕਹਿਣਾ ਵੀ ਅੱਜ ਠੰਡ ਹੈ, ਬੜਾ ਆਨੰਦ ਆਉਂਦਾ, ਚੰਗਾ ਲੱਗਦਾ ਕਹਿੰਦੇ ਉਹਨਾਂ ਨੂੰ ਮੀਂਹ। ਨਾਲ ਇਹ ਵੀ ਕਿਹਾ ਵੀ ਰਸੀਆਂ ਘਰ ਧਨ ਹੋਏ, ਪੈਸਾ ਤੇ ਬੜੇ ਲੋਕਾਂ ਕੋਲ ਹੁੰਦਾ ਹੈ ਪਰ ਉਹ ਬੰਦਾ ਰਸਾਂ ਵਿੱਚ ਜੇ ਪਿਆ ਹੋਏਗਾ ਤੇ ਉਹਨੂੰ ਚਾਹ ਚੜ ਜਾਂਦਾ ਵੀ ਅੱਜ ਤੇ ਨਜ਼ਾਰਾ ਹੀ ਆ ਗਿਆ, ਮੀਂਹ ਪੈ ਗਿਆ, ਉਹ ਬੜਾ ਖੁਸ਼ ਹੁੰਦਾ। ਕਿਹੜੇ ਕਿਹੜੇ ਨੇ ਚਾਰ ਫਿਰ ਸੁਣੋ? ਨਾਗਾਂ, ਮਿਰਗਾਂ, ਮੱਛੀਆਂ, ਰਸੀਆਂ, ਘਰ ਧਨ ਹੋਏ, ਜਿਨ੍ਹਾਂ ਕੋਲ ਪੈਸੇ ਨੇ ਤੇ ਪੁੱਠੇ ਕੰਮ ਕਰਨੇ ਚੰਗੇ ਲੱਗਦੇ ਨੇ, ਉਹ ਕਹਿੰਦੇ ਬੜੇ ਖੁਸ਼ ਹੁੰਦੇ। ਅੱਛਾ ਜੀ, ਨਾਨਕ ਸਾਵਣ ਜੇ ਵਸੈ ਚੌ ਵਿਛੋੜਾ ਹੋਏ। ਕਹਿੰਦੇ ਚਾਰ ਐਸੇ ਨੇ ਜਿਹੜੇ ਜਦੋਂ ਮੀਂਹ ਪੈਂਦਾ ਦੁਖੀ ਹੁੰਦੇ ਨੇ। ਕਿਹੜੇ ਕਿਹੜੇ? ਗਾਈ ਪੁੱਤਾਂ, ਨਿਰਧਨਾ, ਪੰਥੀ, ਚੱਕਰ ਹੋਏ। ਚਾਰ ਨੂੰ ਜਿਵੇਂ ਚੰਗਾ ਲੱਗਦਾ ਮੀਂਹ, ਚਾਰ ਨੂੰ ਕਹਿੰਦੇ ਮਾੜਾ ਵੀ ਲੱਗਦਾ। ਇੱਕ ਤੇ ਗਾਈ ਪੁੱਤਾਂ ਬਲਦ ਨੇ ਜਿਹੜੇ, ਕਹਿੰਦੇ ਉਹਨਾਂ ਨੂੰ ਜਿਹੜਾ ਹੁਣ ਆਪਣੇ ਤੇ ਘੱਟ ਗਿਆ ਕੰਮ, ਵੈਸੇ ਕਈ ਥਾਵਾਂ ਤੇ ਅਜੇ ਵੀ ਲੋਕੀ ਬਲਦਾਂ ਨਾਲ ਖੇਤੀ ਕਰਦੇ ਨੇ। ਕਹਿੰਦੇ ਬੜੇ ਔਖਾ ਹੁੰਦਾ ਕਿਉਂਕਿ ਗਾਈ ਪੁੱਤ ਜਿਹੜੇ ਬਲਦ ਨੇ, ਜਦੋਂ ਬਰਸਾਤ ਹੋ ਗਈ ਉਸੇ ਵੇਲੇ ਉਹਨਾਂ ਨੇ ਕਹਿਣਾ ਵੀ ਮੀਂਹ ਪੈ ਗਿਆ, ਬੱਤਰ ਆ ਗਈ ਹੈ, ਫਟਾਫਟ ਉਹਨਾਂ ਨੇ ਖੋਲਣੇ ਨੇ ਤੇ ਸਵੇਰੇ ਹੀ ਉਹਨਾਂ ਨੇ ਖੇਤਾਂ 'ਚ ਚਲੇ ਜਾਣਾ ਕੰਮ ਕਰਨ। ਉਹਨੂੰ ਉਹ ਵੀ ਔਖੇ ਹੁੰਦੇ ਨੇ ਜਦੋਂ ਮੀਂਹ ਪੈਂਦਾ। ਗਾਈ ਪੁੱਤਾਂ, ਨਿਰਧਨ ਜਿਹੜਾ ਬੰਦਾ ਗਰੀਬ ਹੁੰਦਾ ਹੈ, ਮੀਂਹ ਪੈਂਦਾ ਛੱਤ 'ਚ ਆਉਣ ਲੱਗ ਪੈਂਦੀ ਹੈ, ਠੰਡ ਵੱਧ ਜਾਂਦੀ ਹੈ, ਸਾਧਨ ਕੋਈ ਕੱਪੜਾ ਮੋਟਾ ਨਹੀਂ ਹੁੰਦਾ ਜਾਂ ਰਹਿਣ ਬਸੇਰਾ ਕੋਈ ਚੰਗਾ ਨਾ ਹੋਵੇ, ਕਹਿੰਦੇ ਮੀਂਹ ਉਹਨਾਂ ਨੂੰ ਵੀ ਤੰਗ ਕਰਦਾ ਜਿਹਦੇ ਕੋਲ ਪੈਸੇ ਨਾ ਹੋਣ, ਗਰੀਬ ਨੂੰ ਮੀਂਹ ਤੰਗ ਕਰਦਾ। ਬਰਸਾਤ, ਗਾਈ ਪੁੱਤਾਂ, ਨਿਰਧਨ, ਆ ਪੰਥੀ, ਜਿਹਨੇ ਸਫ਼ਰ ਕਰਨਾ ਹੋਵੇ ਮੀਂਹ ਉਹਨੂੰ ਵੀ ਤੰਗ ਕਰਦਾ, ਜਿਹਨੇ ਸਫ਼ਰ 'ਚ ਜਾਣਾ ਹੈ ਉਧਰੋਂ ਮੀਂਹ ਸ਼ੁਰੂ ਹੋ ਗਿਆ ਉਹ ਵੀ ਕਹਿੰਦੇ ਤੰਗ ਹੁੰਦਾ। ਚਾਕਰ ਹੋਏ, ਨੌਕਰ ਹੈ ਜਿਹੜਾ, ਮੀਂਹ ਕਹਿੰਦੇ ਉਹਨੂੰ ਵੀ ਤੰਗ ਕਰਦਾ ਹੈ ਕਿਉਂਕਿ ਜਿਹਨੇ ਸਵੇਰੇ ਮੱਝਾਂ ਖੋਲਣੀਆਂ ਨੇ ਆ ਕੇ ਕੰਮ ਆ ਜਿਹੜਾ ਸਾਡਾ, ਉਹਨੇ ਤੇ ਆਉਣਾ ਹੀ ਆਉਣਾ ਹੈ ਨਾ, ਮੀਂਹ ਪੈਣ ਲੱਗ ਪਿਆ ਉਹਨੇ ਤੇ ਕੰਮ ਕਰਨਾ ਹੈ। ਚਾਕਰ ਹੈ ਜਿਹੜਾ, ਨੌਕਰ ਹੈ, ਕਹਿੰਦੇ ਉਹਨੇ ਤੇ ਨੌਕਰੀ ਕਰਨੀ ਹੈ, ਉਹਨੇ ਨਹੀਂ ਕਹਿਣਾ ਵੀ ਮੀਂਹ ਪੈ ਗਿਆ ਮੈਂ ਨਹੀਂ ਜਾਣਾ, ਉਹਨੂੰ ਜਾਣਾ ਹੀ ਪੈਂਦਾ। ਚਾਰ ਨੂੰ ਸੌਖਿਆਂ ਕਰਦਾ ਹੈ, ਚਾਰ ਨੂੰ ਮੀਂਹ ਉਹੀ ਹੈ ਔਖਿਆਂ ਕਰਦਾ। ਇਸੇ ਤਰ੍ਹਾਂ ਪਰਮਾਤਮਾ ਦੇ ਗਿਆਨ ਦਾ ਮੀਂਹ ਕਈਆਂ ਨੂੰ ਤੇ ਸੌਖਿਆਂ ਕਰ ਦਿੰਦਾ ਹੈ ਤੇ ਕਈਆਂ ਨੂੰ ਔਖਿਆਂ ਕਰ ਦਿੰਦਾ। ਮੀਂਹ ਕਿਹੜਾ? ਚਿਮ ਚਿਮ ਵਰਸੈ, ਬੋਲੋ, ਚਿਮ ਚਿਮ ਵਰਸੈ ਅੰਮ੍ਰਿਤ ਧਾਰਾ। ਅੰਮ੍ਰਿਤ ਦਾ ਮੀਂਹ ਪੈਂਦਾ ਜਦੋਂ, ਗਿਆਨ ਦਾ ਮੀਂਹ ਪੈਂਦਾ ਜਦੋਂ, ਮਨ ਪੀਵੈ ਸੁਣ ਸ਼ਬਦ ਵਿਚਾਰ। ਮਨ ਨੇ ਪੀਣਾ ਹੁੰਦਾ, ਸ਼ਬਦ ਦੀ ਵਿਚਾਰ ਸੁਣਨੀ ਹੁੰਦੀ ਹੈ। ਪਰ ਕਈ ਏਦਾਂ ਦੇ ਨੇ ਜਿਨ੍ਹਾਂ ਨੂੰ ਇਹ ਮੀਂਹ ਚੰਗਾ ਨਹੀਂ ਲੱਗਦਾ, ਕਈਆਂ ਨੂੰ ਗਿਆਨ ਚੰਗਾ ਨਹੀਂ ਲੱਗਦਾ, ਕਈਆਂ ਨੂੰ ਬੜਾ ਆਨੰਦ ਆਉਂਦਾ। ਜਿਵੇਂ ਬਰਸਾਤ ਵੀ, ਮੀਂਹ ਵੀ ਕਈਆਂ ਨੂੰ ਚੰਗਾ ਲੱਗਦਾ, ਕਈਆਂ ਦੇ ਨੁਕਸਾਨ ਕਰਦਾ। ਇਸੇ ਤਰ੍ਹਾਂ ਕਈਆਂ ਨੂੰ ਗੁਰਮਤਿ ਦਾ ਗਿਆਨ, ਜਦੋਂ ਮੀਂਹ ਪੈਂਦਾ ਗਿਆਨ ਦਾ, ਕਈ ਤੇ ਸ਼ਾਂਤ ਹੋ ਜਾਂਦੇ ਨੇ, ਠੰਡੇ ਹੋ ਜਾਂਦੇ ਨੇ। ਜਿਵੇਂ ਸਵੰਤੀ ਬੂੰਦ ਕਈ ਚੀਜ਼ਾਂ ਤੇ ਪੈਂਦੀ ਹੈ ਤੇ ਫਾਇਦਾ ਕਰਦੀ ਹੈ। ਕੇਲੇ ਤੇ ਪੈ ਗਈ ਕਪੂਰ ਪੈਦਾ ਹੋ ਗਿਆ, ਹਿਰਣ ਤੇ ਪੈ ਗਈ ਉਹਦੀ ਨਾਭੀ 'ਚ ਕਸਤੂਰੀ ਪੈਦਾ ਹੋ ਜਾਂਦੀ ਹੈ। ਸਵੰਤੀ ਬੂੰਦ ਮਿਰਗ ਹਾਥੀ ਦੇ ਮੱਥੇ 'ਚ ਪੈ ਗਈ, ਉਹਦੇ ਮੱਥੇ 'ਚ ਮੋਤੀ ਪੈਦਾ ਹੋ ਜਾਂਦਾ। ਚਲੋ ਇੱਦਾਂ ਸਾਰਿਆਂ ਨੂੰ ਫਾਇਦਾ ਕਰਦਾ, ਜੇ ਕਿਸੇ ਬੰਦੇ ਤੇ ਸਵੰਤੀ ਬੂੰਦ ਪੈ ਜੇ ਕਹਿੰਦੇ ਉਹਦੀਆਂ ਸਾਰੀਆਂ ਬਿਮਾਰੀਆਂ ਚੁੱਕੀਆਂ ਜਾਂਦੀਆਂ ਨੇ, ਜੇ ਪੈ ਜੇ। ਪਰ ਜੇ ਗਿੱਦੜ ਤੇ ਪੈ ਜੇ ਕਹਿੰਦੇ ਹਲਕ ਜਾਂਦਾ। ਆਖੋ
ਸਤਨਾਮ,
ਸਾਰਿਆਂ ਨੂੰ ਫਾਇਦਾ ਕਰਦੀ ਹੈ, ਗਿੱਦੜ ਨੂੰ ਹਲਕ ਚੜ ਜਾਂਦਾ ਜੇ ਸਵੰਤੀ ਬੂੰਦ ਪੈ ਜੇ ਉਹਦੇ ਤੇ। ਭਾਵ ਕਹਿਣ ਦਾ ਵੀ ਫਿੱਟ ਨਹੀਂ। ਇਸੇ ਤਰ੍ਹਾਂ ਜਿਹੜਾ ਗੁਰੂ ਦਾ ਗਿਆਨ ਹੈ ਨਾ ਜੀ, ਇਹ ਸੰਗਤ ਜੀ ਕਿਸੇ ਕਿਸੇ ਨੂੰ ਫਿੱਟ ਆਉਂਦਾ ਹੈ, ਫਾਇਦਾ ਤੇ ਬੜਾ ਕਰਦਾ ਹੈ, ਲਾਭ ਤੇ ਬੜਾ ਇਹਦੇ ਨਾਲ। ਪਰ ਹੁਣ ਕਰੀਏ ਕੀ, ਕੋਈ ਕੋਈ ਹੁੰਦਾ ਹੈ। ਹੈ ਸਾਡਾ ਸਹਾਰਾ ਇਹੀ, ਗੁਰ ਕਾ ਬਚਨ ਵਸੈ ਜੀ ਨਾਲ, ਇਹ ਸਾਡੇ ਨਾਲ ਵਸਦਾ, ਸਾਡੀ ਜਿੰਦ ਦੇ ਸਦਾ ਨਾਲ ਹੈ। ਜਲ ਨਹੀਂ ਡੁੱਬੈ, ਤਸਕਰ ਨਹੀਂ ਲੇਵੈ, ਭਾਹੇ ਨਾ ਸਕੈ ਜਲ। ਇਹ ਗੁਰੂ ਦਾ ਜਿਹੜਾ ਗਿਆਨ ਹੈ, ਸਾਡੀ ਸੁਰਤ ਦੇ ਨੇੜੇ ਰਹਿਣਾ ਹੈ, ਇਹਨੂੰ ਚੋਰ ਨਹੀਂ ਚੁਰਾ ਸਕਦਾ, ਅੱਗ ਨਹੀਂ ਸਾੜ ਸਕਦੀ,
ਇਹ ਪਾਣੀ 'ਚ ਨਹੀਂ ਡੁੱਬਦਾ, ਇਹ ਗਲਦਾ ਨਹੀਂ, ਇਹ ਸੜਦਾ ਨਹੀਂ, ਇਹ ਚੋਰੀ ਨਹੀਂ ਹੁੰਦਾ, ਜਿਹੜਾ ਗਿਆਨ ਹੈ। ਹੁਣ ਜਿਹੜੇ ਤੁਹਾਡੇ 'ਚ ਐਮ ਏ ਪੜ੍ਹੇ ਆ, ਹੋ ਸਕਦਾ ਸਰਟੀਫਿਕੇਟ ਕਿਤੇ ਚੋਰੀ ਹੋ ਜਾਏ, ਗਵਾਚ ਜਾਏ, ਅੱਗ ਲੱਗ ਜਾਏ, ਪਰ ਜਿਹੜੀ ਪੜ੍ਹਾਈ ਕੀਤੀ ਹੈ ਉਹ ਤੇ ਨਹੀਂ ਨਾ ਸੜਨ ਲੱਗੀ। ਨੌਲੇਜ ਗਿਆਨ ਬੰਦੇ ਦੇ ਨਾਲ ਰਹਿੰਦਾ ਹੈ, ਭਾਵ ਗੁਰੂ ਹਮੇਸ਼ਾ ਨਾਲ ਰਹਿੰਦਾ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਗੁਰੂ ਸਾਡੇ ਸਦਾ ਨਾਲ ਹੈ, ਗੁਰੂ ਮੇਰੇ ਕੋਲ ਹੈ, ਭਾਵ ਗਿਆਨ ਮੇਰੇ ਕੋਲ ਹੈ, ਗੁਰੂ ਦਾ ਨੌਲੇਜ ਮੇਰੇ ਕੋਲ ਹੈ, ਸਮਝ ਮੇਰੇ ਕੋਲ ਹੈ। ਇਸ ਕਰਕੇ ਲੋੜ ਬੜੀ ਹੈ ਦੀ, ਨਿਰਧਨ ਕੋ ਧਨ ਅੰਧਲੇ ਕੋ ਟਿੱਕ ਮਾਤ ਦੂਧ ਜੈਸੇ ਬਾਲੇ, ਇਹਦੀ ਬੜੀ ਲੋੜ ਹੈ। ਨਿਰਧਨ ਨੂੰ ਧਨ ਦੀ ਲੋੜ ਹੈ, ਅੰਨੇ ਨੂੰ ਡੰਗੋਰੀ ਦੀ ਲੋੜ ਹੁੰਦੀ ਹੈ, ਬੱਚੇ ਨੂੰ ਮਾਂ ਦੇ ਦੁੱਧ ਦੀ ਲੋੜ ਹੁੰਦੀ ਹੈ, ਇਸੇ ਤਰ੍ਹਾਂ ਇਹਦੀ ਸਾਨੂੰ ਬੜੀ ਲੋੜ ਹੈ। ਸਾਗਰ ਮੈਂ ਬੋਹਿਤ ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾਲੇ, ਕਰੀ ਕਿਰਪਾ ਕਿਰਪਾਲੇ, ਪਰਮਾਤਮਾ ਨੇ ਕਿਰਪਾ ਕੀਤੀ ਹੈ, ਗਿਆਨ ਦਾ ਬੋਹਿਤ ਦਿੱਤਾ ਗਿਆਨ ਦਾ। ਇਸ ਕਰਕੇ ਭਾਈ ਸੰਗਤੇ, ਸਤਿਗੁਰੂ ਦੇ ਗਿਆਨ ਦੀ, ਸਤਿਗੁਰੂ ਦੀ ਸਿੱਖਿਆ ਦੀ ਸਾਨੂੰ ਸਦਾ ਹੀ ਲੋੜ ਹੈ, ਪਰ ਹੁਣ ਇਹ ਖਜ਼ਾਨਾ ਬੜਾ ਵੱਡਾ ਹੈ, ਲੋੜ ਹੈ ਇਹਨੂੰ ਖੋਲ੍ਹ ਕੇ ਵੇਖਣ ਦੀ, ਲੋੜ ਹੈ ਇਹਨੂੰ ਵਰਤਣ ਦੀ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਨਾਨਾ। ਉਹ ਖਜ਼ਾਨੇ ਨੂੰ ਖੋਲ੍ਹ ਕੇ ਵੇਖੀਏ, ਫਿਰ ਪਤਾ ਲੱਗਦਾ ਵੀ ਆਹ ਖਜ਼ਾਨਾ ਕਿੱਡਾ ਵੱਡਾ ਹੈ, ਕਿੰਨਾ ਕਿੰਨੇ ਸੋਹਣੇ ਸੋਹਣੇ ਬਚਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਦੱਸ ਦੇਣ। ਹੁਣ ਜਿਵੇਂ ਹੁਣ ਆਪਾਂ ਨੂੰ, ਆਪਾਂ ਸਾਰੇ ਮੱਥਾ ਟੇਕਦੇ ਹਾਂ, ਅਗਲਾ ਸਾਨੂੰ ਪੁੱਛਦਾ ਕਿਉਂ ਮੱਥਾ ਟੇਕਣਾ, ਤੇ ਆਪਾਂ ਕੀ ਕਹੀਏ, ਤਾਂ ਮੱਥਾ ਟੇਕਦੇ ਹਾਂ ਕਿਉਂਕਿ ਇਹੋ ਜਿਹੇ ਬਚਨ ਨਹੀਂ ਕਿਸੇ ਨੇ ਸੁਣਾਏ ਜਿਹੜੇ ਗੁਰੂ ਗ੍ਰੰਥ ਸਾਹਿਬ 'ਚ ਲਿਖੇ ਨੇ ਨਾ, ਇਹ ਗਿਆਨ ਇਹੋ ਜਿਹਾ ਦਿੱਤਾ ਨਹੀਂ ਸਾਨੂੰ ਕਿਸੇ ਨੇ, ਆਪਾਂ ਕਿਉਂ ਆਪਾਂ ਟੇਕਦੇ ਹਾਂ ਮੱਥਾ, ਸਾਨੂੰ ਕੁਝ ਕਿਉਂ ਟੇਕਣਾ, ਇਹ ਸਾਡੇ ਗੁਰੂ ਨੇ। ਅੱਛਾ, ਵੱਡੇ ਵਡੇਰੇ ਸਾਡੇ ਮੱਥੇ ਟੇਕਦੇ ਰਹੇ ਨੇ, ਅਸੀਂ ਵੀ ਟੇਕਦੇ ਹਾਂ, ਪਰ ਅਗਲਾ ਕਹਿੰਦਾ ਜਿਹਨੂੰ ਮੱਥਾ ਟੇਕਦਾ ਹੈ ਕਦੇ ਵੇਖਿਆ ਵੀ ਹੈ ਖੋਲ ਕੇ, ਕਦੇ ਪੜ੍ਹ ਕੇ ਵੀ ਵੇਖਿਆ, ਇਹ ਬਚਨ ਇੰਨੇ ਸੋਹਣੇ ਕਦੇ ਸੁਣੇ ਵੀ ਨੇ ਬਹਿ ਕੇ, ਤੇ ਆਪਣਾ ਹਾਲ ਕੀ ਹੈ। ਆਪਾਂ ਬੜੀ ਵਾਰੀ ਬੇਨਤੀ ਕਰਦੇ ਹਾਂ, ਅਖੰਡ ਪਾਠ ਵੀ ਹੋ ਰਿਹਾ, ਕੋਲ ਬਹਿਣਾ ਨਹੀਂ, ਸੁਣਨਾ ਨਹੀਂ, ਪਾਠੀ ਸਿੰਘ ਅੰਦਰ ਇਕੱਲਾ ਹੀ ਪਾਠ ਕਰਦਾ ਹੁੰਦਾ ਹੈ, ਕੋਈ ਟੱਬਰ ਦਾ ਜੀ ਕੋਲ ਬਹਿ ਕੇ ਰਾਜੀ ਨਹੀਂ, ਮਨ ਹੀ ਨਹੀਂ ਕਰਦਾ, ਦਿਲ ਹੀ ਨਹੀਂ ਕਰਦਾ ਅੰਦਰ ਬਹਿਣ ਨੂੰ। ਹੁਣ ਜੇ ਸ਼ੌਂਕ ਹੋਵੇ, ਅੰਦਰ ਚਾਹ ਹੋਵੇ, ਪਿਆਰ ਹੋਵੇ, ਫਿਰ ਦਿਲ ਕਰਦਾ ਹੈ, ਪਾਠੀ ਸਿੰਘ ਪਾਠ ਕਰਦਾ ਕੋਲ ਬਹਿ ਕੇ ਸੁਣੀਏ, ਮਾੜੀ ਮੋਟੀ ਸਮਝ ਤੇ ਆਏਗੀ, ਥੋੜੀ ਬਹੁਤ ਤੇ ਆਏਗੀ ਨਾ, ਜੇ ਸਾਰੀ ਨਹੀਂ ਆਉਂਦੀ, ਮਾੜੀ ਮੋਟੀ ਕੋਈ ਨਾ ਕੋਈ ਗੱਲ ਤੇ ਪਤਾ ਲੱਗਦਾ ਹੀ ਹੈ ਬਚਨ, ਵੀ ਉਹਨੂੰ ਫਿਰ ਅਸੀਂ ਮੰਨੀਏ, ਸਾਡਾ ਜੀਵਨ ਬਦਲੇ, ਮਨ ਸਾਡਾ ਬਦਲੇਗਾ ਤੇ ਤਾਂ ਹੈ। ਹੁਣ ਵਿੱਚ ਕਈ ਕਹਿਣਗੇ, ਵੇਖੋ ਜੀ ਚਲੋ ਜੇ ਪਾਠ ਨਹੀਂ ਸੁਣਦੇ ਪਰ ਘਰ ਪਵਿੱਤਰ ਕਰ ਲਈਦਾ, ਚਲੋ ਮਹਾਰਾਜ ਦੇ ਚਰਨ ਪਏ ਨੇ, ਘਰ ਪਵਿੱਤਰ ਕਰੀਦੇ ਨੇ, ਚਰਨ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਨੇ ਨਾ, ਇਹ ਚੇਤਾ ਰੱਖੋ, ਕੱਲ੍ਹ ਦੇ ਦੀਵਾਨ 'ਚ ਸੁਣਿਆ ਸੀ ਗੁਰੂ ਗ੍ਰੰਥ ਸਾਹਿਬ ਦੇ ਚਰਨ ਕੀ ਨੇ, ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ, ਕੱਲ੍ਹ ਵਾਲੇ ਦੀਵਾਨ 'ਚ ਇਹੀ ਸੁਣਿਆ ਸੀ ਵੀ ਸ਼ਬਦ ਚਰਨ ਨੇ। ਧਰਮ ਜਗਤ ਵਿੱਚ ਜਿਹੜਾ ਗੁਰੂ ਦਰਸ਼ਨ, ਧਰਮ ਜਗਤ ਵਿੱਚ ਦਰਸ਼ਨ ਨੇ ਜਿਹੜੇ, ਇਹ ਸਮਝਣਾ ਹੀ ਹੈ, ਅੱਖਾਂ ਨਾਲ ਵੇਖਣਾ ਗੁਰੂ ਵੇਖਣ ਦਾ ਵਿਸ਼ਾ ਹੀ ਨਹੀਂ, ਬਸ ਗੁਰੂ ਸਮਝਣ ਦਾ ਵਿਸ਼ਾ ਹੁੰਦਾ, ਮੰਨਣ ਦਾ ਵਿਸ਼ਾ ਹੁੰਦਾ, ਵੇਖਣ ਦਾ ਵਿਸ਼ਾ ਨਹੀਂ ਹੁੰਦਾ, ਸਮਝਣ ਦਾ ਤੇ ਮੰਨਣ ਦਾ ਵਿਸ਼ਾ ਹੈ ਗੁਰੂ। ਕੱਲ੍ਹ ਆਪਾਂ ਇਹੀ ਦੀਵਾਨ ਵਿੱਚ ਗੱਲ ਕੀਤੀ ਸੀ। ਹੁਣ ਜੇ ਆਪਾਂ ਕਹੀਏ ਵੇਖੋ ਜੀ ਚਲੋ ਕੋਈ ਨਹੀਂ ਘਰ ਪਵਿੱਤਰ ਕਰ ਲੈਂਦੇ ਹਾਂ, ਘਰ ਪਵਿੱਤਰ ਕੀ ਹੋਣਾ, ਸੋਫੇ ਪਵਿੱਤਰ ਨਹੀਂ ਹੋਣੇ, ਬੈੱਡ ਪਵਿੱਤਰ ਨਹੀਂ ਹੋਣੇ, ਫਰਸ਼ ਨਹੀਂ ਪਵਿੱਤਰ ਹੋਣਾ, ਘਰ ਦੇ ਤਖਤੇ ਨਹੀਂ ਪਵਿੱਤਰ ਹੋਣੇ, ਬੈੱਡ ਪਵਿੱਤਰ ਨਹੀਂ ਹੋਣਾ, ਪਵਿੱਤਰ ਕੀ ਕਰਨਾ ਆ ਅਸੀਂ, ਪਵਿੱਤਰ ਹੋ ਜਾਂਦਾ ਤੁਸੀਂ ਦੱਸੋ। ਮੈਂ ਤੁਹਾਨੂੰ ਪੁੱਛਦਾ ਵੀ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਘਰ ਚਰਨ ਪਵਾਉਂਦੇ ਹਾਂ, ਬੈੱਡ ਪਵਿੱਤਰ ਹੁੰਦਾ, ਸਵੇਰੇ ਮਹਾਰਾਜ ਦੇ ਸਰੂਪ ਗਏ, ਸ਼ਾਮ ਨੂੰ ਉਸੇ ਬੈੱਡ ਤੇ ਬੋਤਲ ਖੋਲ ਕੇ ਬੈਠਾ, ਕੀ ਪਵਿੱਤਰ ਹੋਇਆ, ਜਾਂ ਸਵੇਰੇ ਮਹਾਰਾਜ ਦੇ ਚਰਨ ਪਏ ਸੀ, ਸ਼ਾਮ ਨੂੰ ਆਰਕੈਸਟਾਲੀਆਂ ਲੱਗੀਆਂ ਨੇ, ਉਸੇ ਘਰ ਵਿਆਹ ਵਾਲੇ, ਆਪਾਂ ਘਰਾਂ 'ਚ ਵੇਖਦੇ ਹਾਂ ਇੱਦਾਂ ਹੀ ਹੁੰਦਾ, ਸਵੇਰੇ ਪਾਠ, ਸ਼ਾਮ ਨੂੰ ਪਾਰਟੀ, ਸ਼ਰਾਬਾਂ ਤੇ ਭੰਗੜੇ ਤੇ ਮੀਟ ਚੱਲਦਾ ਹੈ, ਕੀ ਪਵਿੱਤਰ ਹੋਇਆ ਮੈਨੂੰ ਦੱਸੋ, ਹੋ ਸਕਦਾ ਪਵਿੱਤਰ, ਪਵਿੱਤਰ ਹੁੰਦਾ ਹੈ ਘਰ, ਮੈਨੂੰ ਤੁਹਾਡੇ ਤੋਂ ਪੁੱਛ ਰਿਹਾ ਮੈਂ, ਵੀ ਬੰਦਾ ਸੀਸ ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੁੱਕ ਲਵੇ, ਸਰੀਰ ਪਵਿੱਤਰ ਹੋ ਜਾਂਦਾ, ਬੋਲੋ ਸਰੀਰ ਪਵਿੱਤਰ ਹੁੰਦਾ ਹੈ, ਨਹੀਂ, ਪਵਿੱਤਰ ਹੁੰਦਾ ਮਨ, ਜਿਹੜੇ ਬੰਦੇ ਦਾ ਮਨ ਪਵਿੱਤਰ ਹੋਏਗਾ ਉਹਨੇ ਸਰੀਰ ਵੀ ਪਵਿੱਤਰ ਕਰ ਲੈਣਾ ਹੈ, ਚਲਾ ਕੇ ਬੋਤਲਾਂ ਬਾਹਰ ਮਾਰਨੀਆਂ ਨੇ, ਉਹਦਾ ਘਰ ਵੀ ਪਵਿੱਤਰ ਹੋ ਜਾਣਾ ਹੈ। ਲੋੜ ਸੀ ਮਨ ਪਵਿੱਤਰ ਕਰਨ ਦੀ, ਆਖੋ ਸਤਨਾਮ। ਮਨ ਪਵਿੱਤਰ ਕਰਨ ਦੀ ਲੋੜ ਸੀ, ਪਵਿੱਤਰ ਹੁੰਦਾ ਹੀ ਮਨ ਹੈ, ਤੇ ਕਿੰਨੇ ਕਰਨਾ ਹੈ? ਸਤਿਗੁਰਾਂ ਦੇ ਬਚਨਾਂ ਨੇ, ਗਿਆਨ ਨੇ। ਜਦੋਂ ਸਤਿਗੁਰਾਂ ਦੇ ਬਚਨ ਆਪਾਂ ਧਿਆਨ ਨਾਲ ਸੁਣ ਲਏ, ਬਸ ਫਿਰ ਮੈਂ ਕੀ ਕਹਿਣਾ ਹੈ? ਮੈਂ ਕਹਿਣਾ ਹੈ ਵੀ ਮੈਂ ਅੱਜ ਤੋਂ ਬਾਅਦ ਮਾੜੇ ਕੰਮ ਛੱਡੇ, ਅੱਖਾਂ ਨਾਲ ਮੈਂ ਮਾੜਾ ਨਹੀਂ ਵੇਖਣਾ, ਮੈਂ ਮਾੜਾ ਨਹੀਂ ਸੁਣਨਾ, ਮੈਂ ਮਾੜਾ ਨਹੀਂ ਬੋਲਣਾ। ਮੇਰਾ ਮਨ ਸਮਝ ਗਿਆ, ਹੁਣ ਕੀ ਹੋ ਗਿਆ? ਸਰੀਰ ਪਵਿੱਤਰ ਹੋ ਗਿਆ, ਉਦੋਂ ਬਾਅਦ ਫਿਰ ਘਰ ਮੈਂ ਆਪੇ ਹੀ ਪਵਿੱਤਰ ਕਰ ਲੈਣਾ, ਗੰਦ ਮੰਦ ਸਾਰਾ ਚਲਾ ਕੇ ਮਾਰਾਂਗੇ, ਘਰ ਵੀ ਪਵਿੱਤਰ ਹੋ ਗਿਆ। ਮਨ ਪਵਿੱਤਰ ਕਰਨਾ ਹੈ, ਤੇ ਹਾਲ ਕੀ ਹੈ ਸਾਡਾ? ਘਰ ਪਵਿੱਤਰ ਕਰਨੇ ਆ ਜੀ, ਘਰ ਪਵਿੱਤਰ ਕਰਨੇ ਆ, ਕੀ ਹੋਇਆ ਘਰ ਪਵਿੱਤਰ? ਉਹੀ ਲੜਾਈਆਂ, ਉਹੀ ਝਗੜੇ, ਉਹੀ ਕਲੇਸ਼ ਵੱਡੂ ਵੱਡੂ ਕਰਦਾ ਘਰ ਸਾਡਾ। ਅਸਲ ਚ ਸਾਡਾ ਮਨ ਪਵਿੱਤਰ ਨਹੀਂ ਭਾਈ। ਮਨ ਪਵਿੱਤਰ ਕਰੋ, ਤੇ ਮਨ ਪਵਿੱਤਰ ਕਿਵੇਂ ਹੋਏਗਾ? ਸਤਿਗੁਰਾਂ ਦੇ ਬਚਨ ਸੁਣ ਕੇ, ਸਤਿਗੁਰਾਂ ਦੀ ਸਿੱਖਿਆ ਸੁਣ ਕੇ। ਸਤਿਗੁਰਾਂ ਦੇ ਅਸਲੀ ਦਰਸ਼ਨ ਕਰਨੇ ਨੇ ਮਨ ਨੇ, ਤੇ ਮਨ ਕਦੋਂ ਦਰਸ਼ਨ ਕਰਦਾ ਹੁੰਦਾ ਹੈ? ਜਦੋਂ ਮਨ ਸਮਝਦਾ ਹੈ। ਆਖੋ ਸਤਨਾਮ। ਮੈਂ ਕੱਲ ਕਿਹਾ ਸੀ ਕਿ ਗੁਰੂ ਸਮਝਣ ਦਾ ਵਿਸ਼ਾ ਹੁੰਦਾ, ਵੇਖਣ ਦਾ ਵਿਸ਼ਾ ਨਹੀਂ ਹੁੰਦਾ। ਦੁਬਾਰਾ ਦੁਹਰਾ ਦੇਣਾ, ਨਵੇਂ ਸੱਜਣ ਆਏ ਹੁੰਦੇ ਨੇ ਵਿੱਚ ਕਈ, ਵੀ ਟੀਚਰ ਜਿਹੜਾ ਸੁਣਨ ਦਾ ਵਿਸ਼ਾ ਹੁੰਦਾ ਹੈ, ਟੀਚਰ ਵੇਖਣ ਦਾ ਵਿਸ਼ਾ ਨਹੀਂ ਹੁੰਦਾ, ਪ੍ਰੋਫੈਸਰ ਵੇਖਣ ਦਾ ਵਿਸ਼ਾ ਨਹੀਂ। ਪ੍ਰੋਫੈਸਰ ਬੀਬੀ ਹੋਵੇ ਭਾਵੇਂ ਭਾਈ ਹੋਵੇ, ਭਾਵੇਂ ਮਧਰਾ ਹੋਵੇ ਭਾਵੇਂ ਲੰਬਾ ਹੋਵੇ, ਪ੍ਰੋਫੈਸਰ ਕਾਲਾ ਹੋਵੇ ਭਾਵੇਂ ਬੋਲੋ ਗੋਰਾ ਹੋਵੇ, ਅਸੀਂ ਕੀ ਲੈਣਾ ਹੈ? ਰਮਦਾਸੀਆ ਹੋਵੇ, ਜੱਟ ਹੋਵੇ, ਭਾਵੇਂ ਬ੍ਰਾਹਮਣ ਹੋਵੇ, ਅਸੀਂ ਕੀ ਲੈਣਾ ਹੈ? ਸਾਨੂੰ ਪੜ੍ਹਾਵੇ। ਆਖੋ ਸਤਨਾਮ। ਨੋਰਮਲ ਗੱਲ ਹੈ, ਪ੍ਰੋਫੈਸਰ ਟੀਚਰ ਸਮਝਣ ਦਾ ਵਿਸ਼ਾ ਹੈ, ਵੇਖਣ ਦਾ ਤਾਂ ਵਿਸ਼ਾ ਹੀ ਨਹੀਂ। ਤੂੰ ਵੇਖਣਾ ਕੀ ਹੈ? ਗੁਰਬਾਣੀ ਦਾ ਜਿਹੜਾ ਸਾਡਾ ਗੁਰੂ ਹੈ, ਇਹ ਕੌਨਸੈਪਟ ਹੈ ਜਿਹੜਾ ਧਰਮ ਦਾ। ਇੱਥੇ ਵੀ ਧਰਮ ਜਗਤ ਵਿੱਚ ਵੇਖਣ ਦਾ ਵਿਸ਼ਾ ਨਹੀਂ, ਸੁਣਨ ਦਾ ਵਿਸ਼ਾ ਹੈ। ਗੁਰੂ ਦਿਸਦਾ ਹੈ ਭਲਾ ਕਿਵੇਂ? ਗੁਰ ਨਾਨਕ ਜਿਨ ਸੁਣਿਆ
ਵੇਖਿਆ,
ਵੇਖਿਆ ਨਾ, ਵੇਖਿਆ ਅਰਥ ਵੇਖਿਆ ਕਿਵੇਂ? ਪਹਿਲਾਂ ਗੁਰ ਨਾਨਕ ਜਿਨ ਸੁਣਿਆ, ਸੁਣ ਕੇ ਵੇਖੀਦਾ। ਆਖੋ ਸਤਨਾਮ।
ਸ੍ਰੀ ਵਾਹਿਗੁਰੂ।
ਜਦੋਂ ਆਪਾਂ ਕਿਸੇ ਨਾਲ ਫੋਨ ਤੇ ਗੱਲ ਕਰਦੇ ਹਾਂ, ਉਹਦਾ ਚਿਹਰਾ ਵੀ ਤੇ ਸਾਹਮਣੇ ਆ ਹੀ ਰਿਹਾ ਹੁੰਦਾ ਸੁਰਤ ਦੇ। ਜਦੋਂ ਬਸ ਆਪਾਂ ਗੁਰਬਾਣੀ ਨੂੰ ਸਮਝਦੇ ਹਾਂ, ਗੁਰੂ ਸਾਹਮਣੇ ਹੀ ਆ ਜਾਂਦਾ, ਗੁਰੂ ਤੇ ਸਾਹਮਣੇ ਹੀ ਆ ਜਾਂਦਾ ਫਿਰ। ਇਸ ਕਰਕੇ ਭਾਈ ਮਨ ਨੂੰ ਸਮਝ, ਮਨ ਸਾਡਾ ਸੁਣੇ ਸਮਝੇ, ਹਮੇਸ਼ਾ ਹੀ ਗੁਰੂ ਸਮਝਣ ਦਾ ਵਿਸ਼ਾ। ਭਾਵੇਂ ਕੋਈ ਹਿੰਦੂ ਵੀਰ ਭਰਾ ਵੀ ਹੈ, ਭਾਵੇਂ ਮੁਸਲਮਾਨ ਹੈ, ਭਾਵੇਂ ਸਿੱਖ ਹੈ, ਜੇ ਗੁਰੂ ਕਿਸੇ ਨੂੰ ਬਣਾਉਂਦਾ ਤੇ ਗੁਰੂ ਉਹਦਾ ਜਿਹੜਾ ਨਾ, ਇਹ ਸਮਝਣ ਦਾ ਵਿਸ਼ਾ ਹੈ। ਸਮਝਣ ਕੇ, ਸਮਝ ਕੇ ਮੰਨਣ ਦਾ, ਸਮਝ ਕੇ ਮੰਨਣ ਦਾ। ਡਿੱਠੇ ਮੁਕਤ ਨਾ ਹੋਵੇ ਜਿੱਚਰ ਸ਼ਬਦ ਨਾ ਕਰੇ ਵਿਚਾਰ। ਇਹ ਕੱਲ ਤੁਸੀਂ ਸੁਣਿਆ ਸੀ ਵੀ ਵੇਖ ਕੇ ਮੁਕਤੀ ਨਹੀਂ ਹੁੰਦੀ। ਗੁਰੂ ਗ੍ਰੰਥ ਸਾਹਿਬ ਹੀ ਕਹਿੰਦੇ ਨੇ, ਆਪ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ, ਵੇਖ ਕੇ ਮੁਕਤੀ ਨਾ ਕਿਸੇ ਦੀ ਹੋਈ ਹੈ ਤੇ ਨਾ ਹੋਣੀ ਹੈ, ਮੁਕਤੀ ਹੁੰਦੀ ਹੈ ਸੁਣ ਕੇ, ਸੁਣ ਕੇ। ਹੁਣ ਵੇਖੋ ਨਾ ਜੀ, ਮੁਕਤੀ ਕਰਾਉਣੀ ਚਾਹੁੰਦੇ ਹਾਂ, ਮੁਕਤੀ ਕਾਹਦੇ, ਇਹਦਾ ਮਤਲਬ ਫੜਿਆ ਕਿੰਨੇ ਆ? ਜੇ ਆਪਾਂ ਮੈਨੂੰ ਛਡਾਓ, ਮੁਕਤੀ ਮਤਲਬ ਛੱਡੋ, ਛਡਾਓ, ਇਹ ਨਾ ਇਹੀ ਕਹਿ ਰਹੇ ਹਾਂ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ, ਸੱਚੇ ਪਾਤਸ਼ਾਹ ਮੈਨੂੰ ਮੁਕਤ ਕਰ ਦਿਓ, ਠੀਕ ਹੈ? ਇੱਦਾਂ ਹੀ ਕਹਿੰਦੇ ਆ, ਮੁਕਤ ਮਤਲਬ ਮੈਂ ਫੜਿਆ ਹੋਇਆ। ਹੁਣ ਆਪਾਂ ਚੈੱਕ ਕਰੋ ਵੀ ਸਾਨੂੰ ਫੜਿਆ ਕਿੰਨੇ ਆ ਜਿਹੜਾ ਛਡਾਉਣਾ ਚਾਹੁੰਦੇ ਆ? ਬੰਧਨ ਪਏ ਕਿਹੜੇ ਨੇ? ਉਹ ਬੰਧਨਾਂ ਬਾਰੇ ਗੁਰੂ ਨੇ ਗਿਆਨ ਕਰਾ ਦੇਣਾ, ਅਕਲ ਦੇ ਦੇਣੀ ਹੈ ਵੀ ਬੰਧਨ ਤੇਰੇ ਕਿਸੇ ਨੇ ਨਹੀਂ ਪਾਏ, ਤੂੰ ਆਪੇ ਹੀ ਪਾਈ ਬੈਠਾ ਹੈ, ਮੋਹ 'ਚ ਵੀ ਆਪੇ ਹੀ ਫਸਿਆ ਹੈ, ਕਾਮ ਵਿੱਚ ਵੀ ਕਿਵੇਂ ਫਸਿਆ ਹੈ, ਕ੍ਰੋਧ ਤੈਨੂੰ ਕਿਵੇਂ ਆਉਂਦਾ ਹੈ, ਇਹ ਗਿਆਨ ਜਦੋਂ ਕਰਾ ਦਿੱਤਾ, ਮਾਫ ਕਰਨਾ, ਕੱਟਣੇ ਵੀ ਅਸੀਂ ਆਪੇ ਹੀ ਨੇ। ਪਰ ਜਦੋਂ ਕੋਈ ਪੁੱਛੇਗਾ ਕਿਵੇਂ ਕੱਟੇ ਗਏ, ਗੁਰੂ ਨੇ ਕਿਰਪਾ ਕੀਤੀ, ਅਕਲ ਦਿੱਤੀ। ਆਖੋ ਸਤਨਾਮ। ਬੰਧਨ ਕੱਟੇ ਜਾਣੇ ਨੇ, ਮੁਕਤ ਹੋ ਜਾਣਾ ਹੈ, ਮੁਕਤ ਹੋਣਾ ਹੈ। ਇਸ ਕਰਕੇ ਇਹਨਾਂ ਬੰਧਨਾਂ ਤੋਂ ਅਸੀਂ ਮੁਕਤ ਹੋਈਏ ਸਤਿਗੁਰੂ ਦੀ ਮਿਹਰ ਨਾਲ। ਜਿਵੇਂ ਜਿਵੇਂ ਆਪਾਂ ਸੁਣਦੇ ਜਾਵਾਂਗੇ, ਉਵੇਂ ਉਵੇਂ ਫਿਰ ਦੁੱਖ, ਰੋਗ, ਸੰਤਾਪ
ਉਤਰੇ
ਸੁਣੀ ਸੱਚੀ
ਬਾਣੀ।
ਕੱਲ ਵਾਲੀ ਬੇਨਤੀ ਫੇਰ ਕਰ ਰਹੇ ਹਾਂ, ਇੱਥੇ ਖੰਘ ਜ਼ੁਕਾਮ ਦੀ ਗੱਲ ਨਹੀਂ, ਆਪਾਂ ਸ਼ਬਦੀ ਅੱਜ ਇਹ ਵਿਚਾਰ ਲੈਂਦੇ ਹਾਂ। ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼ ਪੰਚ ਦੋਖ ਅਸਾਧ ਜਾ ਮਹਿ ਤਾਂ ਕੀ ਕੇਤਕ ਆਸ। ਇਹੀ ਸ਼ਬਦ ਆਪਾਂ ਪੜ੍ਹ ਲੈਂਦੇ। ਵੇਖੋ ਨਾ, ਮਨ ਦੇ ਰੋਗਾਂ ਦੀ ਗੱਲ ਗੁਰੂ ਕੋਲ ਆ ਕੇ ਕਰਨੀ ਹੈ। ਗਿਆਨ ਨਾਲ ਮਨ ਦੇ ਰੋਗ ਕੱਟੇ ਜਾਂਦੇ ਆ। ਆ ਜਿਹੜੇ ਬਾਹਰੀ ਰੋਗ ਨੇ ਤੇ ਸਭ ਨੂੰ ਲੱਗਦੇ ਨੇ। ਮੇਰੇ ਵਰਗਾ ਬੰਦਾ ਰੱਜ ਕੇ ਪਖੰਡ ਕਰਦਾ ਜਿਹੜਾ ਕਹਿੰਦਾ ਮੈਂ ਤੇਰੀ ਖੰਘ ਠੀਕ ਕਰ ਦਿੰਦਾ, ਮੈਂ ਤੇਰਾ ਆ ਠੀਕ ਕਰ ਦਿਆਂਗਾ, ਉਹ ਪੂਰਾ ਪਖੰਡੀ ਹੈ। ਕਿਉਂਕਿ ਜਿੱਦਣ ਉਹਨੂੰ ਲੱਗ ਗਈ ਉਹ ਵੀ ਡਾਕਟਰ ਕੋਲ ਜਾਏਗਾ। ਆਖੋ ਸਤਨਾਮ। ਇੱਥੇ ਵੱਡੇ ਵੱਡੇ ਬਿਮਾਰ ਹੁੰਦੇ ਨੇ, ਜਿਹਨੂੰ ਸਰੀਰ ਮਿਲਦਾ ਹੈ ਉਹਨਾਂ ਸਾਰਿਆਂ ਨੂੰ ਰੋਗ ਵੀ ਮਾੜੇ ਮੋਟੇ ਆਉਣੇ ਹੀ ਨੇ। ਭੁੱਖ ਲੱਗਣੀ ਹੈ, ਰੋਟੀ ਖਾਣੀ ਹੈ, ਵੱਧ ਘੱਟ ਖਾਧਾ ਜਾਂਦਾ। ਇਹ ਲਾਲ ਬੱਤੀ ਹੈ, ਇਹ ਇਹ ਸੁਨੇਹਾ ਹੈ ਪਰਮਾਤਮਾ ਵੱਲੋਂ ਵੀ ਵੱਧ ਖਾਧਾ ਗਿਆ ਤੇਰੇ ਤੋਂ ਨੁਕਸਾਨ, ਗਲਤ ਖਾਧਾ ਗਿਆ ਤਾਂ ਬੁਖਾਰ ਹੋਇਆ ਹੈ, ਤਾਂ ਇਹ ਤੈਨੂੰ ਬੁਖਾਰ ਜਾਂ ਤੁਖਾਰ, ਪੋਕ ਤੁਖਾਰ ਨਾ
ਵਿਆਪਾਈ।
ਤੁਖਾਰ ਹੁੰਦਾ ਠੰਡ ਲੱਗਣੀ, ਬੁਖਾਰ ਤੇ ਪਤਾ ਹੀ ਆਪਾਂ ਨੂੰ, ਬੁਖਾਰ ਤੇ ਤੁਖਾਰ ਵੱਧ ਘੱਟ ਖਾਧਾ ਜਾਏ ਤਾਂ ਹੀ ਹੁੰਦਾ ਹੈ। ਇਹ ਪਰਮਾਤਮਾ ਵੱਲੋਂ ਵੀ ਤੂੰ ਠੀਕ ਕਰ ਲੈ, ਤੇਰਾ ਸਿਸਟਮ ਖਰਾਬ ਹੋ ਗਿਆ। ਇਹ ਸਿਸਟਮ ਹੈ, ਜਿਹਨੂੰ ਵੀ ਸਰੀਰ ਮਿਲਿਆ ਇਹ ਸਰੀਰ ਦਾ ਧਰਮ ਹੈ, ਉਹਨੂੰ ਦੁੱਖ ਤੇ ਸੁੱਖ ਮਿਲਣੇ ਨੇ। ਬਸ ਲੋੜ ਹੈ ਮਨ ਦੇ ਰੋਗ ਠੀਕ ਕਰੇ ਕੋਈ, ਜਿਹੜੇ ਮਨ ਨੂੰ ਰੋਗ ਲੱਗੇ ਨੇ। ਮਨ ਨੂੰ ਸਰੀਰ ਕਰਕੇ ਬੜੇ ਨਰੋਗ ਬੀਬੀ ਉਹ, ਜਿਹਨਾਂ ਦਾ ਬੱਚਾ ਨਿਆਣਾ ਹੋਵੇ ਤੇ ਰੋਵੇ, ਉਹ ਭੈਣ ਨੂੰ ਮੇਰੀ ਬੇਨਤੀ ਹੈ ਆਪ ਹੀ ਧਿਆਨ ਰੱਖੋ। ਜ਼ਰੂਰੀ ਭੈਣਾਂ ਦੇ ਚਰਨਾਂ 'ਚ ਬੇਨਤੀ ਹੈ, ਬੇਨਤੀ ਸੁਣੋ ਸਟੇਜ ਤੋਂ ਹੋ ਰਹੀ ਹੈ। ਜ਼ਰੂਰ ਖਿਆਲ ਰੱਖਣਾ ਵੀ ਜਿਹੜਾ ਬੱਚਾ ਰੋਵੇ ਉਹ ਆਪ ਹੀ ਜਿਹੜੀ ਭੈਣ ਹੋਵੇ ਖਿਆਲ ਕਰ ਲਵੇ। ਬਾਕੀ ਪਹਿਰੇਦਾਰਾਂ ਨੂੰ ਬੇਨਤੀ ਕਰਾਂਗਾ, ਸਿੰਘੋ ਅੱਧ ਜੇ ਦੇ ਵਿੱਚ ਬਹਿ ਜਾਓ, ਇੱਥੇ ਚੌਂਕੜੇ ਮਾਰ ਕੇ ਪੰਜ ਚਾਰ ਸੇਵਾਦਾਰ ਅੱਧ 'ਚ ਬਹਿ ਜਾਓ, ਆਉਣ ਵਾਲਿਆਂ ਨੂੰ ਇੱਥੇ ਬਾਹ ਦਿਆ ਕਰੋ। ਬਾਅਦ 'ਚ ਅੱਗੇ ਮੱਥਾ ਟਿਕਾ ਦੇਂਗੇ, ਇੱਕ ਵਾਰੀ ਇੱਥੋਂ ਦੇ ਟੇਕ ਲੈਣ ਅੱਧ 'ਚ, ਫਿਰ ਇੱਕ ਵਾਰੀ ਅੱਗੇ ਆ ਕੇ ਟੇਕ ਲੈਣਗੇ। ਅੱਗੇ ਆਵਾਜ਼ ਮਾਰਾਂਗੇ ਨੇੜੇ ਆ ਕੇ, ਇੱਥੇ ਹੀ ਟੇਕੀ ਜਾਓ, ਇੱਥੇ ਹੀ ਬਹਿ ਜਾਓ ਸਿੰਘੋ ਜਿੱਥੇ ਜਾ ਰਹੇ ਹੋ, ਇੱਥੇ ਕੀ ਬਹਿ ਜਾਓ ਅੱਧ ਜੇ 'ਚ, ਇੱਥੇ ਹੀ ਬਾਈ ਜਾਇਓ ਆਉਣ ਵਾਲਿਆਂ ਨੂੰ, ਮੱਥਾ ਟਿਕਾ ਟਿਕਾ ਬਾਈ ਚੱਲੋ। ਫਿਰ ਅੱਗੇ ਆਵਾਜ਼ ਮਾਰਾਂਗੇ ਜਿਵੇਂ ਮੈਂ ਕੱਲ੍ਹ ਬੇਨਤੀ ਕੀਤੀ ਸੀ, ਫਿਰ ਅੱਗੇ ਆ ਕੇ ਮੱਥਾ ਟੇਕ ਲੈਣਗੇ। ਸੰਗਤ ਜੀ ਜਰਾ ਧਿਆਨ ਜੋੜ ਲਓ, ਮਨ ਜੋੜ ਲਓ, ਸਤਨਾਮ
ਸ੍ਰੀ ਵਾਹਿਗੁਰੂ
ਬੋਲੋ, ਸਤਨਾਮ
ਸ੍ਰੀ ਵਾਹਿਗੁਰੂ।
ਹਾਂ, ਹੁਣ ਸਮਝ ਆਵੇ, ਜਰਾ ਧਿਆਨ ਨਾਲ ਸੁਣੋ ਆ ਸ਼ਬਦ ਜਿਹੜਾ ਹੈ ਇਹਨੂੰ ਆਪਾਂ ਸੁਣੋ, ਪਹਿਲੀਆਂ ਪੰਗਤੀਆਂ ਪੜੋ।
ਮ੍ਰਿਗ ਮੀਨ ਪ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼ ਪੰਚ ਦੋਖ ਅਸਾਧ ਜਾ ਮਹਿ ਤਾਂ ਕੀ ਕੇਤਕ ਆਸ।
ਵੇਖੋ ਜੀ, ਜਿਹੜਾ ਮ੍ਰਿਗ ਹੁੰਦਾ ਹੈ, ਮੀਨ ਮੱਛੀ, ਭ੍ਰਿੰਗ ਹੁੰਦਾ ਹੈ ਭਵਰਾ, ਪਤੰਗ ਪਤੰਗਾ, ਕੁੰਚਰ ਹੁੰਦਾ ਹਾਥੀ, ਇਹਨਾਂ ਸਾਰਿਆਂ ਨੂੰ ਇੱਕ ਇੱਕ ਦੁੱਖ ਹੈ। ਕਿਹੜਾ? ਮ੍ਰਿਗ ਹੈ ਨਾ ਜਿਹੜਾ, ਇਹਨੂੰ ਸੁਣਨ ਦਾ ਰੋਗ ਲੱਗਿਆ, ਸੁਣਨ ਦਾ। ਇਹ ਘੰਡਾ ਹੇੜੇ ਦਾ ਇੱਕ ਨਾਦ ਵਜਾਉਂਦੇ ਨੇ ਜਾ ਕੇ ਸ਼ਿਕਾਰੀ, ਜਦੋਂ ਉਹ ਨਾਦ ਵੱਜਦਾ ਹੈ ਇਹ ਖਿੱਚਿਆ ਜਾਂਦਾ ਜਿਹੜਾ ਮ੍ਰਿਗ ਹੈ, ਜਦੋਂ ਨਾਦ ਵਜਾਉਂਦੇ ਨੇ ਨਾਲੇ ਇਹਨੂੰ ਪਤਾ ਹੁੰਦਾ ਹੈ ਕਿ ਮਾਰਿਆ ਜਾਵਾਂਗਾ, ਸ਼ਿਕਾਰੀ ਮੈਨੂੰ ਫੜ ਲਏਗਾ। ਪਰ ਜਦੋਂ ਉਹ ਆਵਾਜ਼ ਆਉਂਦੀ ਹੈ ਨਾ, ਮ੍ਰਿਗ ਕਹਿੰਦੇ ਰਹਿ ਨਹੀਂ ਸਕਦਾ, ਆਪਣੇ ਆਪ ਨੂੰ ਸ਼ਿਕਾਰੀ ਦੇ ਸਾਹਮਣੇ ਪੇਸ਼ ਕਰ ਦਿੰਦਾ। ਉਹ ਆਵਾਜ਼ ਵਿੱਚ ਖਿੱਚ ਪੈਂਦੀ ਹੈ ਤੇ ਚਲਿਆ ਜਾਂਦਾ ਹੈ, ਪਰ ਸ਼ਿਕਾਰੀ ਫੜ ਲੈਂਦਾ ਹੈ, ਮਾਰਿਆ ਜਾਂਦਾ ਹੈ। ਮ੍ਰਿਗ ਇੱਕ ਰੋਗ ਲੱਗਾ, ਮ੍ਰਿਗ ਨੂੰ ਇੱਕ ਰੋਗ, ਮ੍ਰਿਗ ਮੀਨ ਮੱਛੀ ਨੂੰ ਵੀ ਇੱਕ ਰੋਗ ਹੈ। ਕਿਹੜਾ ਰੋਗ ਹੈ? ਕਿਉਂ ਕੁੰਡੀ ਚ ਫਸਦੀ ਹੈ? ਜੀਭ ਦਾ ਸਵਾਦ ਆ ਖੋ
ਸਤਨਾਮ,
ਉਹਨੂੰ ਜੀਭ ਦਾ ਸਵਾਦ ਮਾਰ ਦਿੰਦਾ। ਮ੍ਰਿਗ ਨੂੰ ਕੰਨ ਦਾ ਰੋਗ ਹੈ ਨਾ ਸੁਣਨ ਦਾ, ਤੇ ਜੀਭ ਨੂੰ ਮੱਛੀ ਨੂੰ ਜੀਭ ਦਾ, ਉਹਨੂੰ ਸਵਾਦ ਆਉਂਦਾ ਹੈ। ਉਹ ਕੋਈ ਉਹਦੇ ਤੇ ਬੁਰਕੀ ਲਾ ਕੇ ਸੁੱਟਦਾ ਹੈ, ਅੱਛਾ ਜਿਹੜੀ ਇਹ ਨਾ ਮੱਛੀ ਕੀ ਸੋਚਦੀ ਹੋਏਗੀ, ਕਿੱਡਾ ਕੋਈ ਚੰਗਾ ਤੇ ਧਰਮੀ ਬੰਦਾ ਮੇਰੇ ਲਈ ਕਿੰਨਾ ਸੋਹਣਾ ਸੁੱਟਿਆ ਇਹਨੇ ਕੁਝ ਖਾਣ ਨੂੰ, ਇਦਾਂ ਹੀ ਸੋਚਦੀ ਹੋਏਗੀ। ਚੇਤਾ ਰੱਖਿਓ ਗੁਰਮੁਖੋ, ਸਾਨੂੰ ਸਾਰਿਆਂ ਨੂੰ ਹੀ ਭੁਲੇਖਾ ਪੈ ਸਕਦਾ ਜੇ ਗਿਆਨ ਨਾ ਹੋਵੇ। ਕਈ ਕੁੰਡੀਆਂ ਲਾਈ ਬੈਠੇ ਨੇ, ਚਾਰਾ ਪਾਇਆ ਹੁੰਦਾ ਹੈ, ਉਹਨਾਂ ਨੇ ਕੁੰਡੀਆਂ ਇਸ ਕਰਕੇ ਨਹੀਂ ਲਾਈਆਂ ਹੁੰਦੀਆਂ ਜਿਹੜੇ ਨਕਲੀ ਗੁਰੂ ਨੇ ਬਾਣੀ ਦੀ ਉਹ ਲਾਉਂਦੇ ਨੇ ਕੁੰਡੀ ਉੱਤੇ, ਜਿਵੇਂ ਉਹਨਾਂ ਨੇ ਚਾਰਾ ਲਾਇਆ ਹੁੰਦਾ ਨਾ, ਇੱਦਾਂ ਇਹ ਬਾਣੀ ਦੀਆਂ ਪੰਕਤੀਆਂ ਪੜ੍ਹਦੇ ਨੇ ਨਕਲੀ ਗੁਰੂ, ਤੇ ਆਪਾਂ ਪਤਾ ਕਿਵੇਂ ਫਸਦੇ ਹਾਂ। ਆਪਾਂ ਕਹਿੰਦੇ ਹਾਂ ਓਏ ਉੱਥੇ ਵੀ ਤੇ ਬਾਣੀ ਦੀਆਂ ਹੀ ਗੱਲਾਂ ਕਰਦੇ ਨੇ, ਓਏ ਉਹ ਤੇ ਉਹਨੇ ਚਾਰਾ ਤੈਨੂੰ ਫਸਾਉਣ ਲਈ ਲਾਇਆ। ਆਖੋ ਸਤਨਾਮ, ਕੁੰਡੀ ਉਹਨਾਂ ਦੀ ਆਪਣੀ ਹੈ, ਫਸਾਉਣ ਲਈ ਲਾਇਆ ਚਾਰਾ, ਇਹ ਚੇਤਾ ਰੱਖੀ। ਉਹ ਤੇਰੇ ਭਲੇ ਲਈ ਨਹੀਂ, ਉਹ ਤੈਨੂੰ ਖੁਰਾਕ ਦੇ ਰਹੇ ਬਾਣੀ ਦੀ, ਉਹ ਤੇ ਬਸ 5-7 ਸ਼ਬਦ ਬਾਣੀ ਦੇ ਪੜ੍ਹਦੇ ਨੇ, ਕਿਉਂਕਿ ਕੁੰਡੀ ਵਿੱਚ ਫਸ ਜਾਏ ਤੇ ਬੜੇ ਸਿੱਖ ਇਹਨਾਂ ਪਖੰਡੀਆਂ ਨੇ ਫਸਾ ਲਏ ਨੇ ਆਪਣੇ ਵਾਲੇ ਘਰਾਂ ਚ ਆ ਕੇ ਕਰਨਗੇ। ਉੱਥੇ ਤੇ ਗੱਲ ਹੀ ਬਾਣੀ ਦੀ, ਹੋਰ ਤੇ ਗੱਲ ਹੀ ਕੋਨੀ ਕੋਈ। ਪ੍ਰਕਾਸ਼ ਵੀ ਕੀਤਾ ਹੈ ਜੀ ਉੱਥੇ, ਤੇ ਧੂਣੇ ਵੀ ਲਾਈ ਫਿਰਦੇ ਨੇ। ਆਖੋ ਸਤਨਾਮ, ਹੈ ਜੀ, ਪ੍ਰਕਾਸ਼ ਵੀ ਕਰੀ ਫਿਰਦੇ ਨੇ, ਹੈ ਹੀ ਨਹੀਂ। ਅਲਮਲ ਖਾਈ ਸਿਰ ਛਾਈ ਪਾਈ, ਮੂਰਖ ਅੰਧੇ
ਪੱਤ ਗਵਾਈ।
ਬਾਣੀ ਪੜ੍ਹੀਏ ਤੇ ਪਤਾ ਲੱਗਦਾ ਵੀ ਗਲਤ ਹੈ ਇਹ ਕੰਮ ਸਾਰਾ, ਫਿਰ ਸਮਝ ਪੈਂਦੀ ਹੈ। ਇਹ ਜਿਹੜੀ ਕੁੰਡੀ ਲਾਈ ਹੈ ਨਾ, ਉਹ ਵਿਚਾਰੀ ਤੇ ਭੁਲੇਖੇ ਚ ਪੈ ਜਾਂਦੀ ਹੈ ਵੀ ਕਿੰਨਾ ਭਲਾ ਮਾਨਸ ਬੰਦਾ ਹੈ, ਮੇਰੇ ਲਈ ਚਾਰਾ ਭੇਜਿਆ, ਉਹ ਕੁੰਡੀ ਚ ਪਾ ਜਾਂਦੀ ਹੈ। ਅੱਛਾ, ਮ੍ਰਿਗ ਮੀਨ ਮੱਛੀ ਨੂੰ ਕਹਦਾ ਜੀਭ ਦਾ ਸਵਾਦ, ਪ੍ਰਿੰਗ ਭਵਰਾ ਇਹਨੂੰ ਸੁੰਘਣ ਦਾ ਹੈ, ਫੁੱਲ ਵਿੱਚ ਬਹਿ ਜਾਂਦਾ ਜਾ ਕੇ, ਸੁੰਘਦਾ ਰਹਿੰਦਾ ਹੈ, ਸ਼ਾਮ ਨੂੰ ਉਹ ਬੰਦ ਹੋ ਜਾਂਦਾ ਫੁੱਲ, ਭਵਰਾ ਵਿੱਚ ਹੀ ਮਰ ਜਾਂਦਾ। ਇਹਨੂੰ ਸੁੰਘਣ ਦੇ ਰਸ ਨਹੀਂ, ਨੱਕ ਦੇ ਨੇ ਡੋਬ ਦਿੱਤਾ। ਅੱਗੇ ਪਤੰਗਾ ਜਿਹੜਾ ਆਹ ਲਾਈਟ ਤੇ ਆਉਂਦਾ, ਇਹਨੂੰ ਅੱਖਾਂ ਦਾ ਰੋਗ ਲੱਗਿਆ, ਵੇਖਦਾ ਅੱਖਾਂ ਦਾ ਰੋਗ ਲੱਗਿਆ ਇਹਨੂੰ, ਐਸਾ ਫਸ ਜਾਂਦਾ ਹੈ। ਲਾਈਟ ਜਦੋਂ ਬਾਲਦੇ ਆ ਬਸ ਸਿੱਧਾ ਹੀ ਆਉਂਦਾ ਹੈ, ਸੜ ਜਾਂਦਾ ਹੈ, ਰਹਿ ਨਹੀਂ ਸਕਦਾ, ਇਹਨੂੰ ਵੇਖਣ ਦਾ ਰੋਗ ਹੈ। ਇਹ ਹੋ ਗਏ ਜੀ ਚਾਰ, ਪੰਜਵਾਂ ਕੀ ਸੀ? ਹਾਥੀ ਕੁੰਚਰ, ਇਹਨੂੰ ਸਪਰਸ਼ ਦਾ ਰੋਗ ਹੈ, ਕਾਮ ਦਾ। ਨਕਲੀ ਹਥਨੀ ਬਣਾ ਕੇ ਖਿਲਾਰ ਦਿੰਦੇ ਨੇ, ਹਥਨੀ ਨਕਲੀ ਉੱਤੇ ਪਾ ਦਿੰਦੇ ਨੇ ਕਾਨਿਆਂ ਦੀ ਛੱਤ। ਹਾਥੀ ਕਮਲਾ ਹੋਇਆ ਅੰਨਾ ਹੋਇਆ ਹੁੰਦਾ ਹੈ ਹਥਨੀ ਵੇਖ ਕੇ, ਪਰ ਹੁੰਦਾ ਟੋਇਆ, ਕਾਗਜ਼ਾਂ ਦੀ ਹਥਨੀ ਹੁੰਦੀ ਹੈ, ਟੋਏ ਵਿੱਚ ਡਿੱਗ ਪੈਂਦਾ ਹੈ, ਪਰ ਫਿਰ ਕਈ ਦਿਨ ਭੁੱਖਾ ਰੱਖਦੇ ਨੇ। ਸਪਰਸ਼ ਦੇ ਰੋਗ ਨੇ, ਸਪਰਸ਼ ਸਮਝਦੇ ਹੋ? ਟੱਚ ਕਰਨਾ, ਇਹਨੂੰ ਸਪਰਸ਼ ਰੋਗ ਕਹਿੰਦੇ ਨੇ। ਕਾਮ ਰੋਗ ਕਹਿ ਲਓ, ਕਲੀਅਰ ਕਹਿ ਲਓ, ਕਾਮ ਰੋਗ ਹੈ ਜਿਹੜਾ। ਹੁਣ ਵੇਖਿਓ, ਇੱਕ ਇੱਕ ਰੋਗ ਨੇ ਫਸਾ ਤੇ, ਗੁਰੂ ਸਾਹਿਬ ਕਹਿੰਦੇ ਨੇ ਪੰਚ ਦੋਖ ਅਸਾਧ ਜਾ ਮਹਿ ਤਾਂ ਕੀ ਕੇਤਕ ਆਸ, ਕਹਿੰਦੇ ਬੰਦਾ ਕੀ ਕਰੇ, ਇਹਨੂੰ ਪੰਜੇ ਹੀ ਨੇ। ਆਖੋ ਸਤਨਾਮ, ਇਹ ਨੇ ਰੋਗ, ਖੰਘ ਜ਼ੁਕਾਮ ਨਹੀਂ, ਇਹ ਤੇ ਰੋਗ ਸਭ ਨੂੰ ਲੱਗਣੇ। ਇਹ ਇਹਨਾਂ ਦੀ ਗੱਲ ਗੁਰਬਾਣੀ ਚ ਨਹੀਂ ਕੀਤੀ, ਗੁਰਬਾਣੀ ਦੇ ਜਿਹੜੇ ਸੱਚੇ ਪਾਤਸ਼ਾਹ ਜਿਹੜੇ ਰੋਗ ਦੱਸ ਦਿਓ, ਕਹਿੰਦੇ ਮਨ ਦੇ ਨੇ, ਇਹ ਮਨ ਨੂੰ ਲੱਗੇ ਨੇ, ਇਹ ਪੰਜ ਨੇ ਵੇਖੋ। ਤੇ ਪੰਜੇ ਕਿੰਨਾ ਤੰਗ ਕਰਦੇ ਨੇ ਰੋਗ, ਪੰਜੇ ਮਰਵਾਤੇ, ਮਿਰਗ ਵੀ ਮਾਰਿਆ ਗਿਆ, ਮੱਛੀ ਵੀ ਮਾਰੀ ਗਈ, ਭਵਰਾ ਵੀ ਮਾਰਿਆ ਗਿਆ, ਪਤੰਗ ਕੁੰਚਰ, ਇਹ ਸਾਰੇ ਹੀ ਇੱਕ ਇੱਕ ਰੋਗ ਨੇ ਮਰਵਾਤੇ, ਪੰਚ ਦੋਖ ਅਸਾਧ ਜਾ ਮੈਂ। ਲੈ ਕਹਿੰਦੇ ਸਾਡਾ ਭਲਾ ਕਿਵੇਂ ਹੋਵੇ? ਅੱਛਾ ਹੁਣ ਚੈੱਕ ਕਰਿਓ ਜੀ, ਹੁਣ ਆਪਾਂ ਰੁਕੋ, ਇੱਥੇ ਰੁਕ ਜਾਈਏ, ਲੰਘਣਾ ਨਹੀਂ, ਇੱਥੇ ਰੁਕੋ, ਆਪਣੇ ਆਪ ਨੂੰ ਚੈੱਕ ਕਰਕੇ ਵੇਖੋ। ਪਹਿਲਾ ਰੋਗ ਮ੍ਰਿਗ, ਸੁਣਨ ਵਾਲਾ, ਸਾਨੂੰ ਤੇ ਨਹੀਂ ਕਿਤੇ ਸੁਣਨ ਦਾ ਰੋਗ ਕੀ ਹੁੰਦਾ? ਆਪਣੀ ਉਸਤਤ ਸੁਣੀ ਜਾਈਏ, ਲੋਕਾਂ ਦੀ ਨਿੰਦਿਆ ਸੁਣੀ ਜਾਈਏ, ਜਾਂ ਫਿਰ ਮਾੜੇ ਗੀਤ ਸੁਣਨੇ, ਭੈੜੀਆਂ ਗੱਲਾਂ ਸੁਣਨੀਆਂ, ਆਪਾਂ ਨੂੰ ਰੋਗ ਹੈ ਕਿ ਨਹੀਂ? ਆਪਣੇ ਆਪ ਨੂੰ ਚੈੱਕ ਕਰਕੇ ਵੇਖੋ, ਪਹਿਲਾ ਰੋਗ ਆਪਣੇ ਆਪ ਨੂੰ ਚੈੱਕ ਕਰਕੇ ਵੇਖੀਏ ਵੀ ਜਦੋਂ ਗੀਤ ਚੱਲਦਾ ਟੀਵੀ 'ਚ ਸਵਾਦ ਆਉਂਦਾ ਕਿ ਨਹੀਂ ਆਉਂਦਾ। ਦਿਲ ਕਰਦਾ ਸੁਣਨੂੰ ਕਿ ਦਿਲ ਕਰਦਾ ਬੰਦ ਕਰ ਦਈਏ ਛੱਡੋ ਪਰਾਂ ਉਹ ਬਾਣੀ ਸੁਣੀਏ। ਇਹ ਆਪਾਂ ਚੈੱਕ ਕਰਕੇ ਦੇਖੀਏ, ਜਿਵੇਂ ਜਿਵੇਂ ਗਿਆਨ ਵੱਧਦਾ ਨਾ ਇਹ ਫਿਰ ਆਪੇ ਰੋਗ ਨਿਕਲਦੇ ਨੇ, ਕਈਆਂ ਦਾ ਨਿਕਲ ਗਿਆ, ਕਈ ਨਹੀਂ ਸੁਣਦੇ ਆਖੋ ਸਤਨਾਮ, ਪਰ ਹੋਏਗਾ ਕੋਈ ਇੱਕ ਦੋ ਚਾਰ ਕੋਈ ਹੋਏਗਾ ਜਿਹੜਾ ਬਚਿਆ ਹੈ, ਨਹੀਂ ਤੇ ਕਈਆਂ ਨੂੰ ਪੁੱਠਿਆਂ ਗੀਤਾਂ ਵਿੱਚ ਟਪੂਸੀਆਂ ਬਾਂਦਰ ਟਪੂਸੀਆਂ ਮਾਰ ਕੇ ਏਦਾਂ ਕਹਿ ਦੇਣਾ, ਕੋਈ ਗੱਲ ਨਹੀਂ ਇਹ ਚਾਹੀਦਾ, ਥੋੜਾ ਜਿਹਾ ਕਰੜਾ ਕੰਮ ਵੀ ਚਾਹੀਦਾ, ਕਈਆਂ ਨੂੰ ਬਾਂਦਰ ਟਪੂਸੀਆਂ ਮਾਰ ਕੇ ਸਵਾਦ ਆਉਂਦਾ, ਵਿਆਹਾਂ ਸ਼ਾਦੀਆਂ ਚ ਇਹੀ ਕੁਝ ਹੁੰਦਾ। ਸੁਣੋ ਮੇਰੀ ਗੱਲ, ਇਹ ਮੈਂ ਬਹੁਤ ਵਾਰ ਕਹਿੰਦਾ ਹਰੇਕ ਸਟੇਜ ਤੇ ਹੀ, ਵੀ ਗੁਰਦੁਆਰੇ ਜਦੋਂ ਆਨੰਦ ਕਾਰਜ ਹੁੰਦੇ ਨੇ ਉੱਥੇ ਜਾਂਦੇ ਨੇ 20 ਬੰਦੇ, ਬਰਾਤ ਗਈ ਹੁੰਦੀ ਹੈ 400 ਬੰਦੇ ਦੀ, ਬਾਕੀ ਦੇ ਜਿਹੜੇ 380 ਨੇ ਉੱਥੇ ਪੈਲਸ ਵਿੱਚ ਆਰਕੈਸਟਰਾ ਵਾਲੀਆਂ ਅੱਗੇ ਬੈਠੇ ਨੇ, ਗੁਰਦੁਆਰੇ ਤੇ ਗਏ ਹੀ ਨਹੀਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਤੇ ਗੁਰਦੁਆਰੇ ਜਾ ਕੇ ਕਹਿੰਦੇ ਨੇ ਬਾਬਾ ਮਿੰਟ 5 ਲਾਈ, ਆਰਕੈਸਟਰਾ ਵਾਲੀ ਨੂੰ ਦੇ ਕੇ 500, ਕਹਿੰਦੇ ਇੱਕ ਹੋਰ ਲਾ ਦੇ, ਬੁੱਢੇ ਵੀ ਕਹਿੰਦੇ ਨੇ। ਇਹ ਰੋਗ ਨੇ ਸਾਡੇ ਮਨ ਦੇ, ਇਹ ਆਪਣਾ ਹਾਲ ਹੈ ਮਨ ਦਾ, ਸਾਡਾ ਇਹ ਹਾਲ ਹੈ। ਬੀਬੀਆਂ ਵੀ ਘੱਟ ਨਹੀਂ, ਸਾਡਾ ਇਹ ਹਾਲ ਹੈ, ਸਾਨੂੰ ਇਹ ਰੋਗ ਲੱਗੇ ਆ ਜਿਹੜੇ ਗੁਰੂ ਸਾਹਿਬ ਇਹਨਾਂ ਨੇ ਠੀਕ ਕਰਨੇ ਨੇ, ਗੁਰਬਾਣੀ ਨੇ ਗਿਆਨ ਨੇ, ਜਿਵੇਂ ਜਿਵੇਂ ਇਹ ਮਨ ਦੇ ਰੋਗ ਨੇ ਤੇ ਇਹਨਾਂ ਨੂੰ ਗਿਆਨ ਨਾਲ ਹੀ ਠੀਕ ਕੀਤਾ ਜਾ ਸਕਦਾ ਹੈ। ਗਿਆਨ ਖੜਗ ਠੀਕ ਕਰਦੀ ਹੈ ਇਹਨਾਂ ਨੂੰ, ਇਹ ਬਾਹਰੋਂ ਨਹੀਂ ਠੀਕ ਹੋਣੇ, ਅੰਦਰੋਂ ਹੀ ਹੋਣੇ ਨੇ, ਰੋਗ ਵੀ ਅੰਦਰ ਹੀ ਨੇ, ਇਹ ਭਿਆਨਕ ਨੇ ਨਾਲੇ ਖਤਰਨਾਕ ਨੇ। ਇਹਨਾਂ ਦਾ ਇਲਾਜ ਡਾਕਟਰ ਨਹੀਂ ਕਰ ਸਕਦੇ, ਹੱਥ ਖੜੇ ਨੇ ਉਹਨਾਂ ਦੇ, ਖਸਮ ਵਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ, ਮਨ ਅੰਧੇ ਕੋ ਮਿਲੇ ਸਜਾਏ, ਵੈਦ ਨਾ ਭੋਲੇ
ਦਾਰੂ ਲਾਏ,
ਵੈਦ ਨਾ ਭੋਲੇ
ਦਾਰੂ ਲਾਏ।
ਇਹਦਾ ਇਲਾਜ ਵੈਦ ਨਹੀਂ ਕਰ ਸਕਦੇ, ਇਹ ਗਿਆਨ ਕਰੇ। ਗਿਆਨ ਵੀ ਤਾਂ ਜੇ ਪਿਆਰ ਹੈ, ਰੁਮਾਲਾ ਚੁੱਕਾਂਗੇ, ਵੇਖਾਂਗੇ, ਪੜਾਂਗੇ, ਸਮਝਾਂਗੇ, ਮਰਜ਼ ਬਚਾ ਲਓ ਅੰਦਰੋਂ ਕਹਾਂਗੇ ਤਾਂ ਬਚਾਂਗੇ, ਨਹੀਂ ਤੇ ਖੇਡ ਨਹੀਂ ਪਈ, ਇੱਥੇ ਸੁਣ ਲਾਂਗੇ, ਸ਼ਾਮ ਨੂੰ ਜਾ ਕੇ ਫਿਰ ਬਹਿ ਜਾਂਗੇ। ਆਖੋ ਸਤਨਾਮ
ਸ੍ਰੀ ਵਾਹ।
ਬੀਬੀਆਂ ਨੇ ਵੀ ਕਹਿਣਾ ਮੇਰੇ ਵਾਲਾ ਨਾਟਕ ਆਉਣ ਵਾਲਾ ਹੈ, ਬੀਬੀਆਂ ਨੇ ਵੀ ਕਹਿਣਾ। ਇਹ ਰੋਗ ਨੇ ਬੜੇ ਭੈੜੇ ਭੈਣੋ, ਜੇ ਤੁਹਾਨੂੰ ਲੱਗੇਗਾ ਮਾਫ ਕਰਨਾ, ਤੇਰੇ ਜਾਏ ਨੂੰ ਵੀ ਲੱਗ ਜਾਣਾ ਹੀ, ਜੇ ਤੈਨੂੰ ਲੱਗੇਗਾ ਤੇਰੇ ਬੱਚੇ ਨੂੰ ਵੀ ਲੱਗੇਗਾ। ਕਈ ਰੋਗ ਬਲੱਡ ਚ ਵੀ ਆ ਜਾਂਦੇ ਨੇ ਨਾ, ਮਾਂ ਨੂੰ ਸ਼ੂਗਰ ਹੈ, ਪੁੱਤਰ ਨੂੰ ਵੀ ਹੋ ਜਾਂਦੀ। ਇਹ ਜੇ ਰੋਗ ਸਾਨੂੰ ਲੱਗਣਗੇ, ਸਾਡੀ ਔਲਾਦ ਨੂੰ ਵੀ ਲੱਗਣਗੇ, ਇਹ ਅੰਦਰਲੇ ਜਿਹੜਾ ਅੰਦਰੋਂ ਠੀਕ ਹੈ, ਮਾਫ ਕਰਨਾ ਫਿਰ ਉਹਦੇ ਨਿਆਣੇ ਵੀ। ਸਾਹਿਬਜ਼ਾਦੇ ਕਹਿੰਦੇ ਨੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜਵਾਨ ਸੰਭਾਲ ਹੋਏ, ਸਾਨੂੰ ਸਿੱਖੀ ਨਾਲੋਂ ਨਹੀਂ ਤੋੜ ਸਕਦਾ ਤੂੰ, ਉਹਨਾਂ ਦੀਆਂ ਰਗਾਂ ਚ ਖੂਨ ਕਿਹਦਾ ਹੈ, ਕਲਗੀਧਰ ਸੱਚੇ ਪਾਤਸ਼ਾਹ ਦਾ। ਇਹ ਉਹਨਾਂ ਦਾ ਇਹ ਇੱਕ ਅਸਰ ਹੈ, ਗੱਜ ਕੇ ਫਤਿਹ ਬੁਲਾ ਦੇਣੀ, ਕਿੱਡੀ ਕੁ ਉਮਰ ਹੁੰਦੀ ਹੈ, ਕਚਹਿਰੀਆਂ ਚ ਜਾ ਕੇ ਫਤਿਹ ਬੁਲਾਣੀ ਗੱਜ ਕੇ, ਇਹ ਖੇਡ ਨਹੀਂ ਪਈ, ਇਹ ਅਸਰ ਹੈ। ਤਾਂ ਕਰਕੇ ਬੇਨਤੀ ਕਰ ਰਿਹਾ, ਇਹ ਮਨ ਦੇ ਰੋਗ ਨੇ, ਬਚੀਏ, ਇਹਨਾਂ ਨੇ ਤੰਗ ਕਰਨਾ ਹੈ। ਚੇਤਾ ਰੱਖਿਓ ਜੀ, ਸਰੀਰਕ ਰੋਗ ਨਹੀਂ, ਕਈ ਬੰਦਿਆਂ ਨੂੰ ਸਰੀਰਕ ਰੋਗ ਕੋਈ ਨਹੀਂ, ਤੜਫਦੇ ਇਦਾਂ ਨੇ ਜਿਵੇਂ ਕੈਂਸਰ ਵਾਲਾ ਤੜਫਦਾ ਹੈ, ਲਿਖਿਆ ਨੀ ਜੀਓ ਤਪਤ ਹੈ
ਬਾਰੋ ਬਾਰ,
ਤਪ ਤਪ ਖਪੈ
ਬਹੁਤ ਬੇਕਾਰ,
ਜੈ ਤਨ ਬਾਣੀ
ਵਿਸਰ ਜਾਏ,
ਜਿਉਂ ਪੱਕਾ
ਰੋਗੀ ਵਿਲ ਲਾਏ,
ਪੱਕੇ ਰੋਗੀਆਂ ਵਾਂਗੂ ਤੜਫਣਗੇ ਜਿਹੜੇ ਮਾਲਕ ਦੀ ਸਿਫਤ ਸਲਾਹ ਛੱਡੀ ਬੈਠੇ ਨੇ। ਕਿਵੇਂ ਸੋਹਣੇ ਬੈੱਡ ਤੇ ਪਏ ਹੋਣਗੇ, ਸੋਹਣੇ ਗੱਦੇ ਤੇ ਪਏ ਹੋਣਗੇ, ਚਾਦਰ ਬੜੀ ਸੋਹਣੀ ਹੋਏਗੀ, ਪਰ ਕਹਿੰਦੇ ਤੂੰ ਨਾ ਸਮਝ ਵੀ ਬੈੱਡ ਤੇ ਪਿਆ, ਕਹਿੰਦੇ ਚਿੰਤਾ ਦੀ ਮੰਜੀ ਤੇ ਪਿਆ, ਚਿੰਤਾ ਚ ਡੁੱਬਿਆ ਪਿਆ, ਫਿਕਰਾਂ ਚ ਡੁੱਬਿਆ ਪਿਆ, ਵੱਡੀ ਕੋਠੀ ਨਾ ਵੇਖ, ਵੱਡਾ ਬੈੱਡ ਨਾ ਵੇਖ, ਸੋਹਣੇ ਗੱਦੇ ਨਾ ਵੇਖ, ਕਹਿੰਦੇ ਇਹਦੇ ਦਿਲ ਦਾ ਹਾਲ ਵੇਖ ਕੀ ਹੈ, ਚਿੰਤ ਖਟੋਲਾ ਵਾਣ
ਦੁੱਖ
ਦੁੱਖ ਬਿਰਹਿ ਵਿਛਾਵਣ ਲੇਪ, ਇਹੋ ਹਮਾਰਾ ਜੀਵਣਾ, ਤੂੰ ਸਾਹਿਬ ਸੱਚੇ
ਵੇਖ,
ਮਾਲਕਾ ਤੈਨੂੰ ਭੁੱਲ ਕੇ ਜਦੋਂ ਤੂੰ ਮੇਰੇ ਤੋਂ ਦੂਰ ਹੋ ਜਾਂਦਾ ਹੈ, ਫਿਰ ਮੈਂ ਬੈੱਡ ਤੇ ਨਹੀਂ ਸੌਂਦਾ, ਚਿੰਤਾ ਤੇ ਸੌਂਦਾ। ਤੇ ਇਹ ਹਾਲ ਲਾਲ ਬੱਤੀਆਂ ਵਾਲਿਆਂ ਦਾ ਵੀ ਹੋ ਸਕਦਾ, ਭਾਵੇਂ 50 ਗੱਡੀਆਂ ਲੈ ਕੇ ਫਿਰਦੇ ਹੋਣ, ਭਾਵੇਂ ਉਹ ਚੀਫ ਮਿਨਿਸਟਰ ਹੋਵੇ, ਭਾਵੇਂ ਪ੍ਰਾਈਮ ਮਿਨਿਸਟਰ ਹੋਵੇ, ਭਾਵੇਂ MLA ਹੋਵੇ, ਭਾਵੇਂ ਕੋਈ ਬਾਬਾ ਹੋਵੇ, ਭਾਵੇਂ ਆਪਣੇ ਆਪ ਨੂੰ ਬ੍ਰਹਮ ਗਿਆਨੀ ਕਹਾਉਂਦਾ ਹੋਵੇ, ਭਾਵੇਂ ਕੋਈ ਹੋਵੇ ਜਿਹੜਾ ਮਾਲਕ ਨਾਲੋਂ ਟੁੱਟਿਆ ਹੈ ਬਾਹਰੋਂ ਹੀ ਲੱਗਦਾ ਹੈ ਅੰਦਰ ਉਹਦਾ ਹਾਲ ਬੜਾ ਬੁਰਾ ਹੁੰਦਾ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਬਹੁਤ ਵਾਰ ਕਹਿੰਦਾ ਹੁੰਦਾ ਪਾਪੀ ਕਰਮ ਕਮਾਮ ਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮਥਨ ਮਧਾਣੀਆਂ ਤਿਉਂ ਮਥਾ ਹੈ ਧਰਮ ਰਾਏ। ਜਿਹੜੀ ਮਧਾਣੀ ਹੈ ਜਦੋਂ ਮਧਾਣੀ ਚੱਲਦੀ ਹੈ ਆਪਣੇ ਘਰਾਂ 'ਚ, ਹੁਣ ਬਾਹਰੋਂ ਤੇ ਇੱਦਾਂ ਲੱਗਦਾ ਹੈ ਵੀ ਬੜੀ ਸੋਹਣੀ ਚਾਟੀ, ਬੜੀ ਸੋਹਣੀ ਉੱਤੇ ਮਧਾਣੀ, ਸਰ ਸਰ ਦੀ ਆਵਾਜ਼ ਆਉਂਦੀ ਹੈ ਨਾ ਬਾਹਰ ਤੇ ਨਹੀਂ ਨਾ ਪਤਾ ਲੱਗਦਾ, ਅੰਦਰ ਚੱਕਰੀ ਘੁੰਮੀ ਪਈ ਹੁੰਦੀ ਹੈ। ਆਖੋ ਸਤਨਾਮ। ਦੁੱਧ ਦਾ ਕੀ ਹਾਲ ਕੀਤਾ ਪਿਆ ਹੁੰਦਾ ਅੰਦਰ, ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਪਵਾਈਏ ਹੈ ਚੱਕਰੀ ਘੁਮਾਉਣੀ। ਕਿਵੇਂ ਕਈ ਵਾਰੀ ਤੁਸੀਂ ਧੋਬੀ ਨੂੰ ਕੱਪੜੇ ਧੋਂਦੇ ਵੇਖਿਆ, ਇੱਦਾਂ ਘੁਮਾ ਕੇ ਪਟਕਾ ਕੇ ਮਾਰਦਾ, ਫਿਰ ਇੱਧਰੋਂ ਘੁਮਾ ਕੇ ਪਟਕਾ ਕੇ ਮਾਰਦਾ। ਧੋਬੀ ਦਾ ਕੱਪੜੇ ਨਾਲ ਵੈਰ ਕੋਈ ਨਹੀਂ ਹੁੰਦਾ, ਆਪਾਂ ਇਹ ਕਹਿ ਸਕਦੇ ਹਾਂ ਉਹ ਵੈਰ ਕੱਢਦਾ ਕੱਪੜੇ ਨਾਲ, ਇਹ ਕਹਾਂਗੇ ਕੱਪੜੇ ਨਾਲ ਕਾਹਦਾ ਵੈਰ ਹੈ, ਸਫਾਈ ਕਰਦਾ ਹੈ। ਕਈ ਵਾਰੀ ਪਰਮਾਤਮਾ ਨਾ ਮੈਲ ਕੱਢਦਾ ਹੈ, ਏਦਾਂ ਹੀ ਨਿਕਲ ਜਾਂਦੀ ਹੈ, ਜਿਨ੍ਹਾਂ ਦੀ ਨਾ ਨਿਕਲੇ ਫਿਰ ਪਟਕਾ ਪਟਕਾ ਮਾਰਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਲਿਖਿਆ ਹੈ ਗੁਰਬਾਣੀ ਚ ਏਦਾਂ ਹੀ, ਇੱਕ ਨਾ ਹੁਕਮੀ
ਬਖਸ਼ੀਸ਼,
ਹੁਕਮੀ ਦਾ ਅਰਥ ਹੈ ਕਾਨੂੰਨ, ਰੱਬੀ ਕਾਨੂੰਨ ਹੈ ਜਿਹੜਾ। ਇਹਨੂੰ ਇੱਕ ਇੱਕ ਗੱਲ ਨੂੰ ਜੇ ਹੁਣ ਹੁਕਮ ਦੀ ਟੌਪਿਕ ਤੇ ਆਪਾਂ ਗੱਲ ਕਰੀਏ ਤੇ ਲੰਮਾ ਜਾਂਦਾ ਹੈ, ਬਹੁਤ ਟਾਈਮ ਚਾਹੀਦਾ ਇਸ ਟੌਪਿਕ ਤੇ ਗੱਲ ਕਰਨ ਲਈ, ਪਰ ਮੈਨੂੰ ਖੁਸ਼ੀ ਅੱਜ ਤੁਸੀਂ ਥੋੜਾ ਧਿਆਨ ਨਾਲ ਸੁਣ ਰਹੇ ਹੋ, ਕੱਲ ਵਾਲਾ ਕੰਮ ਨਹੀਂ ਅਜੇ ਤੱਕ ਸ਼ੁਰੂ ਨਹੀਂ ਹੋਇਆ, ਕਰਿਓ ਵੀ ਨਾ, ਥੋੜਾ ਜਿਹਾ ਚਿਰ ਸੁਣ ਲਿਓ, ਥੋੜਾ ਜਿਹਾ ਚਿਰ ਆਪਾਂ ਰਲ ਕੇ ਬੈਠੇ ਹਾਂ, ਸੁਣੋ। ਵੇਖੋ ਜਿਹੜਾ ਧਿਆਨ ਨਾਲ ਸੁਣ ਸਮਝ ਲਵੇ ਮੰਨ ਲਵੇ ਸੌਖਾ ਹੈ, ਨਹੀਂ ਤੇ ਫਿਰ ਉਹਨੂੰ ਰੱਬ ਕਹਿੰਦੇ ਪਰਮਾਤਮਾ ਪਟਕਾ ਪਟਕਾ ਕੇ ਵੀ ਮਾਰਦਾ, ਸਿੱਧਿਆਂ ਕਰਦਾ, ਬੜੀ ਜਿੰਦ ਔਖੀ ਹੈ ਉਹਦੀ। ਜਿੰਨੇ ਪੁੱਠੇ ਕੰਮ ਕਰੇਗਾ, ਪੁੱਠੇ ਕੰਮ ਕਰਕੇ ਕੋਠੀਆਂ ਵੱਡੀਆਂ ਬਣਾ ਲਏਗਾ, ਪਰ ਧੋਖੇ ਕਰਕੇ ਕੰਮ ਕੋਠੀਆਂ ਵੱਡੀਆਂ ਬਣਾ ਲਏਗਾ, ਪਰ ਅੰਦਰ ਵਾਲੀ ਮਧਾਣੀ ਨਹੀਂ ਰੁਕਣੀ, ਬਾਹਰੋਂ ਹੀ ਚਾਟੀ ਸੋਹਣੀ ਲੱਗੇਗੀ, ਬਾਹਰੋਂ ਹੀ ਬਾਹਰੀ ਕੋਠੀਆਂ ਸੋਹਣੀਆਂ ਲੱਗਣਗੀਆਂ, ਅੰਦਰ ਉਹਦੀ ਚੱਕਰੀ ਘੁੰਮਾ ਦੇਗਾ ਪਰਮਾਤਮਾ। ਤੇ ਚੇਤਾ ਰੱਖਿਓ ਇਹ ਜਿਹੜਾ ਰੱਬੀ ਹੁਕਮ ਹੈ ਇਹਦੇ ਤੋਂ ਕੋਈ ਬਚ ਨਹੀਂ ਸਕਦਾ, ਭਾਵੇਂ ਕੋਈ ਹੋਵੇ, ਇਹ ਕਾਨੂੰਨ ਸਾਰਿਆਂ ਤੇ ਲਾਗੂ ਹੁੰਦਾ ਹੈ। ਜਿਵੇਂ ਆਪਣਾ ਬਾਹਰਲਾ ਕਾਨੂੰਨ ਹੈ, ਆਹ ਜਿਹੜਾ ਬਾਹਰ ਵਾਲਾ ਹੈ ਇਹ ਲਾਗੂ ਕਰਨ ਭਾਵੇਂ ਨਾ ਕਰਨ, ਪਰ ਹੁੰਦਾ ਤੇ ਪ੍ਰਧਾਨ ਮੰਤਰੀ ਤੇ ਵੀ ਲਾਗੂ ਹੈ, ਉਹ ਵੀ ਇੱਕ ਇਨਸਾਨ ਹੈ ਨਾ, ਤੇ ਪ੍ਰਧਾਨ ਮੰਤਰੀ, ਚੀਫ ਮਿਨਿਸਟਰ, MLA ਸਾਰੇ ਇਹ ਕਾਨੂੰਨ ਦੇ ਅੰਡਰ ਹੀ ਆਉਂਦੇ ਨੇ, ਬਾਹਰ ਕੋਈ ਨਹੀਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਾਨੂੰਨ ਤੋਂ ਬਾਹਰ ਕੋਈ ਨਹੀਂ, ਜੱਜਾਂ ਨੂੰ ਵੀ ਕਈ ਵਾਰੀ ਜਿਨ੍ਹਾਂ ਨੇ ਫੈਸਲੇ ਸੁਣਾਏ ਹੁੰਦੇ ਨੇ ਉਹ ਫੈਸਲੇ ਸੁਣਾਉਣ ਵਾਲੇ ਵੀ ਇੱਕ ਦਿਨ ਜੇਲ੍ਹ 'ਚ ਬੰਦ ਹੋ ਜਾਂਦੇ ਨੇ, ਕਈ ਵਾਰੀ ਖੇਡ ਇੱਦਾਂ ਦੀ ਬਣ ਜਾਂਦੀ ਹੈ, ਫੈਸਲੇ ਸੁਣਾਉਣ ਵਾਲੇ ਵੀ ਜੇਲ੍ਹ 'ਚ ਬੰਦ ਹੁੰਦੇ ਨੇ। ਇਹ ਕਾਨੂੰਨ ਹੈ ਪਰਮਾਤਮਾ ਦਾ, ਇੱਥੇ ਰੱਬੀ ਕਾਨੂੰਨ ਵਰਤਦਾ ਜਿਹਨੂੰ ਹੁਕਮ ਕਹਿੰਦੇ ਨੇ, ਕਾਨੂੰਨ ਦਾ ਮਤਲਬ ਹੈ ਹੁਕਮ, ਇਹ ਹੁਕਮ ਹੈ, ਇਹ ਇਸ ਹੁਕਮ ਤੋਂ ਇਸ ਕਾਨੂੰਨ ਤੋਂ ਕੋਈ ਵੀ ਹੈ ਭਾਵੇਂ ਬਚ ਨਹੀਂ ਸਕਦਾ, ਭਾਵੇਂ ਕੋਈ ਹੈ ਕੋਈ ਨਹੀਂ ਬਚ ਸਕਦਾ। ਤੇ ਜਿਹੜੇ ਇਸ ਹੁਕਮ ਨੂੰ ਸਮਝ ਲੈਣਗੇ, ਜਿਵੇਂ ਹੁਣ ਮੰਨ ਲਓ ਸਾਨੂੰ ਨੌਲੇਜ ਹੋ ਗਈ ਕਿ ਕਾਨੂੰਨ ਹੈ ਕੀ, ਆਪਾਂ ਕਾਨੂੰਨ ਤੋਂ ਉਲਟ ਚੱਲਾਂਗੇ ਨਹੀਂ ਤੇ ਫਿਰ ਕਿਵੇਂ ਅਰੈਸਟ ਕਰ ਲੈਣਗੇ, ਜੇ ਕਾਨੂੰਨ ਦੇ ਅੰਡਰ ਚੱਲਦੇ ਹਾਂ ਪਰਮਾਤਮਾ ਦੇ ਅਸੀਂ ਹੁਕਮ ਵਿੱਚ ਚੱਲਣ ਲੱਗ ਜਾਂਗੇ, ਬਸ ਫਿਰ ਐਕਸੀਡੈਂਟ ਅੰਦਰ ਵਾਲਾ ਐਕਸੀਡੈਂਟ ਹੋਣਾ ਹੀ ਕੋਈ ਨਹੀਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਤੁਸੀਂ ਮੈਨੂੰ ਪੁੱਛੋਗੇ ਵੀ ਕਾਨੂੰਨ ਸਮਝਾਵੇਗਾ ਕੌਣ, ਗੁਰੂ ਗ੍ਰੰਥ ਸਾਹਿਬ, ਇਹਨੂੰ ਪੜ੍ਹਨਾ ਪੈਣਾ। ਭਾਰਤ ਨੂੰ ਕੌਣ ਚਲਾ ਰਿਹਾ ਹੈ, ਕਾਨੂੰਨ ਦੀ ਇੱਕ ਕਿਤਾਬ ਹੈ ਨਾ, ਬੋਲੋ ਕਾਨੂੰਨ ਦੀ ਕੀ ਹੈ ਇੱਕ
ਕਿਤਾਬ,
ਕਾਨੂੰਨ ਦੀ ਕਿਤਾਬ ਹੈ, ਵਕੀਲਾਂ ਨੇ ਜੱਜਾਂ ਨੇ ਉਹੀ ਪੜ੍ਹੀ ਹੈ, ਉਹਦੇ ਸਿਰ ਤੇ ਹੀ ਚੱਲਦੇ ਨੇ ਕੇਸ ਸਾਰੇ, ਕਿਤਾਬ ਚਲਾਉਂਦੀ ਹੈ ਨਾ ਕਾਨੂੰਨ। ਅਮਰੀਕਾ ਨੂੰ ਕੌਣ ਚਲਾਉਂਦਾ, ਕਾਨੂੰਨ ਦੀ ਇੱਕ ਕਿਤਾਬ, ਕਿਤਾਬ ਹੈ। ਇਸ ਤਰ੍ਹਾਂ ਇਹ ਗਿਆਨ ਹੈ, ਧੰਨ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਇਹ ਗਿਆਨ ਹੈ ਜਿਹੜਾ, ਇਹ ਸਾਡੇ ਅੰਦਰ ਦਾ ਕੀ ਕਾਨੂੰਨ ਹੈ, ਅੰਦਰ ਦਾ ਸਿਸਟਮ ਕਿੱਦਾਂ ਹੋਣਾ ਚਾਹੀਦਾ ਹੈ, ਮਾੜਿਆਂ ਰੋਗਾਂ ਤੋਂ ਭਾਵ ਮਨ ਦੇ ਰੋਗਾਂ ਤੋਂ ਕਿਵੇਂ ਬਚਿਆ ਜਾਏ, ਇਹ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਦੱਸਣਾ ਹੈ। ਜੇ ਆਪਾਂ ਨੂੰ ਪਤਾ ਲੱਗ ਜਾਏ ਵੀ ਇੱਥੇ ਜਾਣਾ ਇੱਥੇ ਨਹੀਂ ਜਾਣਾ, ਆਪਾਂ ਛੱਡ ਦਈਏ, ਅਕਲ ਆ ਜਾਏ, ਪਤਾ ਲੱਗ ਜਾਏ। ਹਾਂ ਇਹ ਗੱਲ ਠੀਕ ਹੈ ਵੀ ਕਈ ਗਹਿਰਿਆਂ ਨੁਕਤਿਆਂ ਦਾ ਸਾਨੂੰ ਨਹੀਂ ਪਤਾ ਹੁੰਦਾ, ਉਹ ਫਿਰ ਆਪਾਂ ਵਕੀਲਾਂ ਨੂੰ ਪੁੱਛ ਲੈਂਦੇ ਹਾਂ ਵੀ ਸਾਡੀ ਸਾਨੂੰ ਸਲਾਹ ਦੇ ਦਿਓ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਅੱਛਾ ਵਕੀਲਾਂ ਨੂੰ ਕਿਉਂ ਆਪਾਂ ਕਹਿੰਦੇ ਹਾਂ ਸਲਾਹ ਦੇ ਦਿਓ? ਕਿਉਂਕਿ ਵਕੀਲਾਂ ਨੇ ਪੜ੍ਹੀ ਹੁੰਦੀ ਹੈ, ਵਕੀਲਾਂ ਨੇ ਕਾਨੂੰਨ ਦੀ ਪੜ੍ਹਾਈ ਪੜ੍ਹੀ ਹੈ ਤਾਂ ਆਪਾਂ ਪੁੱਛ ਲੈਂਦੇ ਹਾਂ। ਪਰ ਮੇਨ ਚੀਜ਼ ਹੈ ਅਸੀਂ ਆਪ ਪੜ੍ਹੀਏ, ਓਏ ਉਹ ਵਕਾਲਤ ਤੇ ਕੋਈ ਨਹੀਂ ਕਰ ਸਕਦਾ, ਹਰੇਕ ਦੇ ਪੜ੍ਹਨ ਦੀ ਖੇਡ ਨਹੀਂ ਪਈ। ਪਰ ਆਹ ਤੇ ਆਪਾਂ ਸਾਰੇ ਹੀ ਪੜ੍ਹ ਸਕਦੇ ਹਾਂ, ਆਪ ਪੜ੍ਹੀਏ, ਆਪ ਸਮਝੀਏ, ਆਪ ਜੁੜੀਏ। ਇਹ ਤੇ ਆਪਾਂ ਆਪ ਸਮਝ ਪੜ੍ਹ ਜੁੜ ਸਕਦੇ ਹਾਂ ਨਾ, ਇਹ ਤੇ ਮਿਹਰ ਹੋ ਹੀ ਸਕਦੀ ਹੈ। ਇਸ ਕਰਕੇ ਹੁਣ ਧਿਆਨ ਇਕਾਗਰ ਰੱਖਿਓ, ਆਪਾਂ ਹੁਣ ਆਪਣੇ ਆਪ ਨੂੰ ਚੈੱਕ ਕਰਕੇ ਵੇਖੀਏ ਜੀ। ਪਹਿਲਾ ਜਿਹੜਾ ਰੋਗ ਹੈ ਮ੍ਰਿਗ, ਮ੍ਰਿਗ ਨੂੰ ਕਾਹਦਾ ਰੋਗ ਲੱਗਿਆ ਬੋਲੋ, ਕਾਹਦਾ ਰੋਗ ਹੈ ਜੀ? ਸੁਣਨ ਦਾ, ਘੰਡਾ ਹੇੜੇ ਦਾ ਨਾਦ ਸੁਣਦਾ। ਆਪਾਂ ਇਸ ਰੋਗ ਤੋਂ ਬਚੇ ਹਾਂ ਕਿ ਨਹੀਂ? ਜੇ ਨਹੀਂ ਬਚੇ ਤੇ ਕੋਸ਼ਿਸ਼ ਕਰੀਏ ਵੀ ਬਚਿਆ ਜਾਏ। ਮਨ ਹੈ ਨਾ ਜਿਹੜਾ, ਤਨ ਹੈ, ਇਹਦੇ ਵਿੱਚ ਤੇ ਖੁਰਾਕ ਮੂੰਹ ਰਾਹੀਂ ਜਾਂਦੀ ਹੈ, ਸਿਰਫ ਮੂੰਹ ਨਾਲ। ਜਿਹੜਾ ਮਨ ਹੈ ਇਹ ਅੱਖਾਂ ਨਾਲ ਵੀ ਖਾਂਦਾ, ਕੰਨਾਂ ਨਾਲ ਵੀ ਖਾਂਦਾ, ਜੀਵ ਇਹ ਜੋ ਉਹਦਾ ਅਸਰ ਸਾਡੇ ਮਨ ਦੇ ਉੱਤੇ ਹੁੰਦਾ। ਮਾੜਾ ਵੇਖਣ ਵਾਲਾ ਰੋਗ ਸਾਨੂੰ, ਸੁਣਨ ਵਾਲਾ ਰੋਗ ਸਾਨੂੰ ਲੱਗਿਆ ਤੇ ਨਹੀਂ? ਇਹ ਆਪਣੇ ਆਪ ਨੂੰ ਚੈੱਕ ਕਰੀਏ। ਪਹਿਲਾ ਰੋਗ ਸੁਣਨ ਵਾਲਾ ਸਾਨੂੰ ਇਹ ਵੀ ਹੈ, ਪਰ ਗੁਰੂ ਸਾਹਿਬ ਕਹਿੰਦੇ ਮੇਰੇ ਮੋਹਨ ਸ੍ਰਵਣੀ ਇਹ ਨਾ ਸੁਣਾਏ। ਮਾਲਕਾ ਮੇਰੇ ਕੰਨਾਂ ਚ ਇਹ ਨਾ ਪੈਣ, ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ
ਅਜਾਏ।
ਅਜਾਈ ਜਾਣ ਵਾਲੇ ਜਿਹੜੇ ਬੋਲ ਨੇ ਮੇਰੇ ਨਾ ਕੰਨਾਂ ਚ ਪੈਣ। ਅਜਾਈ ਜਾਣ ਵਾਲੇ ਤੇ ਆਪੇ ਹੀ ਨੇ, ਇਹ ਤੇ ਗੱਲਾਂ ਹੀ ਅੱਖਾਂ ਦੀਆਂ ਕਰਦੇ ਨੇ, ਵਾਲਾਂ ਦੀਆਂ ਕਰਦੇ ਨੇ, ਚਮੜੀ ਦੀਆਂ ਕਰਦੇ ਨੇ। ਹਾਰਡ ਜਲੇ ਜੈਸੇ ਲੱਕੜੀ ਕਾ ਤੂਲਾ, ਕੇਸ ਜਲੇ ਜੈਸੇ ਘਾਸ ਕਾ ਪੂਲਾ। ਇਹ ਤੇ ਸੜ ਸੁੜ ਜਾਣਾ ਹੈ, ਇਹ ਤੇ ਗੱਲਾਂ ਹੀ ਬੜੀਆਂ ਛੋਟੀਆਂ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਤੇ ਕੱਚੀਆਂ ਜੀਆਂ ਗੱਲਾਂ ਨੇ। ਕਿਹੜੀ ਚਮੜੀ ਹੈ ਜਿਹਨੇ ਕੱਲ ਬੁੱਢੀ ਨਹੀਂ ਹੋਣਾ? ਹਰ ਚਮੜੀ ਨੇ ਬੁੱਢੀ ਹੋ ਜਾਣਾ? ਜਿਹੜੀਆਂ ਚਮੜੀਆਂ ਅੱਜ ਬੁੱਢੀਆਂ ਹੋ ਗਈਆਂ, ਚਮੜੀਆਂ ਢਲ ਗਈਆਂ, ਉਹ ਕਦੇ ਜਵਾਨ ਸਨ? ਤੇ ਕਮਲਾ ਹੀ ਹੈ ਜਿਹੜਾ ਚਮੜੀ ਦੇ ਗੁਣ ਗਾਈ ਜਾਂਦਾ, 20 ਸਾਲਾਂ ਨੂੰ ਆ ਕੇ ਵੇਖੀ। ਇਹਦਾ ਮਤਲਬ ਨਾ ਚਮੜੀ ਰਹਿਣੀ ਹੈ ਤੇ ਨਾ ਤੇਰੇ ਬੋਲ ਰਹਿਣੇ ਨੇ, ਨਾ ਵਾਲ ਸਦਾ ਰਹਿਣੇ ਨੇ ਤੇ ਨਾ ਤੇਰੀ ਗਾਇਕੀ ਰਹਿਣੀ ਹੈ। ਆਖੋ ਸਤਨਾਮ ਹੈ ਜੀ। ਗੱਲ ਕਰੋ ਪਰਮਾਤਮਾ ਦੀ, ਗੱਲ ਕਰੋ ਉਸ ਅਕਾਲ ਪੁਰਖ ਵਾਹਿਗੁਰੂ ਦੀ, ਉਸ ਜਿਹੜਾ ਬਿਨਸਨ ਵਾਲਾ ਨਹੀਂ ਕਦੀ, ਉਹਦੀ ਗੱਲ ਕਰੋ ਪਰਮਾਤਮਾ ਦੀ। ਇਹ ਗੱਲਾਂ ਬੜੀਆਂ ਛੋਟੀਆਂ ਤੇ ਕੱਚੀਆਂ ਗੱਲਾਂ ਨੇ, ਕੱਚੀਆਂ। ਤਾਂ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਮੇਰੇ ਮੋਹਨ। ਆਪਾਂ ਗੁਰੂ ਸਾਹਿਬ ਦੇ ਪਿੱਛੇ ਹੀ ਬੋਲਾਂਗੇ ਨਾ, ਆਪਾਂ ਗਾਉਣ ਵਾਲਿਆਂ ਦੇ ਪਿੱਛੇ ਤੇ ਲੱਗਣਾ ਨਹੀਂ। ਆਪਾਂ ਗੁਰੂ ਸਾਹਿਬ ਦੇ ਪਿੱਛੇ ਆਪਾਂ ਵੀ ਬੋਲੋ, ਮੇਰੇ ਮੋਹਨ ਬੋਲੋ, ਮੇਰੇ
ਮੋਹਨ
ਸ੍ਰਵਣੀ ਇਹ ਨਾ ਸੁਣਾਏ, ਸ੍ਰਵਣੀ
ਇਹ ਨਾ ਸੁਣਾਏ,
ਸੁਣਾਈ ਨਾ ਸਾਨੂੰ, ਬਸ ਲੋੜ ਹੀ ਨਹੀਂ। ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ, ਅਜਾਈ ਜਾਣ ਵਾਲੇ ਬੋਲ ਨੇ ਇਹ, ਸਾਡਿਆਂ ਕੰਨਾਂ ਚ ਨਾ ਪੈਣ, ਇਹ ਸਾਡੇ ਕੰਨਾਂ ਚ ਨਾ ਪੈਣ। ਸਾਡੇ ਗੁਰੂ ਸਾਹਿਬ ਕਹਿੰਦੇ ਆ, ਤੇ ਮੈਂ ਬੇਨਤੀ ਕੀਤੀ ਸੀ, ਤਨ ਟੇਕਦਾ ਮੱਥਾ, ਮਨ ਮੱਥਾ ਲਾ ਲੈਂਦਾ, ਮਨ ਸ਼ਾਂਤ ਕਿਵੇਂ ਹੋਵੇ? ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕੱਲ ਕਿਹਾ ਸੀ ਨਾ, ਤਨ ਗੁਰੂ ਨੂੰ ਮੱਥਾ ਟੇਕ ਦਿੰਦਾ ਹੈ ਤੇ ਮਨ ਗਿਆਨ ਦੇ ਨਾਲ ਮੱਥਾ ਲਾ ਲੈਂਦਾ, ਇਹ ਸ਼ਾਂਤ ਕਿਵੇਂ ਹੋਵੇ? ਸ਼ਾਂਤ ਤੇ ਮਨ ਨੂੰ ਕਰਨਾ, ਮਨ ਤੇ ਮੱਥਾ ਲਾਈ ਬੈਠਾ। ਇੱਧਰ ਧਿਆਨ ਇਕਾਗਰ ਰੱਖੋ ਭਾਈ, ਆਲੇ ਦੁਆਲੇ ਨਾ ਥੋੜਾ ਧਿਆਨ ਜੋੜੀ ਰੱਖੋ। ਮਨ ਹੈ ਜਿਹੜਾ ਇਹ ਮੱਥਾ ਲਾਈ ਬੈਠਾ ਹੈ, ਮਨ ਸ਼ਾਂਤ ਕਿੱਦਾਂ ਹੋਏਗਾ? ਫਿਰ ਮਨ ਸ਼ਾਂਤ ਕਿਵੇਂ ਹੋਣਾ ਹੈ? ਜਦੋਂ ਮਨ ਮੰਨੇਗਾ, ਜਦੋਂ ਮੰਨ ਗਿਆ ਫਿਰ ਮੰਨੇ ਕੀ ਗੱਤ
ਕਹੀ ਨਾ
ਜਾਏ, ਜੇ ਕੋ ਕਹਿ ਪਿੱਛੇ ਪੁੱਛਦਾ ਹੈ। ਫਿਰ ਤੇ ਚਲੋ ਮਹਿਮਾ ਹੀ ਬੜੀ ਅਗਾਧ ਬੋਧ ਹੈ ਨਾ ਜੇ ਮੰਨ ਲਵੇ। ਫਿਰ ਬੇਨਤੀ ਕਰਦਾ, ਤਨ ਮੱਥਾ ਟੇਕਦਾ ਤੇ ਮਨ ਮੱਥਾ ਲਾਂਦਾ, ਮਨ ਮੱਥਾ ਟੇਕੇ, ਮਨ ਮੰਨੇ, ਮਨ ਮੰਨੇ। ਆ ਜਿਹੜੀ ਆਪਾਂ ਪੰਗਤੀ ਪੜ੍ਹੀ ਹੈ, ਕੀ ਆਪਾਂ ਮੰਨ ਲਾਂਗੇ? ਆਪਣਾ ਮਨ ਮੰਨਦਾ ਹੈ? ਸਰੂਪ ਸਾਰਾ ਹੀ ਸੀਸ ਤੇ ਚੁੱਕ ਲਿਆ ਸੀ ਤੂੰ, ਪੰਗਤੀ ਇੱਕ ਨਹੀਂ ਚੁੱਕੀ ਜਾਂਦੀ, ਲੱਤਾਂ ਭਾਰ ਨਹੀਂ ਚੱਲਦੀਆਂ। ਸਾਡੀਆਂ ਲੱਤਾਂ ਫਿਰ ਪਾਰ ਨਹੀਂ ਚੱਲਦੀਆਂ ਇੱਕ ਪੰਗਤੀ ਦਾ, ਵੀ ਅੱਜ ਤੋਂ ਬਾਅਦ ਮਾਰੋ ਗੋਲੀ, ਆਪਾਂ ਨਹੀਂ ਸੁਣਨਾ, ਛੱਡੋ ਪਰਾਂ, ਕਿਉਂ ਅੰਦਰ ਗੰਦ ਪਾਉਣਾ ਹੈ? ਪਰ ਆਪਾਂ ਨੂੰ ਸਵਾਦ ਹੀ ਉੱਥੇ ਆਉਂਦਾ ਹੈ, ਬਾਣੀ ਵੇਲੇ ਵਾਸੀਆਂ ਚੜ ਜਾਂਦੀਆਂ ਨੇ, ਨੀਂਦਰ ਹੀ ਆਉਣ ਲੱਗ ਪੈਂਦੀ, ਇਹ ਚੰਗਾ ਹੀ ਨਹੀਂ ਲੱਗਦਾ। ਕਾਰਨ ਕੀ ਹੈ ਜੀ? ਆਪਾਂ ਪੱਕੇ ਰੋਗੀ ਹਾਂ, ਹੌਲੀ ਹੌਲੀ ਫਰਕ ਪੈਣਾ ਹੈ, ਥੋੜਾ ਥੋੜਾ, ਇਕਦਮ ਨਹੀਂ ਪੈਣਾ, ਹੌਲੀ ਹੌਲੀ ਫਰਕ ਪੈਣਾ ਹੈ। ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ, ਸਾਦੀ ਜੀਭ ਨਾ ਰੱਜੀਆਂ ਕਰ ਭੋਗ ਬਿਲਾਸੇ, ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸਵਾਸੇ, ਰੱਜ ਨਾ ਕੋਈ ਜੀਵਿਆ ਕੂੜੇ ਪਰਵਾਸੇ, ਪੀਰ ਮਰੀਦਾਂ ਪਿਰਹੜੀ ਸੱਚੀ ਰਹਿ ਰਾਸੇ। ਆਓ ਨਾਲ ਨਾਲ ਧਾਰਨਾ ਪੜ ਲੈਂਦੇ ਹਾਂ, ਫਿਰ ਥੋੜਾ ਮਨ ਜੁੜਿਆ ਰਹਿੰਦਾ। ਬੜੇ ਰੰਗ ਤਮਾਸ਼ੇ ਵੇਖੇ ਅੱਖੀਆਂ ਨਹੀਂ ਰੱਜੀਆਂ, ਰੰਗ ਤਮਾਸ਼ੇ ਵੇਖੇ ਅੱਖੀਆਂ ਨਹੀਂ ਰੱਜੀਆਂ,
ਰੰਗ ਤਮਾਸ਼ੇ ਵੇਖੇ ਅੱਖੀਆਂ ਨਹੀਂ ਰੱਜੀਆਂ, ਬੜੇ ਰੰਗ ਤਮਾਸ਼ੇ ਵੇਖੇ ਅੱਖੀਆਂ ਨਹੀਂ ਰੱਜੀਆਂ, ਰੰਗ ਤਮਾਸ਼ੇ ਵੇਖੇ ਅੱਖੀਆਂ ਨਹੀਂ ਰੱਜੀਆਂ, ਬੜੇ ਰੰਗ ਤਮਾਸ਼ੇ ਵੇਖੇ ਅੱਖੀਆਂ ਨਹੀਂ ਰੱਜੀਆਂ,
ਬੜੇ ਰੰਗ ਤਮਾਸ਼ੇ ਵੇਖੇ ਅੱਖੀਆਂ ਨਹੀਂ ਰੱਜੀਆਂ, ਰੰਗ ਤਮਾਸ਼ੇ ਵੇਖੇ ਅੱਖੀਆਂ ਨਹੀਂ ਰੱਜੀਆਂ,
ਰੰਗ ਤਮਾਸ਼ੇ ਵੇਖੇ ਅੱਖੀਆਂ ਨਹੀਂ ਰੱਜੀਆਂ, ਬੜੇ ਰੰਗ ਤਮਾਸ਼ੇ ਵੇਖੇ ਅੱਖੀਆਂ
ਪੜੋ, ਰੰਗ ਤਮਾਸ਼ੇ ਰੰਗ ਤਮਾਸ਼ੇ ਵੇਖੇ, ਰੰਗ ਤਮਾਸ਼ੇ ਵੇਖੇ,
ਰੰਗ ਤਮਾਸ਼ੇ ਵੇਖੇ, ਬੜੇ ਰੰਗ ਤਮਾਸ਼ੇ ਵੇਖੇ, ਬੜੇ ਰੰਗ ਤਮਾਸ਼ੇ ਵੇਖੇ, ਬੜੇ ਰੰਗ ਤਮਾਸ਼ੇ ਵੇਖੇ,
ਰੰਗ ਤਮਾਸ਼ੇ ਵੇਖੇ, ਬੜੇ ਰੰਗ ਤਮਾਸ਼ੇ ਵੇਖੇ,
ਰੰਗ ਤਮਾਸ਼ੇ ਵੇਖੇ, ਬੜੇ ਰੰਗ ਤਮਾਸ਼ੇ ਵੇਖੇ,
ਉਹ ਬੜੇ ਰੰਗ ਤਮਾਸ਼ੇ ਵੇਖੇ, ਰੰਗ ਤਮਾਸ਼ੇ ਵੇਖੇ, ਰੰਗ ਤਮਾਸ਼ੇ ਵੇਖੇ ਨੇ, ਰੰਗ ਤਮਾਸ਼ੇ ਵੇਖੇ ਪੜ ਲੋ,
ਰੰਗ ਤਮਾਸ਼ੇ ਵੇਖੇ, ਬੜੇ ਰੰਗ ਤਮਾਸ਼ੇ ਵੇਖੇ, ਰੰਗ ਤਮਾਸ਼ੇ ਵੇਖੇ, ਬੜੇ ਰੰਗ ਤਮਾਸ਼ੇ ਵੇਖੇ,
ਰੰਗ ਤਮਾਸ਼ੇ ਵੇਖੇ, ਬੜੇ ਰੰਗ ਤਮਾਸ਼ੇ ਵੇਖੇ,
ਰੰਗ ਤਮਾਸ਼ੇ ਵੇਖੇ, ਬੜੇ ਰੰਗ ਤਮਾਸ਼ੇ ਵੇਖੇ,
ਬੜੇ ਰੰਗ ਤਮਾਸ਼ੇ ਵੇਖੇ ਅੱਖੀਆਂ ਨਹੀਂ ਰੱਜੀਆਂ, ਰੰਗ ਤਮਾਸ਼ੇ ਵੇਖੇ ਅੱਖੀਆਂ ਨਹੀਂ ਰੱਜੀਆਂ,
ਰੰਗ ਤਮਾਸ਼ੇ ਵੇਖੇ ਅੱਖੀਆਂ ਨਹੀਂ ਰੱਜੀਆਂ, ਬੜੇ ਰੰਗ ਤਮਾਸ਼ੇ ਵੇਖੇ ਅੱਖੀਆਂ ਨਹੀਂ ਰੱਜੀਆਂ,
ਬੜੇ ਰੰਗ ਤਮਾਸ਼ੇ
ਅੱਖੀਆਂ ਨਹੀਂ ਰੱਜੀਆਂ, ਰੰਗ ਤਮਾਸ਼ੇ ਵੇਖੇ ਅੱਖੀਆਂ ਨਹੀਂ ਰੱਜੀਆਂ,
ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ
ਤਮਾਸ਼ੇ
ਤਮਾਸ਼ੇ, ਇਹ ਰੱਜਦੀਆਂ ਕਿਤੇ। ਅੱਛਾ ਜੀ, ਮਿਰਗ ਨੂੰ ਜਿਹੜਾ ਰੋਗ ਹੈ ਸੁਣਨ ਦਾ, ਆਪਾਂ ਕੰਟਰੋਲ ਕਰਨਾ ਹੈ ਕਿਵੇਂ? ਗੁਰਬਾਣੀ ਸੁਣਨ ਦੀ ਆਦਤ ਪਾ ਦਿਆਂਗੇ ਜਦੋਂ, ਫਿਰ ਇਹ ਸੋਹਣੇ ਸੋਹਣੇ ਬਚਨ ਪਿਆਰੇ ਲੱਗਣਗੇ। ਆ ਕੱਚੀਆਂ ਜੀਆਂ ਗੱਲਾਂ ਵਾਲਾਂ ਦੀਆਂ ਤੇ ਅੱਖਾਂ ਦੀਆਂ ਤੇ ਚਮੜੀ ਦੀਆਂ, ਇਹ ਭੈੜੀਆਂ ਲੱਗਣ ਲੱਗ ਜਾਣਗੀਆਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਇਹ ਚੰਗਾ ਲੱਗੇਗਾ ਜੀ, ਫਿਰ ਆਪਣੇ ਆਪ ਹੀ ਕਿਰਪਾ ਹੋਏਗੀ। ਪਹਿਲਾ ਰੋਗ, ਅਗਲਾ ਕਿਹੜਾ ਜੀ? ਮ੍ਰਿਗ ਮੀਨ ਮੱਛੀ ਵਾਲਾ ਜੀਵ ਦੇ ਸਵਾਦ ਤੇ ਨਹੀਂ ਮਾਰਦੇ, ਕਈਆਂ ਦਾ ਜੀ ਕਰਦਾ, ਕਹਿੰਦੇ ਅੰਮ੍ਰਿਤ ਛਕਣ ਨੂੰ ਜੀ ਕਰਦਾ, ਪਰ ਕੀ ਕਰੀਏ, ਤਰੀ ਨਹੀਂ ਛੱਡੀ ਜਾਂਦੀ, ਕਈਆਂ ਦਾ ਦਿਲ ਕਰਦਾ। ਅੱਛਾ, ਕਈਆਂ ਨੂੰ ਤਰੀ ਪਿੱਛੇ ਖਿੱਚ ਕੇ ਲੈ ਗਈ, ਅੱਗੇ ਆ ਗਏ ਸੀ, ਫਿਰ ਖਿੱਚ ਪਾ ਲਈ ਤਰੀ ਨੇ, ਮੁੜ ਗਏ ਨੇ ਪਿੱਛੇ, ਸ਼ੱਕ ਕੇ ਗਲਤੀਆਂ, ਸਿਰਫ ਕੀ ਗੱਲ ਹੋ ਗਈ ਵੀ ਕਿਉਂ ਕਾਰਨ ਕੀ ਹੋਇਆ, ਆਂਦਾ ਵਿਆਹ ਚ ਗਏ ਸਾਂ ਉੱਥੇ ਬਸ ਪਤਾ ਹੀ ਨਹੀਂ ਲੱਗਾ, ਤੇ ਕਈ ਮਾਫ ਕਰਨਾ ਛੱਡੀ ਬੈਠੇ ਨੇ, ਦਿਲ ਕਰਦਾ ਹੈ ਜਿਵੇਂ ਪੈਲਸ ਚ ਬੈਠਾ ਇੱਕ, ਉਹਨੂੰ ਕਿਸੇ ਨੇ ਪੁੱਛਿਆ ਤੂੰ ਕੀ ਕਰਨਾ ਪਿਆ ਇੱਥੇ, ਡੌਂਗਿਆਂ ਲਈ ਵੇਖੀ ਜਾਂਦਾ, ਮੀਟ ਵਾਲੇ ਵੇਖੀ ਜਾਈਦਾ, ਨਜ਼ਰ ਗੱਡੀ ਨਜ਼ਰ ਉਹਦੇ ਤੇ, ਉਹਨੂੰ ਕਿਸੇ ਨੇ ਪੁੱਛਿਆ ਤੂੰ ਅੰਮ੍ਰਿਤਧਾਰੀ ਹੈ ਤੂੰ ਇੱਥੇ ਕੀ ਕਰਨਾ ਹੈ, ਕੀ ਹਾਲ ਹੈ ਤੇਰਾ, ਠੀਕ ਹੈ ਠੀਕ ਹੈ, ਕਹਿੰਦਾ ਜਿਹੋ ਜੀ ਮੂੰਗੀ ਮਸਰੀ ਬਾਜਾਂ ਵਾਲੇ ਨੇ ਲਿਖੀ ਕਰਮਾਂ ਚ ਖਾਈ ਜਾਂਦੇ ਹਾਂ, ਸਾਡਾ ਕਾਹਦਾ ਹਾਲ ਹੈ ਸੋਫੀ ਬੰਦਿਆਂ ਦਾ, ਮੂੰਗੀ ਮਸਰੀ ਲਿਖੀ ਹੈ ਸਾਡੇ ਕਰਮਾਂ ਚ ਖਾਈ ਜਾਂਦੇ, ਹੋਰ ਸਾਡਾ ਕੀ ਹਾਲ ਹੈ, ਬੁਰਾ ਹਾਲ, ਟੁੱਟਿਆ ਪਿਆ ਦਿਲ, ਛਕੀ ਬੈਠਾ ਹੈ, ਔਖਾ ਹੈ, ਪਹਿਲਾਂ ਹੀ ਛੱਡ ਬੈਠੇ ਆ, ਦਿਲ ਕਰਦਾ ਹੈ ਅੰਦਰੋਂ ਅੰਦਰੋਂ ਤਿਆਰ ਹੈ, ਇਹੋ ਜੇ ਮਾਫ ਕਰਨਾ ਜੀ, ਸ਼ੇਰ ਦੀ ਖੱਲ ਪਾਈ ਹੁੰਦੀ ਅੰਦਰੋਂ ਗਧਾ ਹੀ ਹੁੰਦਾ ਹੈ, ਜਦੋਂ ਪੁਰਾਣੇ ਗਧਿਆਂ 'ਚ ਜਾਂਦਾ ਹਿਣਕਣ ਲੱਗ ਪੈਂਦਾ, ਗਧਿਆਂ ਦੀ ਆਵਾਜ਼ ਸੁਣ ਕੇ ਗਧੇ ਹਿਣਕਣ ਲੱਗ ਪੈਂਦੇ ਹੁੰਦੇ ਨੇ, ਇਹ ਸ਼ੇਰ ਦੀ ਖੱਲ ਪਵਾਤੀ ਧੱਕੇ ਨਾਲ ਕਿਸੇ ਨੇ ਮੇਰੇ ਵਰਗੇ ਨੇ, ਛਕ ਲੈ ਛਕ ਲੈ ਛਕ ਲੈ, ਪਾ ਲਈ ਸ਼ੇਰ ਦੀ ਖੱਲ, ਗਾਤਰਾ ਸ੍ਰੀ ਸਾਹਿਬ ਦਾੜਾ ਤੇ ਪੱਗ, ਜਿੱਦਣ ਪੁਰਾਣੇ ਯਾਰ ਰਲ ਜਾਣੇ ਨੇ ਇਕੱਠੇ ਹੋ ਜਾਣੇ ਨੇ, ਉਹਨਾਂ ਨੇ ਹਿਣਕਣਾ ਹੀ, ਉਹਨਾਂ ਨੂੰ ਆਦਤ ਹੈ, ਇਹਨੇ ਵੀ ਹਿਣਕਣ ਲੱਗ ਪੈਣਾ, ਇਹਨੇ ਆਖਣਾ ਮੈਂ ਵੀ ਤੁਹਾਡੇ ਨਾਲ ਦਾ ਹੀ ਹਾਂ, ਮੈਂ ਸ਼ੇਰ ਕੋਨੀ ਜੇ ਵਿੱਚੋਂ ਗਧਾ ਹੀ ਹਾਂ, ਇਹਨੇ ਹੋ ਜਾਣਾ ਸਿੱਧਾ, ਸੱਚੀ ਗੱਲ ਹੈ ਇੱਦਾਂ ਹੀ, ਇਹ ਮੈਂ ਐਗਜੈਂਪਲ ਐਵੇਂ ਨਹੀਂ ਦੇ ਰਿਹਾ ਦੀਵਾਨ ਚ, ਮੈਂ ਕਿਹਾ ਹੈ ਇਹ ਇਤਿਹਾਸ ਚ ਲਿਖੀ ਗੱਲ ਹੈ, ਕਲਗੀਧਰ ਨੇ ਸਾਹਮਣੇ ਕਰਾਇਆ ਸੀ, ਮਰ ਨਕਲੀ ਅਸਲੀਆਂ ਦਾ ਕਿਵੇਂ ਪਤਾ ਲੱਗਣਾ ਹੈ, ਮਰ ਨੇ ਫਿਰ ਇੱਦਾਂ ਹੀ ਕੀਤਾ ਸੀ, ਘੁਮਿਆਰਾਂ ਦਾ ਗਧਾ ਲੈ ਆਉਂਦਾ ਚੋਰੀ, ਉੱਤੇ ਸ਼ੇਰ ਦੀ ਖੱਲ ਪਵਾਤੀ, ਸਾਰੇ ਰੌਲਾ ਪੈ ਗਿਆ, ਸ਼ੇਰ ਫਿਰਦਾ ਸ਼ੇਰ ਫਿਰਦਾ, ਇੱਕ ਦਿਨ ਫਿਰ ਘੁਮਾਰ ਗਧੇ ਲੈ ਕੇ ਗਿਆ ਤੇ ਗਧੇ ਹਿਣਕੇ, ਉਹਦੇ ਗਧੇ ਹਿਣਕਣ ਕਰਕੇ ਸ਼ੇਰ ਵੀ ਹਿਣਕ ਪਿਆ, ਉਹ ਹੈ ਗਧਾ ਹੀ ਸੀ, ਮਹਾਰਾਜ ਸਾਹਮਣੇ ਲਿਆਏ ਮਹਾਰਾਜ, ਉਹਦੇ ਉਹ ਤਾਂ ਨਕਲੀ ਨਿਕਲਿਆ, ਮਹਾਰਾਜ ਕਹਿੰਦੇ ਸਮਝ ਗਏ, ਕਹਿੰਦੇ ਇਹ ਤਾਂ ਨਹੀਂ ਪਤਾ ਲੱਗਾ ਵੀ ਸਮਝਾਇਆ ਕੀ, ਪਰ ਇੰਨਾ ਪਤਾ ਵੀ ਕੌਤਕ ਤੁਹਾਡਾ ਹੈ, ਮਹਾਰਾਜ ਕਹਿੰਦੇ ਬਸ ਇਹੀ ਸਮਝਾਉਣਾ ਸੀ ਵੀ ਜਿਹੜੇ ਸ਼ੇਰਾਂ ਦੀ ਖੱਲ ਪਾਈ ਫਿਰਦੇ ਨੇ ਅੰਦਰੋਂ ਗਧੇ ਹੋਣਗੇ, ਉਹਨਾਂ ਦਾ ਦੁਨੀਆਂ ਨੂੰ ਆਪੇ ਹੀ ਪਤਾ ਲੱਗ ਜਾਣਾ, ਆਖੋ ਸਤਨਾਮ, ਉਹ ਹਿਣਕ ਪੈਣਗੇ ਭਾਈ, ਇਹ ਲਿਖੀ ਇਤਿਹਾਸਕ ਗੱਲ ਹੈ, ਤਾਂ ਕਹਿ ਰਹੇ ਹਾਂ ਵੀ ਜਿਹੜੇ ਅੰਦਰੋਂ ਨਹੀਂ ਨਾ ਬਦਲਦੇ, ਬਾਹਰੋਂ ਖੱਲ ਪਾਈ ਫਿਰਦੇ ਨੇ, ਉਹਨਾਂ ਦਾ ਪਤਾ ਲੱਗ ਜਾਂਦਾ, ਹਾਂਜੀ ਤਾਂ ਕਹਿ ਰਹੇ ਹਾਂ ਵੀ ਕੰਨਾਂ ਤੇ ਕੰਟਰੋਲ ਕਰਨਾ ਹੈ, ਜੀਭ ਦਾ ਸਵਾਦ ਮਾਰ ਗਿਆ ਕਈਆਂ ਨੂੰ, ਮੱਛੀ ਜਿਹੜੀ ਏ ਉਹਨੂੰ ਉਹ ਕੁੰਡੀ ਚ ਫਸੀ ਹੋਈ ਤਾਂ ਉਹਨੇ ਉੱਤੇ ਵੇਖ ਲਿਆ ਵੀ ਗੁੰਡੋਆ ਲਾ ਦਿੱਤਾ ਜਾਂ ਕੋਈ ਹੋਰ ਕੁਝ ਖਾਣ ਨੂੰ ਲਾਇਆ, ਉਹ ਭੱਜੀ ਗਈ ਫਸ ਗਈ, ਜੀਭ ਦੇ ਸਵਾਦਾਂ ਨੂੰ ਵੀ ਦੁਨੀਆ ਨੇ ਬੜਾ ਪੱਟਿਆ, ਤੇ ਅਸੀਂ ਗੁਰਦੁਆਰੇ ਵਿੱਚ ਵੀ ਬਸ ਜੀਭ ਦੇ ਸਵਾਦ ਰਹਿ ਗਏ ਨੇ, ਆ ਕੇ ਘਰਾਂ ਚ ਗੱਲਾਂ ਕੀ ਕਰਨੇ ਆ, ਅੱਜ ਲੰਗਰ ਬੜਾ ਕਮਾਲ ਦਾ, ਜਲੇਬੀਆਂ ਸਮੋਸੇ ਪਕੌੜੇ ਚੱਲਣ, ਏਦਾਂ ਦੀਆਂ ਗੱਲਾਂ ਕਰਨੇ ਆ, ਫਤਿਹਗੜ੍ਹ ਸਭਾ ਤੋਂ ਆ ਕੇ ਵੀ ਕਦੀ ਨਹੀਂ ਆਖਿਆ, ਅੱਜ ਗੱਲ ਸੁਣੀ ਇੱਕ ਬੜੀ ਕਮਾਲ ਦੀ, ਇਤਿਹਾਸ ਸੁਣਿਆ, ਇਹ ਗੱਲਾਂ ਹੀ ਨਿਕਲ ਗਈਆਂ ਸਾਡੇ ਚੋਂ, ਅਸੀਂ ਫਤਿਹਗੜ੍ਹ ਸਾਹਿਬ ਗਏ ਲੰਗਰਾਂ ਦੀਆਂ ਆ ਕੇ ਗੱਲਾਂ ਕਰਨੇ ਆ, ਪਰ ਚੱਜ ਦਾ ਕੁਝ ਸੁਣਿਆ ਹੀ ਨਹੀਂ, ਤਨ ਦੀਆਂ ਗੱਲਾਂ, ਖੁਰਾਕ ਤਨ ਦੀ, ਪਕੌੜੇ ਤੇ, ਇਹ ਗੱਲਾਂ ਹੀ ਬਾਹਰ ਲਈਆਂ ਨੇ, ਜੇ ਧਿਆਨ ਨਾਲ ਸੁਣੀਏ ਜਿਹੜਾ ਭੋਜਨ ਲੈਣ ਗਏ ਆ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ
ਸਭ ਗਵਾਈਆਂ,
ਸਭ ਗਵਾਈਆਂ, ਉਹ ਖੁਰਾਕ ਸਾਡੀ ਬਣੇ, ਅਸੀਂ ਤਾਂ ਗੱਲਾਂ ਹੀ ਇਹ ਕਰਨੇ ਆ ਬਸ, ਇਸ ਕਰਕੇ ਇਹ ਖੁਰਾਕ ਜਦੋਂ ਸਾਡੇ ਅੰਦਰ ਜਾਣੀ ਹੈ ਫਿਰ ਇਹ ਬਾਹਰਲੀ ਨਹੀਂ ਗੱਲ ਰਹਿਣੀ, ਜੀਭ ਦੇ ਸਵਾਦਾਂ ਨੂੰ ਬੜਿਆਂ ਨੇ ਪੱਟਿਆ ਭਾਈ ਮੀਨ, ਜੀਭ ਦੇ ਸਵਾਦਾਂ ਨੂੰ ਮੱਛੀ ਨੇ ਮਾਰਿਆ, ਸਾਨੂੰ ਵੀ ਮਾਰਿਆ, ਇਹ ਸਾਨੂੰ ਦੂਜਾ ਰੋਗ ਲੱਗਿਆ, ਕਈ ਜਿਉਣ ਵਾਸਤੇ ਖਾਂਦੇ ਨੇ, ਕਈ ਖਾਣ ਵਾਸਤੇ ਹੀ ਜਿਉਂਦੇ ਨੇ, ਖਾਣ ਵਾਸਤੇ ਹੀ ਜਿਉਂਦੇ ਨੇ, ਇਹ ਨਹੀਂ ਪਤਾ ਵੀ ਗੋਲ ਗੱਪੇ ਖਾਣ ਸਪੈਸ਼ਲ ਪਟਿਆਲੇ ਚਲੇ ਜਾਣ, ਕਹਿੰਦੇ ਉੱਥੇ ਵਧੀਆ ਮਿਲਦੇ ਨੇ, ਇਦਾਂ ਦੇ ਵੀ ਬੰਦੇ ਹੈ ਨੇ, ਸਪੈਸ਼ਲ 50-50 ਕਿਲੋਮੀਟਰ ਸਫ਼ਰ ਕਰ ਲੈਂਦੇ ਨੇ ਸਿਰਫ ਕਹਿੰਦੇ ਉੱਥੇ ਗੋਲ ਗੱਪੇ ਖਾਣ ਚੱਲੇ ਆ, ਇਦਾਂ ਦੇ ਵੀ ਲੋਕ ਹੈ ਨੇ, ਇੰਨਾ ਸਾਨੂੰ ਜੀਭਾਂ ਦੇ ਸਵਾਦਾਂ ਨੇ ਪੱਟਿਆ, ਜਿਉਣ ਲਈ ਖਾਣਾ ਹੈ, ਖਾਣ ਲਈ ਨਹੀਂ ਜਿਉਣਾ, ਕੱਪੜੇ ਜਿਉਣ ਲਈ ਪਾਣੇ ਨੇ ਪਰ ਸਿਰਫ ਪਾਣ ਲਈ ਨਹੀਂ ਜਿਉਣਾ, ਕਈ ਤਨਖਾਹਾਂ ਸਾਰੀਆਂ 40-40 ਹਜ਼ਾਰ ਸਿਰਫ ਖਾਣ ਤੇ ਪਾਣ ਤੇ ਹੀ ਖਤਮ ਕਰ ਦਿੰਦੇ ਨੇ, ਜ਼ਿਆਦਾ ਥੋੜਾ ਲੋੜ ਅਨੁਸਾਰ ਤੇ ਚਾਹੀਦਾ ਹੀ ਹੈ ਨਾ, ਜਿੰਨੀ ਕੁ ਆਪਾਂ ਨੂੰ ਜ਼ਰੂਰਤ ਹੈ ਉਹਨਾਂ ਤੇ ਚਾਹੀਦਾ ਹੀ ਹੈ, ਪਰ ਕਈ ਬਸ ਸਾਰਾ ਪੈਸਾ ਬਸ ਖਾਣ ਵੱਲ, ਜੀਭਾਂ ਦੇ ਸਵਾਦਾਂ ਦਾ ਕੰਟਰੋਲ ਰੱਖਣਾ ਚਾਹੀਦਾ ਭਾਈ, ਨਹੀਂ ਤੇ ਆਪਾਂ ਤੰਗ ਹੁੰਦੇ ਹਾਂ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿੱਤ ਖਾਧੇ ਤਨ ਪੀੜੀ ਹੈ ਮਨ ਮੈਂ ਚੱਲੇ
ਵਿਕਾਰ।
ਹੁਣ ਆਪਾਂ ਵਿਆਹਾਂ ਵਿੱਚ ਜਾਂਦੇ ਹਾਂ, ਆਹ ਖਾ ਲਓ ਆਹ ਖਾ ਲਓ ਆਹ ਖਾ ਲਓ, ਪਹਿਲਾਂ ਖਾਈ ਜਾਂਦੇ ਹਾਂ, ਮੁੜ ਕੇ ਕਹਿੰਦੇ ਚੂਰਨ ਹੈ ਨਾ। ਕਈਆਂ ਨੇ ਘਰਾਂ ਚ ਡੱਬੀਆਂ ਰੱਖੀਆਂ ਹੀ ਨੇ ਪੱਕੀਆਂ, ਪਹਿਲਾਂ ਪਕੌੜੇ ਖਾਣੇ ਨੇ ਮਗਰ ਫਿਰ ਤੇਜ਼ਾਬ ਵਾਲੀ ਗੋਲੀ ਵੀ ਨਾਲ ਹੀ ਰੱਖਦੇ ਨੇ, ਤੇਜ਼ਾਬ ਬਣ ਗਿਆ। ਤੇ ਜੇ ਉਹਨੂੰ ਕਵੇ ਵੀ ਤੂੰ ਨਾ ਖਾਇਆ ਕਰ, ਕੰਟਰੋਲ ਨਹੀਂ ਰਹਿੰਦਾ, ਕੀ ਕਰੀਏ। ਪਤਾ ਹੈ ਡਾਕਟਰ ਨੇ ਮਨਾ ਕੀਤਾ ਹੈ, ਡਾਕਟਰ ਕਹਿੰਦਾ ਵੀ ਮਾੜਾ ਹੈ, ਪਰ ਕੰਟਰੋਲ ਹੀ ਨਹੀਂ ਰਹਿੰਦਾ, ਫਿਰ ਦਿਲ ਕਰ ਪੈਂਦਾ। ਇਦਾਂ ਦਾ ਹਾਲ ਹੈ ਸਾਡਾ। ਵੇਖੋ ਜੀ, ਜਦੋਂ ਗੁਰਬਾਣੀ ਪੜ੍ਹੀਏ ਸਮਝੀਏ, ਫਿਰ ਬੰਦੇ ਨੂੰ ਸੰਜਮ ਆ ਜਾਂਦਾ ਹੈ। ਕਮਲਿਆਂ ਨਹੀਂ, ਕਮਲਿਆਂ ਵਾਂਗੂ ਫਿਰ ਉਹ ਸਾਰਾ ਕੁਝ ਹੀ ਕੰਟਰੋਲ 'ਚ ਹੋ ਜਾਂਦਾ। ਇਹ ਗੁਰਬਾਣੀ ਨਾਲ ਹੁੰਦਾ ਹੈ, ਗੁਰਬਾਣੀ ਸੁਣ ਸਮਝ ਕੇ। ਗੁਰੂ ਕਰ ਸਕਦਾ, ਹੋਰ ਨਹੀਂ ਕੋਈ ਕਰ ਸਕਦਾ। ਅੱਛਾ, ਅਗਲਾ ਕੀ ਹੈ? ਮ੍ਰਿਗ ਮੀਨ ਭ੍ਰਿੰਗ, ਜਿਹੜਾ ਭਵਰਾ ਹੈ ਉਹਨੂੰ ਸੁੰਘਣ ਦਾ ਹੈ, ਸੁੰਘਣ ਦਾ, ਖੁਸ਼ਬੂਆਂ ਦਾ। ਇਹ ਚਲੋ ਮਾੜਾ ਮੋਟਾ ਤੇ ਸਿਸਟਮ ਹੁੰਦਾ, ਪਰ ਕਈ ਇਹਦੇ ਤੇ ਬੜਾ ਪੈਸਾ ਬਰਬਾਦ ਕਰ ਦਿੰਦੇ ਇਹਨਾਂ ਕੰਮਾਂ ਤੇ। ਚਲੋ ਅੱਗੇ, ਮ੍ਰਿਗ ਮੀਨ ਭ੍ਰਿੰਗ ਪਤੰਗ, ਪਤੰਗ ਨੂੰ ਵੇਖਣ ਦਾ ਹੈ। ਮਾਫ ਕਰਨਾ ਜੀ, ਇੱਥੇ ਕਈ ਵੱਡੀਆਂ ਉਮਰਾਂ ਵਾਲੇ ਵੀ ਥਰਕ ਭੋਰ ਦੇ ਵੇਖੇ ਆ, ਵੱਡੀਆਂ ਉਮਰਾਂ ਵਾਲੇ ਵੀ ਮਾੜਾ ਵੇਖਦੇ ਆ, ਭੈੜਾ ਵੇਖਦੇ ਆ। ਅੱਖਾਂ ਜਿਹੜੀਆਂ ਨੇ ਨਾ, ਅੱਖਾਂ ਇਹ ਰੱਜਦੀਆਂ ਨਹੀਂ ਰੰਗ ਰੂਪ ਵੇਖ ਕੇ। ਸਾਡੀਆਂ ਕਈ ਭੈਣਾਂ ਨੂੰ ਘਰੋਂ ਬਾਹਰ ਨਿਕਲਣਾ ਔਖਾ ਹੋ ਜਾਂਦਾ ਹੈ, ਸਿਆਣੇ ਬਿਆਣੇ ਵੀ ਉਹ ਕਹਿੰਦੇ ਭੈੜਾ ਵੇਖਦੇ ਨੇ, ਘਰੋਂ ਨਹੀਂ ਨਿਕਲਿਆ ਜਾਂਦਾ, ਅੱਖ ਮਾੜੀ ਹੈ, ਨਜ਼ਰ ਮਾੜੀ ਹੈ, ਇਹ ਸਾਨੂੰ ਰੋਗ ਲੱਗੇ ਹੋਏ ਨੇ। ਮੈਂ ਕਹਿ ਰਿਹਾ ਅੱਖਾਂ ਬੰਦ ਕਰੋ, ਆਪਣੇ ਆਪ ਨੂੰ ਚੈੱਕ ਕਰੋ, ਇੱਕ ਇੱਕ ਚੀਜ਼ ਕਰੋ। ਸਾਨੂੰ ਕੰਨਾਂ ਵਾਲਾ ਰੋਗ ਤੇ ਨਹੀਂ ਲੱਗਿਆ, ਆਪਣੇ ਆਪ ਨੂੰ ਵੇਖ, ਮਨਾ ਸੁਣਦਾ ਮਾੜਾ, ਆਪਣੇ ਆਪ ਨੂੰ ਚੈੱਕ ਕਰੋ ਕੰਨਾਂ ਦਾ। ਗੁਰੂ ਦੀ ਹਜ਼ੂਰੀ 'ਚ ਬੈਠਿਆ ਨਾ, ਇੱਥੇ ਹੀ ਠੀਕ ਹੋਣੇ ਨੇ, ਇਹ ਹੋਰ ਨਹੀਂ ਕਿਤੇ ਠੀਕ ਹੋਣੇ, ਇੱਥੇ ਹੀ ਹੋਣੇ ਨੇ। ਕੰਨਾਂ ਨੂੰ ਚੈੱਕ ਕਰੋ ਵੀ ਸਵਾਦ ਆਉਂਦਾ ਮਾੜੇ ਮਾੜੇ ਗੀਤ ਗੰਦੇ ਮੰਦੇ ਸੁਣ ਕੇ, ਕੰਨਾਂ ਵਾਲਾ ਰੋਗ ਲੱਗਿਆ ਕਿ ਨਹੀਂ? ਜੇ ਲੱਗਿਆ ਤੇ ਸੱਚੇ ਪਾਤਸ਼ਾਹ ਕਰੋ ਕਿਰਪਾ, ਇੱਕ ਨਿਕਲੇ ਗੰਦ ਮੇਰੇ ਅੰਦਰੋਂ ਕੰਨਾਂ ਵਾਲਾ। ਫਿਰ ਜੀਭ ਵਾਲਾ ਵੀ ਮੈਨੂੰ ਸਵਾਦਾਂ ਦੇ ਚਸਕਿਆਂ ਨੇ ਡੋਬ ਛੱਡਿਆ, ਮਾਲਕਾ ਕਰ ਕਿਰਪਾ, ਕਿਹੜੀਆਂ ਤਰੀਆਂ ਇਹਨਾਂ ਨੇ ਤਰਨ ਨਹੀਂ ਦੇਣਾ ਮੈਨੂੰ, ਮੈਂ ਮੇਰੇ ਤੇ ਕਰੋ ਕਿਰਪਾ, ਤੁਹਾਡੀ ਲੋੜ ਹੈ ਮੈਨੂੰ, ਮੈਂ ਤੇ ਆਪਣੀਆਂ ਤਾਣੀਆਂ 'ਚ ਉਲਝਿਆ ਪਿਆ, ਮੇਰੇ ਗੁਰੂ ਗ੍ਰੰਥ ਸਾਹਿਬ ਜੀ ਕਰੋ ਕਿਰਪਾ, ਅਕਲ ਦੇ ਦਿਓ ਮੇਰੇ ਖਿਹੜਾ ਛੁੱਟੇ। ਅਗਲਾ ਫਿਰ ਸੁਗੰਧੀ ਵਾਲਾ, ਉਸ ਤੋਂ ਅਗਲਾ ਫਿਰ ਵੇਖਣ ਵਾਲਾ, ਰੋਗ ਲੱਗਿਆ ਕਿ ਨਹੀਂ? ਕਿਸੇ ਦੀ ਧੀ ਲੰਘੀ ਜਾਂਦੀ ਹੈ, ਕੋਈ ਭੈਣ ਲੰਘੀ ਜਾਂਦੀ ਹੈ, ਕਦੇ ਸੋਚਿਆ ਮੇਰੀ ਭੈਣ ਵੀ ਇਹਦੇ ਵਰਗੀ ਹੋਈ ਹੈ? ਵੇਖਣਾ ਨਹੀਂ ਮਾੜਾ, ਪਰ ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣਾ। ਵੇਖਣਾ ਨਹੀਂ ਮਾੜਾ, ਪਰ ਵੇਖ ਮੇਰੀ ਭੈਣ ਵਰਗੀ ਹੋਈ ਹੈ, ਨੌਜਵਾਨ ਲੜਕੀ ਮੇਰੀ ਧੀ ਵੀ ਇੱਦਾਂ ਦੀ ਹੋਈ ਹੈ, ਮਾੜਾ ਨਹੀਂ ਵੇਖਣਾ। ਬੀਬੀਆਂ ਵੀ, ਬੀਬੀਆਂ ਤੇ ਵੀ ਇਹ ਗੱਲਾਂ ਲਾਗੂ ਹੁੰਦੀਆਂ ਨੇ, ਇਹ ਬਚਨ ਸੇਮ ਹੀ ਭਾਈ ਵਾਸਤੇ ਬੀਬੀ ਦੇ ਲਾਗੂ ਕਰਨੇ ਨੇ, ਵੀ ਬੰਦਿਆਂ ਲਈ ਨਹੀਂ ਇਕੱਲੇ, ਬੀਬੀਆਂ ਲਈ ਵੀ ਨੇ। ਇਹ ਅਸੀਂ ਚੈੱਕ ਕਰੀਏ ਵੀ ਮੇਰੀਆਂ ਅੱਖਾਂ ਮਾੜਾ ਵੇਖਦੀਆਂ ਨੇ, ਇੱਕਦਮ ਕੰਟਰੋਲ 'ਚ ਕਰੋ ਮਨਾ, ਨਾ ਗੁਰੂ ਕੀ ਕਹਿੰਦਾ ਹੈ, ਕੀ ਮਾੜਾ ਵੇਖਦਾ ਤੂੰ? ਆਪਣੇ ਆਪ ਨੂੰ ਕੰਟਰੋਲ 'ਚ ਰੱਖਣਾ ਹੈ, ਸਮਝਾਉਣਾ ਹੈ, ਇਹ ਸਾਡੇ ਮਨ ਦੇ ਰੋਗ ਨੇ ਜੀ। ਤੇ ਕੁੰਚਰ ਨੂੰ ਰੋਗ ਲੱਗਿਆ ਸਪਰਸ਼ ਦਾ, ਕਾਮ ਰੋਗ ਹੈ, ਇਹਦੀ ਵੀ ਦੁਨੀਆ ਪੱਟੀ ਪਈ ਹੈ ਅੱਜ। ਅੱਜ ਸਾਡਾ ਸਮਾਜ ਪੱਟ ਦਿੱਤਾ ਇਹਨਾਂ ਰੋਗਾਂ ਨੇ, ਰਿਸ਼ਤੇ ਰਿਸ਼ਤੇ ਨਹੀਂ ਰਹੇ, ਬਥੇਰੀ ਦੁਨੀਆ ਕੰਧਾਂ ਕੋਠੇ ਟੱਪਦੀ ਫਿਰਦੀ ਹੈ, ਭਟਕਦੇ ਫਿਰਦੇ ਹਾਂ ਅਸੀਂ ਇਹਨਾਂ ਸਵਾਦਾਂ ਪਿੱਛੇ। ਤਾਂ ਬੇਨਤੀ ਕਰ ਰਿਹਾ, ਇਹ ਜਿਹੜੇ ਰੋਗ ਨੇ ਇਹਨਾਂ ਤੋਂ ਸਤਿਗੁਰੂ ਬਚਾਵੇ ਤੇ ਬਚਾਵੇ, ਵੈਦ ਕਿਸੇ ਕੋਲ ਇਹਦਾ ਇਲਾਜ ਕੋਈ ਨਹੀਂ, ਇਹ ਡਾਕਟਰ ਨੇ ਨਹੀਂ ਠੀਕ ਕਰਨੇ, ਇਹ ਗੁਰਬਾਣੀ ਨੇ ਕਰਨੇ। ਮਨ ਟਿਕਦਾ ਨਹੀਂ ਤੇ ਬੜੀ ਵਾਰੀ ਸੁਣਿਆ ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰਬਿਨ
ਗਿਆਨ ਨਾ ਹੋਏ।
ਆਪਾਂ ਸਾਰੇ ਹੀ ਸਵਾਲ ਕਰਦੇ ਹਾਂ ਨਾ, ਬਾਬਾ ਜੀ ਮਨ ਨਹੀਂ ਖਲੋਂਦਾ ਕੀ ਕਰੀਏ, ਮਨ ਨਹੀਂ ਟਿਕਦਾ ਕੀ ਕਰੀਏ। ਗੁਰੂ ਗ੍ਰੰਥ ਸਾਹਿਬ ਤਾਂ ਇਹਦੇ ਸਵਾਲ ਦਾ ਜਵਾਬ ਦਿੰਦੇ ਨੇ, ਗਿਆਨ ਕਾ ਬੱਧਾ ਮਨ ਰਹੇ, ਇਹਨੂੰ ਬੰਨਿਆ ਜਾ ਸਕਦਾ ਸੰਗਲ ਗਿਆਨ ਦਾ ਪਾਈ, ਤੇ ਗਿਆਨ ਤੇ ਆਪਾਂ ਲੈਣਾ ਹੀ ਨਹੀਂ। ਵੇਖੋ ਤੇ ਸਹੀ, ਸਿੱਖੋ ਪਿਆਰਿਓ ਗੁਰਮੁਖੋ ਖਾਲਸਾ ਜੀ, ਵੇਖੋ ਤੇ ਸਹੀ। ਹੁਣ ਵੇਖੋ ਆਪਾਂ ਕਿਸੇ ਦੇ ਘਰ ਜਨਮ ਦਿਨ ਤੇ ਗਏ ਆ, ਅਗਲੇ ਨੇ ਘਰ ਪਾਠ ਕਰਾਇਆ, ਸ਼ੁਕਰ ਹੈ, ਆਪਾਂ ਤੇ ਜਾਣਾ ਹੀ ਸੀ ਵਿਆਹ ਢੰਗ ਚ, ਸਾਡੀ ਤੇ ਕਲਾਸ ਲੱਗ ਗਈ, ਆਪਾਂ ਗੁਰਬਾਣੀ ਦਾ ਬਹਿ ਕੇ ਸੁਣੀਏ, ਮਨ ਦੀ ਪੂਰੀ ਕਲਾਸ ਲੱਗੇ, ਅਕਲ ਲਈਏ। ਆਪਾਂ ਨੂੰ ਕਿਸੇ ਨੇ ਵਿਆਹ ਢੰਗ ਤੇ ਸੱਦਿਆ, ਜਾਣਾ ਹੀ ਸੀ, ਆਨੰਦ ਕਾਰਜਾਂ ਚ ਬਹੀਏ, ਲਾਵਾਂ ਸੁਣੀਏ, ਪਾਠ ਸੁਣੀਏ, ਪੂਰੀ ਕਲਾਸ ਲੱਗਦੀ ਸਾਡੀ ਬਹਾਨੇ ਨਾਲ। ਆਪਾਂ ਨੂੰ ਕਿਸੇ ਨੇ ਮਰੇ ਤੇ ਸੱਦ ਲਿਆ, ਉੱਥੇ ਕੀਰਤਨ ਹੁੰਦਾ, ਬਾਣੀ ਦਾ ਪ੍ਰਵਾਹ ਚੱਲਦਾ, ਆਪਾਂ ਬਹਿ ਕੇ 2 ਘੰਟੇ ਪੂਰੀ ਕਲਾਸ ਲਾਈਏ। ਪਰ ਲਾਈਏ ਤੇ ਤਾਂ ਹੈ, ਸਾਡੇ ਤੇ ਕਾਰਜ ਵੀ ਇੱਦਾਂ ਦੇ ਨੇ ਕਿ ਹਰੇਕ ਕੰਮ ਵਿੱਚ ਗੁਰਦੁਆਰੇ ਜਾਣਾ ਹੀ ਹੁੰਦਾ ਹੈ। ਬੱਚਾ ਜੰਮੇ, ਵਿਆਹ ਹੋਵੇ, ਕੋਈ ਮਰ ਜਾਏ, ਅਸੀਂ ਤੇ ਸਾਡੀ ਤੇ ਕਲਾਸ ਲੱਗਣੀ, ਗੁਰਮਤ ਕਲਾਸ, ਸਤਸੰਗਤ। ਸਤਸੰਗਤ ਸੀ ਹਰ ਕੰਮ 'ਚ ਸਤਸੰਗ ਕਰਨਾ ਹੈ। ਪਿਛਲੇ ਸਾਲ ਜਦੋਂ ਇੱਥੇ ਦੀਵਾਨ ਲੱਗੇ ਸੀ, ਮੈਂ ਬੇਨਤੀ ਕੀਤੀ ਸੀ, ਗੁਰੂ ਗ੍ਰੰਥ ਸਾਹਿਬ 'ਚ ਲਿਖਿਆ, ਪਿੰਡ ਪੱਤਲ ਕਿਰਿਆ ਦੀਵਾ, ਫੁੱਲ ਹਰ ਸਰ ਪਾਵੇ। ਪਿਛਲੇ ਸਾਲ ਕਿਹਾ ਸੀ, ਤੁਹਾਨੂੰ ਚੇਤਾ ਹੋਣਾ, ਅੰਤੈ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰੇ, ਉਹ ਨਿਰਵਾਣ ਜੀਓ। ਕੀਰਤਨ ਕਰਨਾ ਭਾਵ ਕੇ ਸਿੱਖ ਵਾਸਤੇ ਤੇ ਇਹੀ ਹੈ ਵੀ ਕੁਝ ਵੀ ਹੋ ਜਾਏ, ਤੁਹਾਨੂੰ ਕੋਈ ਲੋੜ ਨਹੀਂ, ਮੇਰਾ ਬਬਾਨ ਉੱਚਾ ਸਜਾਇਓ, ਮੇਰੇ ਫੁੱਲ ਪਾਇਓ, ਮੇਰੇ ਲਈ ਪੱਤਲਾਂ ਤੇ ਲੋਕਾਂ ਨੂੰ ਰੋਟੀਆਂ ਖਵਾਇਓ, ਮੇਰੇ ਲਈ ਪਿੰਡ ਭਰਾਇਓ, ਮੇਰੇ ਲਈ ਗਤੀ ਕਰਾਇਓ। ਸਤਿਗੁਰੂ ਕਹਿੰਦੇ ਨੇ, ਜਦੋਂ ਮੈਂ ਦੁਨੀਆਂ 'ਚ ਤੁਰ ਗਿਆ, ਇਕੱਠੇ ਬਹਿ ਕੇ ਸਤਸੰਗ ਕਰਿਓ, ਆਪਣੇ ਮਨ ਨੂੰ ਸਮਝਾਇਓ, ਇਹਨਾਂ ਮਾੜਿਆਂ ਰੋਗਾਂ ਤੋਂ ਬਚ ਜਿਓ, ਇਹਦੇ 'ਚ ਸਾਰਾ ਕੁਝ ਹੀ ਆ ਜਾਂਦਾ। ਆਖੋ ਸਤਨਾਮ। ਕਲਾਸ ਸਾਡੀ ਲੱਗਦੀ ਹੈ ਕਲਾਸ, ਪਰ ਕਲਾਸਾਂ ਲਾਉਂਦੇ ਨਹੀਂ ਨਾ। ਇਹ ਵੀ ਸਾਡੇ 'ਚ ਘਾਟ ਇਹ ਹੈ ਵੀ ਅਗਲਾ ਮਰ ਗਿਆ, ਉੱਥੇ ਇਹ ਸਰਦਾਰ ਸਾਹਿਬ ਬੜੇ ਚੰਗੇ ਸਨ, ਭਾਵੇਂ ਮਿਲਿਆ ਵੀ ਨਾ ਹੋਵੇ, ਸਾਰੀ ਜ਼ਿੰਦਗੀ ਮੰਤਰੀ ਜਿਹੜਾ ਭੋਗ ਤੇ ਆਇਆ ਹੁੰਦਾ, ਉਹ ਮਿਲਿਆ ਵੀ ਨਾ ਹੋਵੇ। ਹੁੰਦਾ ਇੱਦਾਂ, ਕਦੇ ਮਿਲਿਆ ਨਹੀਂ, ਐਵੇਂ ਹੀ ਪੁਲ ਬੰਨੀ ਜਾਂਦੇ ਆ, ਕਲਾਸ ਨਹੀਂ ਲੱਗਦੀ। ਸਾਨੂੰ ਸਮਝਾਉਣ ਵਾਲੇ ਹਰ ਜਗ੍ਹਾ, ਆਪਾਂ ਭੋਗ ਤੇ ਗਏ ਹਾਂ, ਉੱਥੇ ਸਮਝਾਉਣ ਵਾਲੇ ਬੈਠੇ ਨੇ, ਆਪਾਂ ਸਮਝ ਰਹੇ ਹਾਂ। ਆਨੰਦ ਕਾਰਜਾਂ ਤੇ ਗਏ ਹਾਂ ਤਾਂ ਅਗਲੇ ਨੇ 1/2 ਘੰਟੇ 'ਚ ਦਿਮਾਗ 'ਚ ਪਾ ਦਿੱਤੀ ਗੱਲ। ਹੁਣ ਸੋਚ ਕੇ ਵੇਖੋ, ਜੇ ਇੱਦਾਂ ਸਾਡੀਆਂ ਕਲਾਸਾਂ ਲੱਗਣ, ਆਪਾਂ ਫੇਲ ਹੋ ਹੀ ਨਹੀਂ ਸਕਦੇ। ਆਖੋ ਸਤਨਾਮ। ਆਪਾਂ ਨਲਾਇਕ ਸਟੂਡੈਂਟ ਤਾਂ ਆ, ਸਾਨੂੰ ਅਕਲ ਨਹੀਂ, ਨਲਾਇਕ ਸਟੂਡੈਂਟ ਆ, ਸਾਡੀਆਂ ਕਲਾਸਾਂ ਹੀ ਨਹੀਂ ਲੱਗੀਆਂ, ਸਾਨੂੰ ਸਮਝਾਇਆ ਹੀ ਨਹੀਂ। ਸਮਝਣ ਵਾਲੇ ਵੀ ਉਦਾਂ ਦੇ, ਮਾਫ ਕਰਨਾ ਜੀ, ਸਮਝਾਉਣ ਵਾਲੇ ਵੀ ਅਸੀਂ ਉਦਾਂ ਦੇ, ਸਮਝਾਉਣ ਵਾਲੇ ਵੀ ਅਸੀਂ ਉਦਾਂ ਦੇ ਹੀ ਆ, ਨਾ ਸਮਝਾਇਆ ਤੇ ਨਾ ਅਗਲੇ ਨੇ ਸਮਝਿਆ। ਕਿੰਨਾ ਗਿਆਨ ਵੱਧ ਜਾਣਾ ਸੀ ਸਾਡਾ ਭਾਈ, ਇਹ ਗਿਆਨ ਕਾ ਵੱਧਾ
ਮਨ ਰਹੇ।
ਬੋਲੋ ਜੀ, ਗਿਆਨ ਕਾ ਵੱਧਾ
ਮਨ ਰਹੇ।
ਗਿਆਨ ਲੈਣਾ ਹੈ ਤਾਂ ਧਿਆਨ ਲੱਗਣਾ ਹੈ, ਗਿਆਨ ਧਿਆਨ ਹੁੰਦਾ ਨਾ। ਕਬੀਰਾ, ਜਹਾਂ ਗਿਆਨ ਤਹਿ ਧਰਮ ਹੈ, ਜਹਾਂ ਝੂਠ ਤਹਿ ਪਾਪ, ਜਹਾਂ ਲੋਭ ਤਹਿ ਕਾਲ ਹੈ, ਜਹਾਂ ਖਿਮਾ ਤਹਿ ਆਪ। ਧਰਮ ਉੱਥੇ ਹੀ ਹੈ ਜਿੱਥੇ ਗਿਆਨ ਹੈ। ਗਿਆਨ ਲੈ ਕੇ ਕਰ, ਤੇਰਾ ਟਰੈਕਟਰ ਚਲਾਉਣਾ ਵੀ ਧਰਮ ਹੈ, ਤੇਰਾ ਖੇਤੀ ਕਰਨਾ ਵੀ ਧਰਮ ਹੈ, ਤੇਰੇ ਨੌਕਰੀ ਕਰਨਾ ਵੀ ਧਰਮ ਹੈ, ਗਿਆਨ ਲੈ ਕੇ ਕਰ। ਅੱਛਾ, ਜੇ ਗਿਆਨ ਲੈ ਕੇ ਨਹੀਂ ਕਰਦਾ, ਭਾਵੇਂ ਵੱਡਾ ਸਾਰਾ ਲੰਗਰ ਲਾ ਦੇ, ਤੇਰਾ ਤਾਂ ਵੀ ਧਰਮ ਨਹੀਂ ਹੋ ਸਕਦਾ, ਕਿਉਂਕਿ ਮਨ ਮਰਜ਼ੀਆਂ ਨਾਲ ਹੀ, ਆਪਣੀ ਮਰਜ਼ੀ ਨਾਲ ਹੀ ਲਾਈ ਫਿਰਦਾ, ਗੁਰੂ ਤੇ ਮੰਨਦਾ ਹੀ ਨਹੀਂ। ਆਖੋ ਸਤਨਾਮ। ਗੁਰੂ ਤੇ ਮੰਨਦਾ ਹੀ ਨਹੀਂ, ਸਤਿਗੁਰੂ ਮੰਨਣ ਜਿਹੜੀ ਗੱਲ ਨੂੰ, ਉਹ ਕੰਮ ਕਰੋ ਉਹ ਧਰਮ ਹੈ, ਜਿੱਦਾਂ ਕਰਾਉਂਦੇ ਨੇ ਉਵੇਂ ਕਰਨਾ ਹੈ। ਸਿੱਖ ਦੀ ਸ਼ਰਧਾ ਗੁਰਬਾਣੀ ਦੇ ਬਚਨਾਂ ਤੇ ਹੈ ਵੀ ਗੁਰੂ ਗ੍ਰੰਥ ਸਾਹਿਬ ਤੋਂ ਮੈਂ ਉਲਟ ਨਹੀਂ ਚੱਲਣਾ। ਸ਼ਰਧਾ ਇਹ ਹੈ ਸਿੱਖ ਦੀ, ਸ਼ਰਧਾ ਹੁੰਦੀ ਹੈ ਮਧਾਣੀ, ਮਧਾਣੀ ਪਾਓ ਦੁੱਧ 'ਚ, ਪਾਣੀ 'ਚ ਮਧਾਣੀ ਪਾ ਕੇ ਕੁਛ ਨਹੀਂ ਬਣਨਾ, ਸ਼ਰਧਾ ਮਧਾਣੀ ਹੈ, ਪਰ ਪਾ ਤੇ ਦੁੱਧ 'ਚ। ਸ਼ਰਧਾ ਬਣਾ, ਪਰ ਬਣਾ ਤੇ ਗੁਰੂ ਦੇ ਬਚਨਾਂ ਤੇ, ਤੂੰ ਕਿੱਕਰਾਂ ਤੇ ਪਿੱਪਲਾਂ ਤੇ ਕਬਰਾਂ ਤੇ ਬਣਾਈ ਬੈਠਾ, ਤੂੰ ਤੇ ਡੰਗਰਾਂ ਤੇ ਬਣਾਈ ਬੈਠਾ, ਪਸ਼ੂਆਂ ਨੂੰ ਪੂਜੀ ਜਾਂਦਾ। ਸ਼ਰਧਾ ਬਣਾ, ਮਧਾਣੀ ਪਾ, ਪਰ ਪਾ ਤੇ ਦੁੱਧ 'ਚ। ਭਰਮ ਭੁੱਲੇ ਨਰ ਕਰਤ ਕਚਰਾਇਣ, ਕਹਿੰਦੇ ਭਰਮਾਂ 'ਚ ਪਈ ਦੁਨੀਆ ਕੱਚੀਆਂ ਹੀ ਗੱਲਾਂ ਕਰੀ ਜਾਂਦੀ ਹੈ, ਸ਼ਰਧਾ ਬਣਾਈ ਬੈਠੇ ਨੇ ਪਰ ਗਲਤ। ਹੁਣ ਸ਼ਰਧਾ ਹੀ ਹੈ, ਆਪਣੇ ਲੋਕੀ ਸੱਪਾਂ ਨੂੰ ਮੱਥੇ ਟੇਕੀ ਜਾਂਦੇ ਨੇ, ਇਹ ਕੀ ਹੈ, ਕਹਿੰਦੇ ਗੁੱਗਾ ਬਾਬਾ ਆ ਗਿਆ, ਸੱਪ ਬਾਬਾ ਆ ਗਿਆ, ਤੇ ਸੱਪ ਕਦੇ ਬਾਬਾ ਹੋ ਸਕਦਾ? ਆਪਾਂ ਕਦੇ ਸੋਚਿਆ ਨਹੀਂ, ਵੱਡੇ ਵਡੇਰੇ ਮੱਥੇ ਟੇਕਦੇ ਨੇ, ਆਪਾਂ ਵੀ ਟੇਕੀ ਚੱਲੋ। ਸਾਡੇ ਟੇਕਦੇ ਹੀ ਆਏ ਨੇ, ਬਾਬੇ ਦੀ ਜਗ੍ਹਾ ਬਣੀ ਹੈ ਸੱਪ ਦੀ। ਹੁਣ ਜੇ ਮੈਂ ਵੇਖੋ ਵਿਰੁੱਧ ਬੋਲ ਰਿਹਾ, ਤੁਹਾਨੂੰ ਤੇ ਮੈਨੂੰ 20 ਵਾਰੀ ਡੰਗ ਮਾਰ ਜਾਂਦਾ ਜਿਹਦੇ 'ਚ ਸ਼ਕਤੀ ਹੁੰਦੀ। ਜਿਹਦੇ ਨਾਲ ਲੜਨਾ ਲੜੀ ਜਾਣਾ, ਜਿਹਨੂੰ ਨਹੀਂ ਲੜਨਾ ਉਮਰਾਂ ਹੀ ਲੰਘ ਜਾਂਦੀਆਂ ਨੇ। ਖੇਤਾਂ 'ਚ ਕੰਮ ਕਰਦਿਆਂ ਦੀਆਂ ਸਾਰੀ ਜ਼ਿੰਦਗੀ ਮੰਨੇ ਨਹੀਂ ਸੱਪ, ਕਦੇ ਨਹੀਂ ਮੱਥੇ ਟੇਕੇ, ਤੁਰੇ ਹੀ ਫਿਰਦੇ ਨੇ। ਆਖੋ ਸਤਨਾਮ
ਵਾਹਿਗੁਰੂ।
ਵੀ ਸੱਪ ਵੀ ਕਦੇ ਬਾਬੇ ਹੁੰਦੇ ਨੇ, ਭਰਮਾਂ ਵਿੱਚ ਪਈ ਦੁਨੀਆ ਨੇ ਸੱਪਾਂ ਤੇ ਵੀ ਹਿਰਦਾ ਬਣਾ ਲਈ ਹੈ। ਭਰਮਾਂ 'ਚ ਪਈ ਦੁਨੀਆ ਪਿੱਪਲਾਂ ਨੂੰ ਪੂਜਦੀ ਹੈ, ਭਰਮਾਂ ਵਿੱਚ ਪਈ ਦੁਨੀਆ ਕਬਰਾਂ ਨੂੰ ਪੂਜਦੀ ਹੈ। ਸਿੱਖਾਂ ਤੇਰੀ ਸ਼ਰਧਾ ਚਾਹੀਦੀ ਹੈ, ਪਰ ਇੱਕੋ ਚੀਜ਼ ਤੇ ਕਿ ਮੇਰੇ ਗੁਰੂ ਜੀ ਨੇ ਜੋ ਕਹਿਤਾ ਮੈਂ ਤੇ ਉਹੀ ਮੰਨਣਾ ਹੈ, ਇਹ ਸ਼ਰਧਾ ਬਣਾ। ਵੀ ਜੋ ਮੇਰੇ ਗੁਰੂ ਗ੍ਰੰਥ ਸਾਹਿਬ ਨੇ ਮੰਨ ਲਿਆ, ਮੈਂ ਉਹਦੇ ਤੋਂ 1 ਇੰਚ ਨਹੀਂ ਪਰਾਂ ਜਾਣਾ, ਮੈਂ ਇਹਨਾਂ ਦੇ ਬਚਨਾਂ ਨੂੰ ਮੰਨਣਾ। ਸਿੱਖ ਦੀ ਸ਼ਰਧਾ ਇਹੀ ਹੋਣੀ ਚਾਹੀਦੀ ਹੈ। ਇਹ ਨਹੀਂ ਵੀ ਜਿੱਧਰ ਨੂੰ ਮਰਜ਼ੀ ਬਣਾ ਲੈ, ਮਧਾਣੀ ਪਾ ਲੈ, ਜਿੱਥੇ ਪਾਣੀ 'ਚ ਕਿਉਂ ਪਾਏਗਾ ਮਧਾਣੀ। ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਤੇ ਸ਼ਰਧਾ ਬਣਾਓਗੇ, ਫਿਰ ਪੜ੍ਹਿਆ ਲਿਖਿਆ ਬੱਚਾ ਜਿਹੜਾ ਮਰਜ਼ੀ ਗੱਲ ਕਰੇ ਉਹਦਾ ਜਵਾਬ ਦੇਵਾਂਗੇ। ਜਿਹੜਾ ਪੜ੍ਹਿਆ ਲਿਖਿਆ ਕਹਿੰਦਾ ਲੌਜਿਕ ਚਾਹੀਦਾ ਹੈ, ਦਲੀਲ ਚਾਹੀਦੀ ਹੈ, ਹਰ ਗੱਲ 'ਚ ਦਲੀਲ ਹੈ। ਗੁਰੂ ਗ੍ਰੰਥ ਸਾਹਿਬ ਐਵੇਂ ਹੀ ਨਹੀਂ ਛੱਡਦੇ, ਹਰ ਗੱਲ ਸਮਝਾਉਂਦੇ ਨੇ ਚੰਗੀ ਤਰ੍ਹਾਂ। ਉਹ ਗੱਲ ਵੱਖ ਹੈ, ਸਾਨੂੰ ਗੁਰੂ ਗ੍ਰੰਥ ਸਾਹਿਬ ਕੋਲ ਬਹਿ ਕੇ ਸਮਝਣਾ ਹੀ ਨਹੀਂ ਆਇਆ, ਸਾਨੂੰ ਦਲੀਲ ਦਾ ਨਹੀਂ ਪਤਾ, ਅਸੀਂ ਪੁੱਛਿਆ ਹੀ ਨਹੀਂ ਇਹਨਾਂ ਨੂੰ। ਆਪਣੇ ਹਰ ਗੱਲ ਦਾ ਜਵਾਬ ਹੈ, ਇੱਥੇ ਛੱਡੀਆਂ ਨਹੀਂ ਹੋਈਆਂ ਐਵੇਂ ਹੀ ਗੱਲਾਂ, ਇੱਥੇ ਹਰ ਗੱਲ 'ਚ ਲੌਜਿਕ ਹੈ, ਦਲੀਲ ਹੈ, ਐਵੇਂ ਹੀ ਨਹੀਂ। ਇਸ ਕਰਕੇ ਭਾਈ ਗਿਆਨ ਨਾਲ ਆਪਣੇ ਮਨ ਨੂੰ ਬੰਨਿਆ ਜਾਣਾ, ਹੋਰ ਕੋਈ ਤਰੀਕਾ ਨਹੀਂ। ਤੇ ਤੂੰ ਸੋਚ ਕੇ ਵੇਖ, ਆਪਾਂ ਹੁਣ ਇੱਕ ਪੰਗਤੀ ਪੜ੍ਹੀ, ਤੁਸੀਂ ਸਾਰੇ ਵੀਰੋ ਭਰਾਵੋ ਸੋਚਿਆ ਜੇ ਜ਼ਰਾ ਵੀ ਆਪਾਂ ਸਾਰਿਆਂ ਨੇ ਹੁਣ ਕੀ ਕੀਤਾ ਹੈ, ਅਜੇ ਇੱਕ ਪੰਗਤੀ ਪੜ੍ਹ ਰਹੇ ਹਾਂ। ਹੁਣ 1430 ਅੰਗ, ਆ ਇੱਕ ਪੰਗਤੀ 'ਚ ਇੰਨਾ ਕੁਝ ਹੈ ਕਿ ਦੀਵਾਨ ਪੂਰਾ ਹੋ ਚੱਲਾ ਹੈ। ਤੇ ਜੇ ਲਾਣ ਤੇ ਆਪਾਂ ਪਿਆਰ ਨਾਲ ਲੱਗੇ ਰਹੀਏ ਤੇ ਭਾਵੇਂ ਇੱਕ ਪੰਗਤੀ ਤੇ 5 ਦੀਵਾਨ ਲੱਗ ਜਾਣ, 50 ਲੱਗ ਜਾਣਗੇ। ਐਡਾ ਗਹਿਰਾ ਗਿਆਨ ਹੈ ਆਪਣੇ, ਪਤਾ ਨਹੀਂ ਪਾਠੀ ਕਿੰਨੀਆਂ ਕੁ ਪੰਗਤੀਆਂ ਲੰਘਾ ਦਿੰਦੇ ਨੇ, ਸਾਨੂੰ ਪਤਾ ਹੀ ਨਹੀਂ ਲੱਗਾ, ਅਸੀਂ ਬੈਠੇ ਹੀ ਨਹੀਂ ਕੋਲ, ਸੁਣਿਆ ਹੀ ਨਹੀਂ, ਧਿਆਨ ਹੀ ਨਹੀਂ ਦਿੱਤਾ ਇਸ ਪਾਸੇ। ਤੂੰ ਟੀਵੀ ਨੂੰ ਧਿਆਨ ਦਿੱਤਾ ਹੈ, ਟੀਵੀ ਨੂੰ ਟਾਈਮ ਦਿੱਤਾ ਤੁਸਾਂ। ਟੀਵੀ ਨੇ ਸਾਡੀ ਜ਼ਿੰਦਗੀ ਦੇ ਵਿੱਚ ਕਿੰਨਾ ਅਸਰ ਕਰ ਦਿੱਤਾ, ਸਾਡੇ ਮੁੰਡਿਆਂ ਤੇ ਵੀ, ਸਾਡੀਆਂ ਭੈਣਾਂ ਬੱਚੀਆਂ ਤੇ, ਕਾਕਿਆਂ ਤੇ, ਸਭ ਤੇ ਅਸਰ ਹੋ ਗਿਆ, ਬੁੱਢਿਆਂ ਤੇ ਵੀ ਅਸਰ ਕਰਤਾ ਟੈਲੀਵਿਜ਼ਨ ਨੇ। ਤੂੰ ਗੁਰੂ ਆਪਣੇ ਨੂੰ ਟਾਈਮ ਦੇ, ਤੇਰੀ ਜ਼ਿੰਦਗੀ ਬਦਲ ਦੇਗਾ। ਸਮਝਣ ਵਾਸਤੇ ਬਹਿ ਜਾ ਇੱਕ ਵਾਰੀ, 2 ਘੰਟੇ ਰੋਜ਼ ਗੁਰਬਾਣੀ ਸਮਝਣ ਤੇ ਲਾਇਆ ਕਰੋ, ਵੇਖਿਓ ਫਿਰ ਮੈਨੂੰ ਮੇਰੇ ਸਾਹਮਣੇ ਅਗਲੇ ਸਾਲ ਜਦੋਂ ਕਦੇ, ਚਲੋ ਮੌਕਾ ਰੱਬ ਨੇ ਦੇ ਦਿੱਤਾ, ਬਦਲ ਜਾਓਗੇ ਸਾਰੇ ਦੇ ਸਾਰੇ। ਤੁਹਾਨੂੰ ਕੋਈ ਠੱਗਣ ਵਾਲਾ ਜੰਮਿਆ ਨਹੀਂ, ਨਾ ਉਹ ਮਰਹਿ ਨਾ ਠਾਗੇ ਜਾਹੇ, ਜਿਨ ਕਹਿ ਰਾਮ ਵਸੈ
ਮਨ ਮਾਹੇ।
ਟੀਕੇ ਲਿਆ, ਟੀਕੇ ਟੀਕਾਕਾਰਾਂ ਦੇ ਟੀਕੇ ਲਿਆ, ਅਰਥ ਲਿਆ, ਪੋਥੀਆਂ ਪੜ੍ਹੀ ਜਾ ਬਸ, 4-5 ਪੇਜ ਰੋਜ਼ ਪੜ੍ਹ ਲਿਆ ਕਰ, 10 ਪੇਜ ਰੋਜ਼ ਪੜ੍ਹ ਲਿਆ ਕਰ, ਵੇਖੀ ਜਾਈ, ਫਿਰ ਤੁਹਾਨੂੰ ਪਤਾ ਹੀ ਹੈ। ਫਿਰ ਹੁਣ ਜਿਹੜਾ ਅਖਬਾਰ ਸਵੇਰੇ 5-4 ਪੜ੍ਹ ਕੇ ਆਉਂਦਾ ਹੈ, ਉਹ ਆ ਕੇ ਗੱਲਾਂ ਕਰਦਾ, ਫਲਾਣਾ ਇੱਦਾਂ ਹੋ ਰਿਹਾ, ਉੱਥੇ ਆਹ ਹੋ ਰਿਹਾ, ਉੱਥੇ ਆਹ ਹੋ ਰਿਹਾ। ਜਿਹੜਾ ਨਹੀਂ ਅਖਬਾਰ ਪੜ੍ਹਦਾ ਉਹ ਚੁੱਡੂ ਜਿਹਾ ਬਣ ਕੇ ਨੀਵੀਂ ਪਾ ਕੇ ਬੈਠਾ ਰਹਿੰਦਾ, ਉਹਨੂੰ ਪਤਾ ਹੀ ਕੱਖ ਨਹੀਂ। ਉਹ ਵਿੱਚ ਬਹਿ ਕੇ ਚੌੜਾ ਹੋ ਕੇ ਗੱਲਾਂ ਕਰਦਾ, ਉਹਨੂੰ ਪਤਾ ਹੈ ਕਿਉਂ ਕਰਦਾ ਚੌੜਾ ਹੋ ਕੇ, ਕੌਨਫੀਡੈਂਸ ਹੈ, ਚੜ੍ਹਦੀ ਕਲਾ ਹੈ, ਕਿਉਂਕਿ ਸਵੇਰੇ 5-6 ਅਖਬਾਰਾਂ ਪੜ੍ਹ ਕੇ ਆਇਆ ਹੈ। ਜਿਹੜਾ ਗੁਰਬਾਣੀ ਪੜ੍ਹਦਾ ਹੈ, ਸਮਝਦਾ ਹੈ, ਉਹ ਧਾਗੇ ਵਾਲਿਆਂ ਦੇ ਪਿੱਛੇ ਲੱਗ ਜਾਏਗਾ, ਉਹ ਤਵੀਤਾਂ ਵਾਲਿਆਂ ਦੇ ਪਿੱਛੇ ਜਾਏਗਾ, ਉਹ ਇਹਨਾਂ ਤੋਂ ਉਹਨੇ ਕੀ ਲੈਣਾ ਹੈ, ਉਹ ਨੇੜੇ ਵੀ ਨਹੀਂ ਜਾਂਦਾ। ਮਾਫ ਕਰਨਾ, ਗੁਰਬਾਣੀ 'ਚ ਲਿਖਿਆ ਹੈ, ਸੱਚੇ ਪਾਤਸ਼ਾਹ ਦਾ ਇਹ ਬਚਨ ਆਉਂਦਾ ਹੈ ਕਿ ਭਾਈ ਜਿਹੜੇ ਇਹੋ ਜਿਹੇ ਲੋਕ ਭਰਮਾਂ ਵਿੱਚ ਪਾਉਣ ਵਾਲੇ ਨੇ, ਕਬੀਰ ਨਰਕ ਸੁਰਗ ਤੇ ਮੈਂ ਰਹੇ ਹੋ ਸਤਿਗੁਰ ਕੈ ਪ੍ਰਸਾਦ, ਚਰਨ ਕਮਲ ਕੀ ਮੌਜ ਮੈਂ ਰਹੋ ਅੰਤ ਹਰ ਆਦ। ਸਤਿਗੁਰਾਂ ਦੇ ਬਚਨ ਮੇਰੇ ਸੁਰਤ 'ਚ ਆ ਰਿਹਾ, ਮੈਂ ਬੇਨਤੀ ਕਰਦਾ ਅੱਗੇ। ਸੋ ਇਹ ਜਦੋਂ ਅਸੀਂ ਸਮਝਾਂਗੇ ਸਤਿਗੁਰਾਂ ਦੇ ਬਚਨ, ਬਾਣੀ ਪੜ੍ਹਨ ਲੱਗਾਂਗੇ, ਫਿਰ ਪਤਾ ਲੱਗੇਗਾ ਵੀ ਸੱਚੇ ਪਾਤਸ਼ਾਹ ਸਾਨੂੰ ਸਮਝ, ਫਿਰ ਠੱਗ ਕੌਣ ਲਏਗਾ। ਤੇ ਮੈਂ ਤੁਹਾਨੂੰ ਕੱਲ ਵੀ ਕਿਹਾ ਸੀ, ਇਹਦੇ ਬਿੱਲੇ ਫੜਨ ਨਾਲ ਆ ਗਿਆ, ਉਹ ਹੱਥ ਵੇਖਣ ਲੱਗ ਜਾਂਦਾ ਸਾਡੇ, ਇਹ ਨਹੀਂ ਪਤਾ ਉਹ 500 ਰੁਪਈਆ ਲੈ ਜੇ ਸਾਡੇ ਤੋਂ, ਫਲਾਣੇ ਨੇ ਮੰਗਿਆ ਫਲਾਣੇ ਨੂੰ ਦੇ ਦਿਓ, ਇੱਦਾਂ ਹੀ ਸੀ ਬਰਬਾਦ ਹੋ ਰਹੇ ਹਾਂ। ਤਾਂ ਕਰਕੇ ਮੈਂ ਤੁਹਾਨੂੰ ਸਭ ਨੂੰ ਕਹਿ ਰਿਹਾ ਪੋਥੀਆਂ ਲਿਆ ਕੇ 2 ਘੰਟੇ ਟਾਈਮ ਦੇ ਦੇ ਗੁਰੂ ਨੂੰ, ਤੇਰੀ ਜ਼ਿੰਦਗੀ ਬਦਲ ਦੇਗਾ। ਪੜ੍ਹਨਾ ਤੇ ਪੈਣਾ ਹੈ, ਪਾਣੀ ਧਰਤੀ ਚ ਹੈ, ਧਰਤੀ ਨਾਲ ਸਿਰ ਮਾਰ ਕੇ ਕਹਿੰਦਾ ਰਹੇ ਕਿਰਪਾ ਕਰੋ ਪਾਣੀ ਆ ਜਾ, ਨਹੀਂ ਪਾਣੀ ਤੇ ਤੇਰੇ ਹੈ, ਕਿਰਪਾ ਤੇ ਕੀਤੀ ਪਈ ਹੈ, ਪਰ ਟਿਊਬਵੈਲ ਲਾ ਲੈ, ਕਨੈਕਸ਼ਨ ਲਾ, ਕੱਢ ਲੈ ਧਰਤੀ ਚ ਪਾਣੀ ਤੇ ਭਰਿਆ ਪਿਆ, ਕਿਰਪਾ ਤੇ ਗੁਰੂ ਪਰਮਾਤਮਾ ਨੇ ਕਰ ਦਿੱਤੀ ਹੈ, ਬਸ ਤੂੰ ਇੰਨਾ ਕੁ ਤੇ ਤੈਨੂੰ ਕਰਨਾ ਹੀ ਪੈਣਾ। ਆਖੋ ਸਤਨਾਮ, ਇੰਨਾ ਕੁ ਤੇ ਕਰਨਾ ਹੀ ਪੈਣਾ ਹੈ, ਇਹ ਥੋੜਾ ਵੀ ਹੱਥ ਤੇ ਹੱਥ ਧਰ ਕੇ ਬੈਠੇ ਰਹਿਣਾ, ਇੰਨਾ ਕੁ ਤੇ ਕੰਮ ਕਰਨਾ ਪਏਗਾ ਨਾ ਫਿਰ। ਇਸ ਕਰਕੇ ਗਿਆਨ ਲੈ ਕੇ ਫਿਰ ਪੰਚ ਦੋਖ ਅਸਾਧ ਜਮ ਹੈ, ਜਿਹਦੇ ਚ ਪੰਜ ਨੇ ਉਹਦਾ ਕੀ ਬਣੇਗਾ ਮਾਲਕਾ, ਮੇਰੇ ਤੇ ਕਿਰਪਾ ਕਰ। ਅਗਲੀਆਂ ਰਹਾਓ ਦੀਆਂ ਪੰਗਤੀਆਂ ਨੇ ਸੁਣੋ।
ਮਾਧੋ ਵਿਦਿਆ ਹਿਤ ਕੀਨ, ਵਿਵੇਕ ਦੀਪ ਮਲੀਨ।
ਮੇਰਾ ਜਿਹੜਾ ਵਿਵੇਕ ਵਾਲਾ ਦੀਵਾ ਹੈ ਨਾ, ਜਿਹਨੇ ਚਾਨਣ ਕਰਨਾ ਸੀ, ਉਹ ਮੈਲੀ ਹੋ ਗਈ ਚਿਮਣੀ, ਵਿਵੇਕ ਦੀਪ ਮਲੀਨ। ਮੇਰਾ ਜਿਹੜਾ ਮੋਹ ਪੈ ਗਿਆ ਮਾਧੋ ਮੇਰੇ ਪ੍ਰਮਾਤਮਾ ਵਾਹਿਗੁਰੂ ਜੀ, ਅਵਿਦਿਆ ਔਗਣ ਵਾਲੇ ਪਾਸੇ, ਵਿਦਿਆ ਨਹੀਂ ਅਵਿਦਿਆ ਐੜਾ ਲੱਗ ਗਿਆ ਅੱਗੇ, ਕਿਉਂਕਿ ਵਿਦਿਆ ਇੱਕ ਐੜਾ ਲੱਗ ਗਿਆ ਅਵਿਦਿਆ, ਇੱਕ ਗਿਆਨ ਇੱਕ ਐੜਾ ਲਾ ਦਿਓ ਅੱਗੇ, ਫਿਰ ਕੀ ਬਣ ਗਿਆ ਅਗਿਆਨ। ਇੱਕ ਸੰਤ ਇੱਕ ਅੱਗੇ ਐੜਾ ਲਾ ਦਿਓ ਅਸੰਤ, ਇੱਕ ਸਾਧ ਇੱਕ ਅੱਗੇ ਐੜਾ ਲਾ ਦਿਓ ਅਸਾਧ, ਵੀ ਗਲਤ, ਵੀ ਮੇਰਾ ਗਲਤ ਪਾਸੇ ਧਿਆਨ ਜਾ ਰਿਹਾ, ਪੁੱਠੇ ਪਾਸੇ ਪੈ ਗਿਆ ਮੈਂ। ਮੇਰੇ ਪ੍ਰਮਾਤਮਾ ਮੇਰੇ ਵਾਹਿਗੁਰੂ ਜੀ ਮੇਰੇ ਤੇ ਕਿਰਪਾ ਕਰੋ, ਮੇਰਾ ਹਿੱਤ ਮੇਰਾ ਮੋਹ ਅਵਿਦਿਆ ਨਾਲ ਹੋ ਗਿਆ। ਅਵਿਦਿਆ ਕੀ ਹੈ? ਗਿਆਨ ਪਰ ਗਲਤ ਗਿਆਨ। ਗਲਤ ਗਿਆਨ ਕੀ? ਮਾਫ ਕਰਨਾ, ਜਿਹੜੇ ਗਾਉਣ ਵਾਲੇ ਗਲਤ ਗੱਲਾਂ ਕਰ ਰਹੇ ਨੇ, ਮੇਰਾ ਇਹਦੇ ਨਾਲ ਮੋਹ ਪੈ ਗਿਆ। ਆਖੋ ਸਤਨਾਮ, ਇਹ ਪੰਕਤੀ ਫੇਰ ਸੁਣੋ। ਅਵਿਦਿਆ ਨਾਲ ਮੇਰਾ ਹਿੱਤ ਹੋ ਗਿਆ। ਹਾਂਜੀ, ਰਹਾਓ ਦੀ
ਪੰਕਤੀ। ਮਾਧੋ ਅਵਿਦਿਆ ਹਿੱਤ ਕੀਨ, ਵਿਵੇਕ ਦੀਪ ਮਲੀਨ।
ਮੇਰਾ ਜਿਹੜਾ ਮੈਂ ਨੌਲੇਜ ਲੈ ਰਿਹਾ ਗਲਤ ਲੈ ਰਿਹਾ, ਮੇਰਾ ਹਿੱਤ ਮੋਹ ਪੈ ਗਿਆ, ਪਰ ਅਵਿਦਿਆ ਕੱਚੀਆਂ ਗੱਲਾਂ ਕਰਨ ਵਾਲਿਆਂ ਨੂੰ ਸੁਣਨਾ, ਭੈੜੀਆਂ ਗੱਲਾਂ ਕਰਨ ਵਾਲਿਆਂ ਕੋਲ ਬਹਿਣਾ, ਮੈਂ ਵਿਦਿਆ ਨਹੀਂ ਮੈਂ ਅਵਿਦਿਆ ਪ੍ਰਾਪਤ ਕਰ ਰਿਹਾ। ਐੜਾ ਲੱਗ ਗਿਆ ਅੱਗੇ ਵੀ ਮੈਂ ਗਲਤ ਗਿਆਨ ਪ੍ਰਾਪਤ ਕਰ ਰਿਹਾ, ਮੈਨੂੰ ਨੌਲੇਜ ਤੇ ਮਿਲ ਰਹੀ ਹੈ ਪਰ ਗਲਤ, ਖਜ਼ਾਨਾ ਤੇ ਜਮ੍ਹਾਂ ਹੋ ਰਿਹਾ ਪਰ ਰੋਡਾਂ ਦਾ, ਅੰਦਰ ਹੀਰੇ ਜਵਾਹਰਾਤ ਨਹੀਂ। ਹੀਰੇ ਜਵਾਹਰਾਤ ਕਿਵੇਂ? ਮਤ ਵਿੱਚ ਰਤਨ ਜਵਾਹਰ ਮਾਣਕ ਕਿਵੇਂ ਹੋ ਜਾਂਦੇ? ਜੇ ਇੱਕ ਗੁਰ ਕੀ ਸਿੱਖ ਸੁਣੀ, ਜੇ ਗੁਰੂ ਦੀ ਸਿੱਖਿਆ ਸੁਣਦਾ ਫਿਰ ਤੇ ਖਜ਼ਾਨਾ ਬੜਾ ਸੋਹਣਾ ਬਣ ਜਾਣਾ ਸੀ, ਪਰ ਮੈਂ ਅਵਿਦਿਆ ਨਾਲ ਪਿਆਰ ਪਾ ਲਿਆ, ਤੇ ਮੇਰਾ ਜਿਹੜਾ ਵਿਵੇਕ ਬੁੱਧ ਗਿਆਨ ਵਾਲਾ ਜਿਹੜਾ ਦੀਵਾ ਹੈ ਉਹ ਮੈਲਾ ਹੋ ਗਿਆ। ਭਾਵ ਜਿਹਨੇ ਚਾਨਣ ਕਰਨਾ ਸੀ ਉਹ ਰਿਹਾ ਹੀ ਨਹੀਂ ਅੰਦਰ, ਵਿਵੇਕ ਦੀਪ ਮਲੀਨ ਮੈਲਾ ਹੋ ਗਿਆ। ਹੁਣ ਮੈਨੂੰ ਦਿਸਦਾ ਨਹੀਂ ਕੁਝ, ਅੰਨਾ ਹੋਇਆ ਫਿਰਦਾ ਮੈਂ, ਮੇਰੇ ਤੇ ਕਿਰਪਾ ਕਰ। ਫਿਰ ਕਿਰਪਾ ਕਿਵੇਂ ਹੁੰਦੀ ਹੈ? ਆਪਾਂ ਪੜ੍ਹਦੇ ਹਾਂ ਗਿਆਨ ਅੰਜਨ
ਗੁਰਦੀਆ,
ਗੁਰਦੀਆ ਅਗਿਆਨ ਅੰਧੇਰ
ਵਿਨਾਸ਼,
ਹਰ ਕਿਰਪਾ ਤੇ
ਸੰਤ ਭੇਟਿਆ
ਨਾਨਕ
ਮਨ ਪ੍ਰਗਾਸ,
ਚਾਨਣ ਹੋ ਗਿਆ ਗੁਰਬਾਣੀ ਇਸ ਜਗ ਮਹਿ ਹੈ ਚਾਨਣ, ਕਰਮ ਵਸੈ ਮਨ ਆਏ, ਗੁਰਬਾਣੀ ਚਾਨਣ ਹੈ ਭਾਈ। ਗੁਰਬਾਣੀ ਦੇ ਚਾਨਣ ਨਾਲ ਇਹ ਪਤਾ ਲੱਗਣਾ ਹੈ, ਵਿਵੇਕ ਆ ਜਾਣਾ। ਵਿਵੇਕ, ਵਿਵੇਕ ਕਿਹਨੂੰ ਕਹਿੰਦੇ ਨੇ? ਵਿਚਾਰਵਾਨ ਬੁੱਧੀ। ਵਿਚਾਰਵਾਨ ਬੁੱਧੀ ਕੀ ਹੁੰਦੀ ਹੈ? ਪੌਣੀ, ਜਿਵੇਂ ਹੁਣ ਆਪਾਂ ਨੂੰ ਕੋਈ ਬੰਦਾ ਕਹਿੰਦਾ, ਆਪਾਂ ਬੈਠੇ ਹਾਂ, ਸਾਨੂੰ ਕੋਈ ਕਹਿੰਦਾ ਉੱਥੇ ਫਲਾਣੇ ਥਾਂ ਤੇ ਏਦਾਂ ਹੋਇਆ ਤੇ ਸੱਪ ਨੇ ਆ ਕੇ ਮੱਥਾ ਟੇਕਿਆ ਬਾਬਾ ਜੀ ਨੂੰ, ਕਿਸੇ ਨੇ ਆਪਾਂ ਨੂੰ ਸੁਣਾ ਦਿੱਤਾ, ਆਪਾਂ ਕੀ ਕਿਹਾ? ਅੱਛਾ ਟੇਕਿਆ ਹੋਣਾ ਹੈ। ਪਰ ਵਿਵੇਕੀ ਕੀ ਕਹਿੰਦਾ? ਪੌਣੀ ਲੱਗੀ ਹੈ, ਇਹ ਨਹੀਂ ਵੀ ਜੋ ਸੁਣ ਲਿਆ ਅੰਦਰ ਫੀਡ ਕਰ ਲਿਆ, ਉਹ ਵਿਚਾਰਦਾ ਹੈ, ਡਿਸਕਸ਼ਨ ਚੱਲਦੀ ਹੈ ਉਹਦੇ ਅੰਦਰ, ਵਿਚਾਰ ਚੱਲਦੀ ਹੈ। ਜਿਹੜੀ ਚੀਜ਼ ਅੰਦਰ ਲੈ ਕੇ ਜਾਣੀ ਹੈ ਪਹਿਲਾਂ ਪੁਣ ਕੇ ਲੈ ਕੇ ਜਾਣੀ ਹੈ, ਇਹ ਨਹੀਂ ਵੀ ਹਰੇਕ ਚੀਜ਼ ਅੰਦਰ ਸੁੱਟੀ ਚੱਲੋ। ਆਖੋ ਸਤਨਾਮ। ਜਿਵੇਂ ਅਗਲੇ ਨੇ ਕਹਿ ਦਿੱਤਾ ਵੀ ਫਲਾਣੇ ਥਾਂ ਤੇ ਏਦਾਂ ਕਰ ਦਿੱਤਾ ਮਹਾਂਪੁਰਸ਼ਾਂ ਨੇ, ਉਸੇ ਵੇਲੇ ਉਹ ਸੋਚਦਾ ਹੈ ਨਹੀਂ ਇਹ ਗੱਲ ਸੱਚ ਨਹੀਂ ਹੋ ਸਕਦੀ, ਏਦਾਂ ਨਹੀਂ ਹੋ ਸਕਦਾ। ਗਿਆਨਵਾਨ ਜਿਹੜਾ ਹੈ ਉਹ ਵਿਚਾਰਵਾਨ ਹੁੰਦਾ ਹੈ, ਵਿਚਾਰਵਾਨ ਨੂੰ ਵਿਵੇਕੀ ਸਿੱਖ ਕਹਿੰਦੇ ਨੇ। ਆਪਾਂ ਰੋਜ਼ ਮੰਗਦੇ ਨਹੀਂ ਸਿੱਖਾਂ ਨੂੰ ਸਿੱਖੀ ਦਾਨ, ਕੇਸਦਾਨ, ਰਹਿਤਦਾਨ, ਅੱਗੇ
ਵਿਵੇਕਦਾਨ
ਬੋਲੋ, ਸਿੱਖਾਂ ਨੂੰ ਸਿੱਖੀ ਦਾਨ, ਕੇਸਦਾਨ, ਰਹਿਤਦਾਨ,
ਵਿਵੇਕਦਾਨ,
ਵਿਵੇਕਦਾਨ। ਵਿਵੇਕ ਦਿਓ ਮੈਨੂੰ, ਵਿਚਾਰਵਾਨ ਬੁੱਧੀ ਦਿਓ, ਜਣਾ ਖਣਾ ਹੈ ਨਾ ਮੈਨੂੰ ਅਕਲ ਆਪ ਨੂੰ ਹੋਵੇ। ਤੇ ਵਿਵੇਕ, ਵਿਵੇਕ ਕਿਵੇਂ ਆਉਂਦਾ ਹੈ? ਜਦੋਂ ਸੁਣਦੇ ਰਹੀਏ ਸੁਣਦੇ ਰਹੀਏ, ਬਸ ਵਿਚਾਰਵਾਨ ਬੁੱਧੀ ਬਣ ਜਾਂਦੀ ਹੈ, ਆਪੇ ਹੀ ਬਣ ਜਾਂਦੀ ਹੈ। ਜਿਹੜੇ ਹੁਣ ਤੁਹਾਡੇ ਦਵਾਨ ਸੁਣਨ ਵਾਲੇ ਨੇ ਉਹ ਵਿਵੇਕੀ ਆਪੇ ਹੀ ਬਣ ਜਾਂਦੇ ਨੇ, ਗੁਰਬਾਣੀ ਪੜ੍ਹਨ ਵਾਲੇ ਆਪੇ ਹੀ ਵਿਵੇਕੀ ਬਣ ਜਾਂਦੇ ਨੇ। ਉਹ ਹਰੇਕ ਗੱਲ ਜੇ ਕੋਈ ਉਹਨਾਂ ਨੂੰ ਆ ਕੇ ਕਹਿੰਦਾ ਇੱਦਾਂ, ਉਹ ਕਹਿੰਦੇ ਅਸੀਂ ਨਹੀਂ ਮੰਨਦੇ, ਗੁਰਬਾਣੀ 'ਚ ਤਾਂ ਇੱਦਾਂ ਲਿਖਿਆ ਹੀ ਨਹੀਂ, ਆਖੋ ਸਤਨਾਮ, ਇਹ ਨਹੀਂ ਹੋ ਸਕਦਾ, ਅਸੀਂ ਇਹਨਾਂ ਪੁੱਠੀਆਂ ਜਿਹੀਆਂ ਗੱਲਾਂ ਨੂੰ ਨਹੀਂ ਮੰਨਦੇ, ਗੁਰਬਾਣੀ 'ਚ ਤਾਂ ਲਿਖਿਆ ਹੀ ਨਹੀਂ। ਉਹ ਵਿਵੇਕੀ ਹੁੰਦਾ ਹੈ, ਇਹ ਨਹੀਂ ਵੀ ਜਣਾ ਖਾਣਾ ਹੀ ਉਹਨੂੰ ਕੰਨ ਤੋਂ ਫੜ ਕੇ ਭੇਡ ਵਾਂਗੂ ਜਿੱਧਰ ਮਰਜ਼ੀ ਲੈ ਜੇ, ਉਹ ਨਹੀਂ ਜਾਂਦੇ ਕਿਤੇ। ਗਿਆਨਵਾਨ ਨੇ ਭਾਈ ਜਿਹੜੇ ਉਹ ਨਹੀਂ। ਤੇ ਮੇਰਿਆ ਮਾਲਕਾ, ਇਹ ਰਹਾਓ ਦੀ ਪੰਗਤੀ ਹੈ, ਰਹਾਓ ਦੀ ਪੰਗਤੀ ਸ਼ਬਦ ਦਾ ਸੈਂਟਰਲ ਆਈਡੀਆ ਹੁੰਦਾ ਹੈ, ਰਹਾਓ ਦੀ ਪੰਗਤੀ ਕੇਂਦਰੀ ਭਾਵ ਹੁੰਦਾ ਹੈ, ਰਹਾਓ ਦੀ ਪੰਗਤੀ ਦੇ ਆਲੇ ਦੁਆਲੇ ਸਾਰਾ ਸ਼ਬਦ ਘੁੰਮਦਾ ਹੁੰਦਾ, ਮੇਨ ਰਹਾਓ ਦੀ ਪੰਗਤੀ ਹੈ, ਆਲੇ ਦੁਆਲੇ ਉਹਦੇ ਫਿਰ ਸਾਰਾ ਸ਼ਬਦ ਘੁੰਮਦਾ। ਇਸ ਕਰਕੇ ਇੱਥੇ ਬੇਨਤੀ ਇਹ ਕੀਤੀ ਜਾ ਰਹੀ ਹੈ ਵੀ ਮਾਲਕਾ ਮੇਰਾ ਪੁੱਠੇ ਪਾਸੇ ਕਿਆ ਖਿਆਲ ਹੈ, ਮੈਂ ਗੱਲਾਂ ਹੀ ਗਲਤ ਸੁਣਨਾ, ਅਵਿਦਿਆ ਨਾਲ ਮੇਰਾ ਮੋਹ ਪੈ ਗਿਆ, ਤਾਂ ਕਰਕੇ ਮੇਰੇ ਤੇ ਕਿਰਪਾ ਕਰੋ। ਉਹਨਾਂ ਨੂੰ ਇੱਕ ਇੱਕ ਰੋਗ ਸੀ, ਮੈਂ ਮਾੜੀਆਂ ਗੱਲਾਂ ਸੁਣ ਸੁਣ ਕੇ ਪੰਜ ਰੋਗ ਲਵਾ ਬੈਠਾ। ਇਹ ਰੋਗ ਲੱਗਿਆ ਨਾ, ਲੱਗਿਆ ਕਿਉਂ? ਜਿਹੜੇ ਆਪਾਂ ਨੂੰ ਮੈਂ ਪਹਿਲਾਂ ਬੇਨਤੀ ਕੀਤੀ ਹੈ ਵੀ ਕੰਨਾਂ ਦਾ ਰੋਗ ਲੱਗਾ, ਜੀਭ ਦਾ ਰੋਗ ਲੱਗਾ, ਅੱਖਾਂ ਦਾ ਰੋਗ ਲੱਗਾ, ਇਸ ਸੁੰਘਣ ਦਾ ਰੋਗ ਲੱਗਾ, ਸਪਰਸ਼ ਦਾ ਰੋਗ ਲੱਗਾ, ਇਹ ਰੋਗ ਸਾਡੇ ਮਨ ਨੂੰ ਕਿਉਂ ਲੱਗੇ? ਕਿਉਂਕਿ ਗੱਲਾਂ ਹੀ ਪੁੱਠੀਆਂ ਸੁਣੀਆਂ ਅੱਜ ਤੱਕ। ਰੋਗ ਲੱਗਣ ਦਾ ਕਾਰਨ ਗੁਰੂ ਸਾਹਿਬ ਦੱਸਦੇ ਨੇ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮਨ ਨੂੰ ਜਿਹੜਾ ਰੋਗ ਲੱਗਦਾ ਭਾਈ, ਇਹ ਰੋਗ ਲੱਗਣ ਦਾ ਕਾਰਨ ਗੁਰੂ ਗ੍ਰੰਥ ਸਾਹਿਬ ਇੱਥੇ ਦੱਸਦੇ ਵੀ ਕਾਰਨ ਪਹਿਲਾਂ ਕੱਢੋ, ਬਿਮਾਰੀ ਕਿਉਂ ਹੋਈ, ਬਿਮਾਰ ਬੰਦਾ ਹੋਇਆ, ਬੁਖਾਰ ਚੜਿਆ ਕਿਉਂ ਚੜਿਆ, ਠੰਡ ਲੱਗੀ ਕਿਉਂ, ਕੁਝ ਗਲਤ ਖਾਧਾ ਗਿਆ? ਇੱਥੇ ਗੁਰੂ ਸਾਹਿਬ ਇੱਥੇ ਤੇਰੇ ਕਿਉਂ ਦਾ ਜਵਾਬ ਦਿੰਦੇ ਨੇ ਭਾਈ, ਮਨ ਨੂੰ ਰੋਗ ਤਾਂ ਲੱਗਦੇ ਨੇ ਕਿਉਂਕਿ ਬੰਦਾ ਗੱਲਾਂ ਹੀ ਪੁੱਠੀਆਂ ਸੁਣਦਾ ਹੈ। ਜਦੋਂ ਮਨ ਗਲਤ ਸੁਣਦਾ ਹੈ, ਬਸ ਫਿਰ ਇਹ ਸਾਰੇ ਰੋਗ ਲੱਗ ਜਾਂਦੇ ਨੇ। ਫਿਰ ਜਾਨ ਔਖੀ ਬੜੀ ਹੁੰਦੀ ਹੈ ਜੀ, ਜਾਨ ਬੜੀ ਔਖੀ ਹੁੰਦੀ ਹੈ, ਜਿਹਦਾ ਇਲਾਜ ਨਹੀਂ ਹੋ ਸਕਦਾ, ਫਿਰ ਕੋਈ ਇਲਾਜ ਨਹੀਂ ਸਾਡਾ। ਇਸ ਕਰਕੇ ਭਾਈ, ਬਾਹਰਲੀਆਂ ਪ੍ਰੋਪਰਟੀਆਂ, ਬਾਹਰਲਾ ਇਹਨੂੰ ਸਾਈਡ ਤੇ ਰਹਿਣ ਦਿਓ। ਚਾਹੀਦਾ ਬਿਜ਼ਨਸ ਵੀ ਕਰੋ, ਕੰਮ ਵੀ ਕਰੋ, ਖੇਤੀਆਂ ਵੀ ਕਰੋ, ਪਰ ਸਭ ਤੋਂ ਜ਼ਰੂਰੀ ਹੈ ਆਪਣੇ ਅੰਦਰ ਦੀ ਸਫਾਈ। ਮਨ ਦੇ ਰੋਗ ਇਹ ਖਤਰਨਾਕ ਨੇ, ਇਹ ਭਿਆਨਕ ਨੇ। ਪਰ ਪਹਿਲਾਂ ਵੀ ਕੱਲ੍ਹ ਵੀ ਦੁੱਖ, ਰੋਗ, ਸੰਤਾਪ ਉਤਰੇ, ਸੁਣੀ ਸੱਚੀ
ਬਾਣੀ,
ਹਾਂ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਬੋਲੋ, ਸੁਣਿਆ
ਦੁੱਖ ਪਾਪ ਕਾ ਨਾਸ,
ਇਹ ਦੁੱਖਾਂ ਦੀ ਗੱਲ ਹੈ, ਇਹਨਾਂ ਦੁੱਖਾਂ ਦੀ। ਫਿਰ ਸਵਾਲ ਹੋਵੇ, ਗੁਰੂ ਹਰਿਕ੍ਰਿਸ਼ਨ ਸਾਹਿਬ ਸਿਹਤ ਕਰਕੇ ਕਿਉਂ ਬਿਮਾਰ ਹੋ ਗਏ? ਬਈ ਰੋਗ ਤੇ ਗੁਰੂ ਸਾਹਿਬਾਂ ਤੇ ਵੀ ਆ ਜਾਂਦੇ ਰਹੇ ਹੈ, ਕਿਉਂਕਿ ਸਰੀਰ ਦੇ ਰੋਗਾਂ ਦੀ ਤੇ ਗੱਲ ਹੀ ਨਹੀਂ, ਗੱਲ ਮਨ ਦੇ ਰੋਗਾਂ ਦੀ ਕਰਦੀ ਹੈ ਬਾਣੀ। ਇੱਥੇ ਫਿਰ ਮਨ ਦੇ ਜਿਹੜੇ ਰੋਗ ਨੇ ਸਾਨੂੰ ਚਿੰਬੜੇ, ਇਹ ਠੀਕ ਹੋ ਜਾਂਦੇ ਨੇ। ਵੇਖੋ ਸੰਗਤ ਜੀ, ਇਹ ਵੀ ਨਾਲ ਚੇਤਾ ਰੱਖਿਓ, ਗੁਰਬਾਣੀ ਵਿੱਚ ਮਨ ਦਿਆਂ ਰੋਗਾਂ ਨੂੰ ਜਮ ਵੀ ਲਿਖਿਆ, ਹੋਰ ਸਿੰਘਾਂ ਵਾਲੇ ਜਮਾਂ ਦੀ ਗੱਲ ਨਹੀਂ, ਗੁਰਬਾਣੀ ਦੇ ਵਿੱਚ ਇਹਨਾਂ ਰੋਗਾਂ ਨੂੰ ਜਮ ਵੀ ਲਿਖਿਆ। ਜਦੋਂ ਜਮ ਚਿੰਬੜ ਜਾਂਦਾ, ਜਮ ਵਿਕਾਰ ਚਿੰਬੜ ਜਾਂਦੇ ਨੇ, ਰੋਗ ਚਿੰਬੜਦੇ ਨੇ, ਬੰਦੇ ਨੂੰ ਜਿਉਂਦੇ ਨੂੰ ਮਾਰਦੇ ਨੇ, ਕਾਮ ਮਾਰਦਾ ਹੈ, ਕ੍ਰੋਧ ਮਾਰਦਾ ਹੈ, ਲੋਭ ਮਾਰਦਾ ਹੈ, ਇਹ ਮਨ ਨੂੰ ਜਮ ਚਿੰਬੜੇ ਹੈ। ਤੇ ਜਦੋਂ ਬੰਦਾ ਗਿਆਨ ਲਵੇ, ਸਤਿਗੁਰ ਹੋਏ ਦਿਆਲ, ਸਤਿਗੁਰੂ ਦਾ ਗਿਆਨ ਲੈ ਲਵੇ ਤਾਂ ਸ਼ਰਧਾ ਪੂਰੀ ਹੈ। ਸਤਿਗੁਰ ਹੋਏ ਦਿਆਲ ਨਾ ਕਬਹੂ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਹੈ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀ ਹੈ, ਸਤਿਗੁਰ ਹੋਏ ਦਿਆਲ ਤਾਂ ਜਮ ਘਾ ਡਰ ਕੇ ਹਾ, ਸਤਿਗੁਰ ਹੋਏ ਦਿਆਲ ਤਾਂ ਸਦ ਹੀ
ਸੁੱਖ
ਸੁੱਖ ਦੇ ਹਾ, ਸਤਿਗੁਰ ਹੋਏ ਦਿਆਲ ਤਾਂ ਨਵ ਨਿਧ ਪਾਈਏ, ਸਤਿਗੁਰ ਹੋਏ ਦਿਆਲ ਤਾਂ ਸੱਚ
ਸਮਾਈਏ।
ਫਸਿਆ ਹੋਣਾ ਹੈ, ਫਸਿਆ ਹੋਣਾ ਹੈ। ਵੇਖੋ ਨਾ, ਕਿਸੇ ਨੇ ਤੋਤਿਆਂ ਤੇ ਤਰਸ ਕੀਤਾ, ਸ਼ਿਕਾਰੀ ਆਉਂਦਾ ਸੀ, ਜਾਲ ਲਾਉਂਦਾ ਸੀ, ਦਾਣੇ ਪਾਉਂਦਾ ਸੀ, ਲੈ ਜਾਂਦਾ ਸੀ, ਕਿਸੇ ਬੰਦੇ ਨੂੰ ਆ ਗਿਆ ਤਰਸ, ਉਹ ਜਾ ਕੇ ਤੋਤਿਆਂ ਨੂੰ ਕਹਿੰਦਾ ਓਏ ਗੱਲ ਸੁਣੋ, ਤੁਹਾਨੂੰ ਮੈਂ ਇੱਕ ਗੱਲ ਚੇਤਾ ਰੱਖਿਓ, ਸ਼ਿਕਾਰੀ ਆਏਗਾ ਬੋਲੋ। ਕਹਿੰਦੇ ਸ਼ਿਕਾਰੀ ਆਏਗਾ, ਜਾਲ ਲਾਏਗਾ, ਚੋਗਾ ਪਾਏਗਾ, ਚੋਗਾ ਚੁਗਣਾ ਨਹੀਂ, ਜਾਲ ਵਿੱਚ ਫਸਣਾ ਨਹੀਂ। ਸਾਰੇ ਤੋਤਿਆਂ ਨੂੰ ਕਹਿੰਦੇ ਯਾਦ ਕਰ ਲਓ ਚੰਗੀ ਤਰ੍ਹਾਂ। ਉਹ ਸਾਰਿਆਂ ਨੇ ਚੇਤਾ ਕਰ ਲਿਆ, ਚੇਤਾ ਕਰ ਲਿਆ। ਅੱਛਾ, ਚੇਤਾ ਕਰਨ ਤੋਂ ਬਾਅਦ ਉਹ ਦੱਸਣ ਵਾਲਾ ਤੇ ਚਲਿਆ ਗਿਆ, ਉਹ ਉਵੇਂ ਹੀ ਪੜੀ ਜਾਣ ਮਗਰ ਮਗਰ। ਸ਼ਿਕਾਰੀ ਆਏਗਾ, ਜਾਲ ਲਾਏਗਾ, ਚੋਗਾ ਪਾਏਗਾ, ਚੋਗਾ ਚੁਗਣਾ ਨਹੀਂ, ਜਾਲ 'ਚ ਫਸਣਾ ਨਹੀਂ। ਸ਼ਿਕਾਰੀ ਆਇਆ, ਜਾਲ ਲਾਇਆ, ਚੋਗਾ ਪਾਇਆ, ਪੜ ਹੀ ਜਾਂਦੇ ਨੇ ਤੋਤੇ, ਪੜਦੇ ਪੜਦੇ ਚੋਗਾ ਚੁਗੀ ਜਾਂਦੇ ਨੇ, ਜਾਲ 'ਚ ਫਸ ਗਏ। ਉਹ ਚੁੱਕ ਕੇ ਲਈ ਜਾਂਦਾ ਤੇ ਵਿੱਚ ਫਸੇ ਵੀ ਕਹੀ ਜਾਂਦੇ ਨੇ। ਸ਼ਿਕਾਰੀ ਆਏਗਾ, ਚੋਗਾ ਜਾਲ ਪਾਏਗਾ, ਚੋਗਾ ਪਾਏ ਜਾਲ ਲਾਏਗਾ, ਚੋਗਾ ਪਾਏਗਾ, ਚੋਗਾ ਚੁਗਣਾ ਨਹੀਂ, ਜਾਲ 'ਚ ਫਸਣਾ ਨਹੀਂ, ਫਸੇ ਹੋਏ ਨੇ। ਆਪਾਂ ਵੀ ਕਹੀ ਜਾਂਦੇ ਹਾਂ ਦੁੱਖ ਰੋਗ ਸੰਤਾਪ ਉਤਰੇ, ਲੱਗੇ ਸਾਰੇ ਹੀ ਨੇ। ਉਤਰਿਆ ਕੀ ਹੈ ਇਹ ਤੇ ਦੱਸੋ, ਰੋਗ ਸਾਰੇ ਲੱਗੇ ਨੇ, ਕੰਨਾਂ ਵਾਲਾ ਵੀ ਲੱਗਾ, ਜੀਭ ਵਾਲਾ ਵੀ ਲੱਗਾ, ਅੱਖਾਂ ਵਾਲਾ, ਸਾਰੇ ਰੋਗ ਲੱਗੇ ਨੇ। ਕਹਿੰਦੇ ਦੁੱਖ ਰੋਗ ਸੰਤਾਪ ਉਤਰੇ, ਕੀ ਉਤਰਿਆ? ਲੱਗੇ ਤੇ ਸਾਰੇ ਹੀ ਨੇ। ਆਪਾਂ ਵੀ ਫਿਰ ਇੱਦਾਂ ਹੀ ਨਹੀਂ ਕਰਦੇ? ਰੱਟਾ ਰੱਟਿਆ ਤੋਤਿਆਂ ਵਾਂਗੂ, ਤਾਂ ਹੀ ਤੇ ਲੋਕੀ ਕਹਿੰਦੇ ਨੇ ਤੋਤਾ ਰਟਨ ਕਰਦੇ ਨੇ। ਮੈਂ ਤੇ 50 ਪਾਠ ਕਰਨਾ ਜਪਜੀ ਸਾਹਿਬ ਦਾ, ਜਿੰਨੇ ਮਰਜ਼ੀ ਕਰੀ ਜਾ, ਜੇ ਤੋਤਿਆਂ ਵਾਂਗੂ ਰੱਟਾ ਹੀ ਲਾਉਣਾ ਹੈ ਤੇ ਲਾਈ ਚੱਲ। ਜੇ ਉਹ ਮੰਨਿਆ ਹੀ ਨਾ ਸ਼ਿਕਾਰੀ ਦੀ ਗੱਲ, ਬਚਾਂਗੇ ਤੇ ਤਾਂ ਵੀ ਮਹਾਰਾਜ ਕਹਿੰਦੇ ਕੀ ਨੇ, ਉਹਨੂੰ ਕਮਾਵਾਂਗੇ ਵੀ ਆਪਾਂ ਇਹ ਫਸਣਾ ਨਹੀਂ ਇਹਦੇ ਚ, ਫਸੇ ਹੋਏ ਆ। ਭਾਵ ਕਹਿਣ ਦਾ ਜਮ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਕਾਰ ਕੁੱਟਦੇ ਰੋਜ਼ ਨੇ। ਕਹਿੰਦਾ ਜਮਾਂ ਤੋਂ ਬਚਣਾ ਹੈ, ਮੈਂ ਜਮਾਂ ਦੇ ਵੱਸ ਨਾ ਪੈ ਜਾ, ਵੱਸ ਤੇ ਪਿਆ ਹੋਇਆ ਹੈ। ਜਮਾਂ ਦੇ ਤੂੰ ਅੱਜ ਵੱਸ ਚ ਹੈ, ਤੂੰ ਕਿਹੜੇ ਜਮਾਂ ਦੀ ਗੱਲ ਕਰਦਾ? ਇਹ ਤੇ ਅੱਜ ਕੁੱਟਦਾ ਕਾਮ, ਛਿੱਤਰ ਪਵਾਉਂਦਾ ਨੀ, ਛਿੱਤਰ ਪਰੇਡ ਹੁੰਦੀ ਹੈ ਕਾਮੀਆਂ ਦੀ ਰੋਜ਼। ਕ੍ਰੋਧੀਆਂ ਨੂੰ ਰੋਜ਼ ਛਿੱਤਰ ਪੈਂਦੇ ਨੇ, ਕੇਸ ਕਰਾ ਬਹਿੰਦੇ ਨੇ ਕ੍ਰੋਧੀ, ਕ੍ਰੋਧ ਉਹਦੇ ਸਿਰ ਤੇ ਹਾਵੀ ਹੋ ਜਾਂਦਾ ਹੈ। ਉਦੋਂ ਫਿਰ ਪੀਤੀ ਖਾਧੀ ਚ ਲੜਾਈ ਹੋ ਗਈ, ਝਗੜਾ ਹੋ ਗਿਆ, ਉਹਨੇ ਗਾਲ ਕੱਢਤੀ, ਮੈਂ ਗੰਡਾਸਾ ਮਾਰਤਾ, ਹੋ ਗਿਆ ਕੇਸ, ਚੱਲ ਜੇਲ੍ਹ ਚ। ਇਹ ਕ੍ਰੋਧ ਜੰਮ ਚਿੰਬੜਿਆ ਤੈਨੂੰ, ਅੱਜ ਚਿੰਬੜਿਆ, ਤੂੰ ਹੁਣ ਦੀ ਇਲਾਜ ਕਰਾ ਇਹਦਾ, ਅੱਜ ਇਲਾਜ ਕਰਾਈਏ ਆਪਾਂ ਇਹਦਾ। ਚਿੰਬੜਨੇ ਨੇ ਜੰਮ ਤੇ ਹੁਣ ਕੁੱਟਦੇ ਨੇ, ਮੋਹ ਚ ਆਪਾਂ ਹੁਣ ਫਸੇ ਹਾਂ, ਲੋਭ ਚ ਹੁਣ ਫਸੇ ਹਾਂ, ਫਸਣਾ ਨਹੀਂ। ਸਤਿਗੁਰ ਹੋਏ ਦਿਆਲ ਤਾਂ ਜਮ ਕਾ
ਡਰ ਕਿਹਾ,
ਡਰ ਹੀ ਕੋਈ ਨਹੀਂ। ਹੁਣ ਕੀ ਆ ਜਾਣਗੇ? ਜਦੋਂ ਬਾਣੀ ਪੜਾਂਗੇ। ਚੇਤਾ ਰੱਖਿਓ ਸਹਿਜ ਪਾਠ ਕਰਨ ਵਾਲਿਓ ਵੀਰੋ, ਜਿਹੜੇ ਜਿਨ੍ਹਾਂ ਜਿਨ੍ਹਾਂ ਦੇ ਮਨ ਵਿੱਚ ਅੱਜ ਆ ਗਿਆ ਕਿ ਮੈਂ ਬਾਣੀ ਪੜਿਆ ਕਰਾਂਗਾ, ਸਮਝਿਆ ਕਰਾਂਗਾ, ਬਸ ਇਹ ਚੇਤਾ ਰੱਖਿਓ, ਆ ਜਮਾਂ ਵਾਲਾ ਵੀ ਡਰ ਉਹਨਾਂ ਦਾ ਨਿਕਲ ਜਾਣਾ, ਇਹ ਵੀ ਨਹੀਂ ਰਹਿਣਾ। ਤਾਂ ਕਰਕੇ ਬੇਨਤੀ ਕਰ ਰਿਹਾ ਕਿ ਜਮ ਵੀ ਨੇੜੇ ਨਹੀਂ ਆਉਣਾ। ਸੋ ਇਸ ਕਰਕੇ ਸੱਚੇ ਪਾਤਸ਼ਾਹ ਮੇਰਾ ਅਵਿਦਿਆ ਨਾਲ ਫੇਰ ਪੜੋ ਪੰਕਤੀ ਰਹਾਓ ਵਾਲੀ।
ਮਾਧੋ ਅਵਿਦਿਆ ਹਿਤ ਕੀਨ, ਬਵੇਕ ਦੀਪ ਮਲੀਨ।
ਮੇਰਾ ਹਿਤ ਹੋ ਗਿਆ, ਮੋਹ ਹੋ ਗਿਆ, ਪਿਆਰ ਹੋ ਗਿਆ ਅਵਿਦਿਆ ਨਾਲ, ਅਗਿਆਨ ਨਾਲ, ਤੇ ਮੇਰਾ ਜਿਹੜਾ ਵਿਵੇਕ ਵਾਲਾ ਦੀਵਾ ਹੈ ਉਹ ਮੈਲਾ ਹੋ ਗਿਆ, ਚਾਨਣ ਹੀ ਨਹੀਂ ਰਿਹਾ। ਕਈ ਵਾਰੀ ਦੀਵਾ ਤੇ ਜਗਦਾ ਹੁੰਦਾ ਮਾੜਾ ਮੋਟਾ, ਚਿਮਣੀ ਆਲੇ ਦੁਆਲੇ ਇੰਨੀ ਮੈਲੀ ਹੋ ਜਾਂਦੀ ਕਿ ਚਾਨਣ ਬਾਹਰ ਆਉਂਦਾ ਹੀ ਨਹੀਂ। ਜਦੋਂ ਆਪਾਂ ਨਿੱਕੇ ਹੁੰਦੇ ਵੇਖਿਆ ਉਹ ਦੀਵਾ, ਉਹਦੀ ਚਿਮਣੀ ਸਾਫ ਕਰਨੀ ਪੈਂਦੀ ਹੈ, ਲਾਲਟੈਨ ਵੀ ਸਾਫ ਕਰਨੀ ਪੈਂਦੀ ਹੁੰਦੀ ਹੈ, ਕਾਲੀ ਹੋ ਜਾਂਦੀ ਹੈ। ਇਸ ਤਾਂ ਕਰਕੇ ਸਾਡਾ ਜਿਹੜਾ ਅੱਖ ਸੋਚਣ ਵਾਲੀ ਗਾ ਉਹ ਮੈਲਾ ਹੀ ਹੋ ਗਿਆ, ਬਸ ਸਾਨੂੰ ਸੁਣ ਸੋਚਦਾ ਹੀ ਕੱਖ ਨਹੀਂ। ਮੇਰੇ ਤੇ ਕਿਰਪਾ ਕਰ ਦਿਓ, ਬੇਨਤੀ ਕਰਨੀ ਹੈ। ਹਾਂਜੀ।
ਤ੍ਰਿਗਤ ਜੋਨ ਅਚੇਤ ਸੰਭਵ, ਪੁੰਨ ਪਾਪ ਅਸੋਚ।
ਇਹ ਜਿਹੜੀਆਂ ਤ੍ਰਿਗਤ ਜੂਨਾਂ ਨੇ ਨਾ, ਜਿਨ੍ਹਾਂ ਨੂੰ ਅਸੀਂ ਤ੍ਰਿਗਤ ਜੋਨ ਕਹਿ ਦਿੰਦੇ ਹਾਂ, ਇਹਨਾਂ ਨੂੰ ਪੁੰਨ ਪਾਪ ਦਾ ਪਤਾ ਨਹੀਂ, ਕੀ ਪਾਪ ਹੈ ਤੇ ਕੀ, ਬੋਲੋ ਕੀ ਪਾਪ ਹੈ ਕੀ, ਇਹਨਾਂ ਨੂੰ ਪਤਾ ਨਹੀਂ। ਤਾਂ ਕਰਕੇ ਜਦੋਂ ਇਹਨਾਂ ਨੂੰ ਪਤਾ ਹੀ ਨਹੀਂ, ਮਾਲਕ ਨੇ ਬੁੱਧੀ ਵੀ ਇਹਨਾਂ ਦਿੱਤੀ ਹੈ, ਇਹਨਾਂ ਨੂੰ ਮਾਫੀ ਵੀ ਹੈ, ਇਹਨਾਂ ਨੂੰ ਪਤਾ ਹੀ ਨਹੀਂ ਵੀ ਕੀ ਮਾੜਾ ਹੈ ਤੇ ਕੀ ਚੰਗਾ ਹੈ। ਸਿਸਟਮ ਹੀ ਵਾਹਿਗੁਰੂ ਜੀ ਦਾ ਇੱਦਾਂ ਦਾ ਬਣਾਇਆ ਹੋਇਆ। ਇਹ ਟੌਪਿਕ ਬੜਾ ਕਮਾਲ ਦਾ ਹੈ, 84 ਜਿਹੜੀ ਹੈ ਨਾ ਬਾਹਰ ਵਾਲੀ, ਕਈ ਏਦਾਂ ਹੀ ਕਹੀ ਜਾਂਦੇ ਆ ਕਾਵਾਂ ਕੁੱਤੇ ਵੇਖੋ ਕਿੰਨੀਆਂ ਭੈੜੀਆਂ ਜੂਨਾਂ, ਇਹ ਕਹਿਣਾ ਰੱਬ ਦੀ ਨਿੰਦਿਆ ਹੈ। ਪਰਮਾਤਮਾ ਦਾ ਨਿੰਦਕ ਹੈ ਜਿਹੜਾ ਬਾਹਰਲੀਆਂ ਜੂਨਾਂ ਨੂੰ ਮਾੜਾ ਕਹਿੰਦਾ। ਤੂੰ ਮੈਨੂੰ ਇਹ ਦੱਸ ਕਿਹੜਾ ਕੀੜਾ ਹੈ ਜਿਹਦੀ ਲੋੜ ਨਹੀਂ ਸੀ, ਹਰੇਕ ਦੀ ਲੋੜ ਸੀ। ਇੱਥੇ ਇਹ ਸਿਸਟਮ ਹੀ ਇੱਦਾਂ ਚੱਲਦਾ, ਕੁਛ ਮਾੜਾ ਨਹੀਂ। ਚਿੜੀਆਂ ਜਨੌਰ ਪਸ਼ੂ ਮਾੜੇ ਨਾ ਹੋਣ ਦੁੱਧ ਕਿੱਥੋਂ ਪੀਂਦਾ, ਜੇ ਮਾੜੇ ਨੇ ਤੂੰ ਦੁੱਧ ਕਿੱਥੋਂ ਪੀਂਦਾ। ਪੰਛੀਆਂ ਦੀ ਵੀ ਲੋੜ ਸੀ, ਪਸ਼ੂਆਂ ਦੀ ਵੀ ਲੋੜ ਸੀ। ਮਾਫ ਕਰਨਾ ਜੇ ਗੰਦਗੀ ਹੈ ਤੇ ਗੰਦਗੀ ਖਾਣ ਵਾਲੇ ਕੀੜੇ ਵੀ ਚਾਹੀਦੇ ਨੇ, ਨਹੀਂ ਤੇ ਗੰਦ ਪੈ ਜਾਣਾ ਸੀ। ਪਰਮਾਤਮਾ ਨੇ ਮਾੜਾ ਕੁਛ ਨਹੀਂ ਪੈਦਾ ਕੀਤਾ। ਜਿਹੜਾ ਕਹਿੰਦਾ ਹੈ 84 ਮਾੜੀ ਹੈ, ਰੱਬ ਦਾ ਨਿੰਦਕ ਹੈ। 84 ਨਹੀਂ ਮਾੜੀ, ਜਿਹੜੀ ਬੰਦੇ ਦੇ ਅੰਦਰ 84 ਚੱਲਦੀ ਹੈ ਨਾ ਉਹ ਮਾੜੀ ਹੈ। ਭਾਵ ਕਿ ਕੁੱਤਾ ਕੁੱਤਿਆਂ ਵਾਲਾ ਕੰਮ ਕਰੇ ਫਿਰ ਨਹੀਂ ਮਾੜਾ, ਜੇ ਕੁੱਤਾ ਗਧਿਆਂ ਵਾਲੇ ਕੰਮ ਕਰੇ ਫਿਰ ਮਾੜਾ ਹੈ। ਭਾਵ ਕਿ ਬੰਦਾ ਬੰਦਿਆਂ ਵਾਲੇ ਕੰਮ ਕਰੇ, ਜੇ ਬੰਦਾ ਆਪਣੇ ਥਾਂ ਤੋਂ ਡਿੱਗ ਕੇ ਤੇ ਕੁੱਤਿਆਂ ਗਧਿਆਂ ਵਾਲੇ ਕੰਮ ਕਰੇ ਫਿਰ ਕਹਿੰਦੇ ਤੂੰ ਨਾ 84 ਚ ਪਏ, ਬਾਹਰਲੀ 84 ਨਹੀਂ ਮਾੜੀ। ਆਖੋ ਸਤਨਾਮ, ਤੂੰ ਬੰਦਾ ਬਣਿਆ ਰਹੇ, ਬੰਦਾ ਤੈਨੂੰ ਬੰਦਾ ਬਣਾਇਆ, ਤੂੰ ਬੰਦਿਆਂ ਵਾਲੇ ਕੰਮ ਕਰ। ਤੂੰ ਇੱਥੋਂ ਡਿੱਗ ਕੇ 84 ਚ ਨਾ ਪਏ, ਤੂੰ ਡਿੱਗ ਪੈਂਦਾ ਹੈ ਤੇ ਥਲੜੀਆਂ ਜੂਨਾਂ ਵਿੱਚ ਸੁਰਤ ਕਰਕੇ ਰਹਿਣਾ ਬੰਦਾ ਹੀ ਹੈ। ਕਰਤੂਤ ਪਸ਼ੂ ਕੀ
ਮਾਨਸ ਜਾਤ,
ਬੋਲੋ ਲੋਕ ਵਿਚਾਰਾ
ਕਰੇ ਦਿਨ ਰਾਤ।
ਕਰਤੂਤ ਪਸ਼ੂਆਂ ਵਾਲੀ ਵੀ, ਕਰਤੂਤ ਨਹੀਂ ਪਸ਼ੂਆਂ ਵਾਲੀ ਕਰਨੀ, ਕੰਮ ਪਸ਼ੂਆਂ ਵਾਲਾ ਨਹੀਂ ਕਰਨਾ। ਅੰਦਰਲੀ 84 ਮਾੜੀ ਹੈ, ਤੂੰ ਜਦੋਂ ਅੰਦਰ 84 ਚ ਡਿੱਗਦਾ ਹੈ, ਬਾਹਰ ਵਾਲੀ 84 ਨਹੀਂ ਮਾੜੀ। ਹਰ ਚੀਜ਼ ਪਰਮਾਤਮਾ ਨੇ ਪੈਦਾ ਕੀਤੀ ਹੈ ਤੇ ਲੋੜ ਮੁਤਾਬਕ ਸਾਰਾ ਕੁਝ ਚੱਲ ਰਿਹਾ ਹੈ। ਰੱਬ ਦੇ ਨਿੰਦਕ ਨਹੀਂ ਬਣਨਾ, ਆਖੋ ਸਤਨਾਮ। ਪਿਆਰ ਕਰਨਾ ਕੁਦਰਤ ਨਾਲ, ਬਲਿਹਾਰੀ ਕੁਦਰਤ
ਵਸਿਆ।
ਹਾਂ, ਇਹੋ ਜਗ ਸੱਚੇ ਕੀ ਹੈ
ਕੋਠੜੀ,
ਸੱਚੇ ਕਾ ਵਿੱਚ
ਵਾਸ,
ਉਹਦਾ ਵਾਸਾ ਹੈ ਸਾਰੇ ਵਿੱਚ, ਮਾੜਾ ਨਹੀਂ ਕਹਿਣਾ। 84 ਇਹਦੇ ਵਿੱਚ ਪਰਮਾਤਮਾ ਵਸਿਆ, ਇਹਨੂੰ ਮਾੜਾ ਕਿਵੇਂ ਕਹਿ ਦਿਆਂਗੇ, ਉਹ ਚਲਾ ਰਿਹਾ ਸਾਰਾ ਕੁਛ। ਇਸ ਕਰਕੇ ਆਪਾਂ ਅੰਦਰਲੀ 84 ਨਹੀਂ ਵਾਪਰਨ ਦੇਣੀ, ਅੰਦਰੋਂ ਨਹੀਂ ਗਿਰਨਾ। ਇਸ ਕਰਕੇ ਮਹਾਰਾਜ ਜਿਹੜੇ ਇਹ ਜੂਨਾਂ ਨੇ, ਇਹਨਾਂ ਨੂੰ ਤਾਂ ਪਤਾ ਹੀ ਨਹੀਂ ਪਾਪ ਪੁੰਨ ਹੈ ਕੀ, ਪਰ ਸਾਨੂੰ ਤੇ ਅਕਲ ਹੋਣੀ ਚਾਹੀਦੀ ਹੈ ਨਾ। ਮੇਰੇ ਤੇ ਕਰੋ ਕਿਰਪਾ, ਪੜੋ ਅਗਲੀ ਪੰਕਤੀ।
ਮਨੁੱਖ ਅਵਤਾਰ ਦੁਰਲਭ ਤਿਹੀ ਸੰਗਤ ਪੋਚ,
ਮੇਰੀ ਤੇ ਦੁਰਲੱਭ ਹੈ ਨਾ ਮੇਰਾ ਤੇ ਜੀਵਨ, ਪਰ ਮੇਰੀ ਸੰਗਤ ਮਾੜਿਆਂ ਨਾਲ ਹੋ ਗਈ ਪੋਚ, ਮੇਰੀ ਸੰਗਤ ਪੋਚ। ਅੱਗੇ ਸੋਚ
ਦਿਨ
ਰਾਤੀ, ਭਗਤ ਰਵਿਦਾਸ ਜੀ ਕਹਿੰਦੇ ਨੇ ਮੈਨੂੰ ਫਿਕਰ ਲੱਗਿਆ ਰਹਿੰਦਾ ਮੇਰੀ ਸੰਗਤ ਮਾੜਿਆਂ ਨਾਲ ਹੈ। ਸਾਡੀ ਵੀ ਦਿਨ ਰਾਤ ਮਾੜਿਆਂ ਨਾਲ ਹੈ, ਪਰ ਸਾਨੂੰ ਫਿਕਰ ਕੋਈ ਨਹੀਂ ਲੱਗਿਆ। ਤੇ ਜਿਹਨੂੰ ਅੱਜ ਲੱਗ ਜਾਏਗਾ ਫਿਕਰ ਵੀ ਮੈਂ ਸੰਗਤ ਬਦਲਾਂ ਮੈਂ ਤਾਂ ਮਾੜਾ ਹੋ ਗਿਆ, ਉਹਦਾ ਭਲਾ ਵੀ ਹੋ ਜਾਣਾ, ਉਹਦਾ ਭਲਾ ਵੀ ਹੋ ਜਾਣਾ। ਜਿਹੜਾ ਅੱਜ ਬੇਨਤੀ ਕਰੇਗਾ ਵੀ ਮੇਰੀ ਸੰਗਤ ਮਾੜੀ ਹੈ ਤਾਂ ਮੇਰਾ ਜੀਵਨ ਵਿਗੜਿਆ। ਹਾਂਜੀ,
ਜੀ ਜੰਤ ਜਹਾਂ ਜਹਾਂ ਲੱਗ ਕਰਮ ਕੇ ਬਸ ਜਾਏ, ਕਾਲ ਫਾਸ ਅਬਦ ਲਾਗੇ ਕਛ ਨਾ ਚੱਲੇ ਉਪਾਏ।
ਪਰਮਾਤਮਾ ਨੇ ਸਾਰੇ ਜੀਵ ਵੱਖਰੋ ਵੱਖਰੇ ਥਾਵਾਂ ਤੇ ਪੈਦਾ ਕੀਤੇ ਨੇ, ਕਰਮਾਂ ਮੁਤਾਬਕ ਸਾਰੇ ਚੱਲ ਰਹੇ ਨੇ। ਜਿੱਦਾਂ ਦੇ ਕਰਮ, ਜਿਵੇਂ ਹੁਣ ਆਪਾਂ ਅੱਜ ਕਰਮ ਸਹੀ ਕਰ ਰਹੇ ਹਾਂ, ਇਹ ਅੱਜ ਸਹੀ ਕਰਮ ਹੋ ਰਿਹਾ, ਇਹਦੇ ਨਾਲ ਸਾਡੇ ਭਾਗ ਚੰਗੇ ਬਣਨੇ ਨੇ। ਕੱਲ ਭਾਗਾਂ ਦੇ ਟੌਪਿਕ ਤੇ ਬੇਨਤੀ ਕੀਤੀ ਸੀ ਵੀ ਭਾਗ ਚੰਗੇ ਜਾਂ ਮਾੜੇ ਕੀ ਹੁੰਦੇ ਨੇ, ਉਸੇ ਮੁਤਾਬਕ ਸਾਰਾ ਕੁਝ ਚੱਲ ਰਿਹਾ। ਸਾਰਿਆਂ ਉੱਤੇ ਕਾਲ ਦਾ ਨਗਾਰਾ ਹੈ, ਇੱਕ ਦਿਨ ਸਾਰਿਆਂ ਨੇ ਕਾਲ ਦੇ ਵੱਸ ਪੈਣਾ ਹੈ। ਮਾਲਕਾ ਕਰ ਕਿਰਪਾ, ਚਲੇ ਅਸੀਂ ਵੀ ਜਾਣਾ ਹੈ, ਪਰ ਇਹਨਾਂ ਪੰਜਾਂ ਤੋਂ ਬਚਾ। ਟੌਪਿਕ ਉਹੀ ਚੱਲ ਰਿਹਾ, ਸੰਗਤ ਮੇਰੀ ਮਾੜੀ ਹੋ ਗਈ ਹੈ ਤੇ ਸਮਾਂ ਮੇਰਾ ਨੇੜੇ ਆ ਗਿਆ, ਮੇਰੇ ਤੇ ਕਰ ਕਿਰਪਾ। ਕੀ ਪਤਾ ਕਿਹੜੇ ਵੇਲੇ ਸੱਦ ਲੈਣਾ, ਸੱਦਾ ਆ ਜਾਣਾ। ਜਾਣ ਤੋਂ ਪਹਿਲਾਂ ਤੈਨੂੰ ਜਾਣ ਲਈਏ, ਮੈਂ ਪੁੱਠਿਆਂ ਕੰਮਾਂ ਚ ਪੈ ਕੇ ਤੇਰੇ ਤੋਂ ਦੂਰ ਹੀ ਨਾ ਹੋਇਆ ਰਵਾਂ। ਲਾਸਟ ਪੰਕਤੀਆਂ ਧਿਆਨ ਨਾਲ ਸੁਣਿਓ ਭਾਈ, ਇਕਾਗਰਤਾ ਬਣਾਈ ਰੱਖਿਓ।
ਰਵਿਦਾਸ ਦਾਸ ਉਦਾਸ ਤਜ ਬ੍ਰਹਮ ਤਪਨ ਤਪ ਗੁਰ ਗਿਆਨ।
ਰਵਿਦਾਸ ਜੀ ਕਹਿੰਦੇ ਨੇ, ਰਵਿਦਾਸ ਪੰਕਤੀ ਪੜਿਓ ਜਰਾ, ਇੱਕ ਇੱਕ ਪੰਕਤੀ।
ਰਵਿਦਾਸ ਦਾਸ ਉਦਾਸ ਤਜ ਬ੍ਰਹਮ ਤਪਨ ਤਪ ਗੁਰ ਗਿਆਨ।
ਮੇਰਿਆ ਮਨਾ, ਇਹਨਾਂ ਮਾੜਿਆਂ ਕੰਮਾਂ ਤੋਂ ਉਦਾਸ ਹੋ, ਰਵਿਦਾਸ ਜੀ ਕਹਿੰਦੇ ਨੇ, ਛੱਡ ਇਹਨਾਂ ਮਾੜੇ ਕੰਮਾਂ ਨੂੰ।
ਭਗਤ ਜਨ ਪੈ ਹਰਨ ਪਰਮਾਨੰਦ ਕਰੋ ਨਿਦਾਨ।
ਮੇਰਿਆ ਮਾਲਕਾ, ਮੈਨੂੰ ਐਸਾ ਨਾਮ ਦਾ ਗੁਣਾਂ ਦਾ ਖਜ਼ਾਨਾ ਦੇ ਦੇ, ਸਦਾ ਲਈ ਮੇਰੇ ਅੰਦਰ ਪਰਮਾਨੰਦ ਬਣਿਆ ਰਵੇ, ਤੂੰ ਸਾਰਿਆਂ ਭਗਤਾਂ ਤੇ ਕਿਰਪਾ ਕਰਨ ਵਾਲਾ ਹੈ, ਤੂੰ ਦਿਆਲੂ ਕਿਰਪਾਲੂ ਹੈ। ਭਗਤ ਰਵਿਦਾਸ ਜੀ ਕਹਿੰਦੇ ਨੇ ਮਾਲਕਾ ਮੇਰੇ ਤੇ ਵੀ ਕਿਰਪਾ ਕਰ, ਮੈਂ ਗਿਆਨ ਕਮਾਵਾਂ ਤੇ ਗੁਣ ਮੇਰੇ ਵਿੱਚ ਆਉਣ ਤੇ ਭੈੜੇ ਮੇਰੇ ਮਨ ਦੇ ਰੋਗ ਨੇ ਜਿਹੜੇ ਇਹ ਠੀਕ ਹੋ ਜਾਣ, ਮੇਰੇ ਤੇ ਕਿਰਪਾ ਕਰ। ਆਓ ਸੰਗਤ ਜੀ, ਆਪਾਂ ਰਵਿਦਾਸ ਜੀ ਦਾ ਸ਼ਬਦ ਭਗਤ ਜੀ ਦਾ ਪੜ੍ਹਿਆ ਤੇ ਭਗਤ ਰਵਿਦਾਸ ਜੀ ਮਹਾਰਾਜ ਦਾ ਇਹ ਸ਼ਬਦ ਹੁਣ ਪੂਰਾ ਹੋ ਗਿਆ ਤੇ ਚਾਰ ਵੀ ਵੱਜ ਗਏ ਨੇ। ਤੇ ਮੇਰੀ ਬੇਨਤੀ ਹੈ ਸੰਗਤ ਜੀ, ਅਰਦਾਸ ਤੋਂ ਪਹਿਲਾਂ ਨਾ ਜਾਇਓ, ਹੁਕਮਨਾਮਾ ਵੀ ਸੁਣਿਓ ਮਹਾਰਾਜ ਦਾ, ਫਿਰ ਆਪਾਂ ਚਾਲਾ ਪਾਉਂਦੇ ਹਾਂ। ਕਾਲ ਨਹੀਂ ਕਰਨੀ, ਵੱਧ ਟਾਈਮ ਨਹੀਂ ਤੁਹਾਡਾ ਲੈ ਰਿਹਾ। ਕਈਆਂ ਨੇ ਖੇਤੀਬਾੜੀ, ਕਈਆਂ ਨੇ ਮੱਝਾਂ ਰੱਖੀਆਂ ਨੇ, ਦੁੱਧ ਧਾਰਾਂ ਕੱਢਣੀਆਂ ਨੇ, ਉਹਨਾਂ ਨੂੰ ਹੁੰਦਾ ਵੀ ਲੇਟ ਨਾ ਹੋ ਜਾਈਏ। 4 ਵਜੇ ਨੇ ਬਿਲਕੁਲ ਠੀਕ ਟਾਈਮ ਹੋਇਆ, ਇਸ ਕਰਕੇ 2 ਘੰਟੇ ਆਪਾਂ ਇਸ ਸ਼ਬਦ ਨੂੰ ਸਮਝਿਆ। ਇਹਨੂੰ ਕਹਿੰਦੇ ਨੇ ਸ਼ਬਦ ਦਰਸ਼ਨ। ਸੁਰਤ ਸ਼ਬਦ ਦਾ ਮੇਲ ਕੀ ਹੁੰਦਾ, ਧਿਆਨ ਨਾਲ ਸੁਣ ਲਿਓ। ਆ ਸ਼ਬਦ ਸੁਣ ਲਿਆ, ਅਰਥ ਵੀ ਸਮਝ ਆ ਗਏ। ਇਹਦੇ ਨਾਲ ਸਾਡੀ ਜਿਹਦੇ ਨਾਲ ਸੁਰਤ ਜੁੜ ਗਈ, ਸਮਝ ਲੈ ਸਿੱਖਾ ਤੇਰੀ ਸੁਰਤ ਦਾ ਸ਼ਬਦ ਨਾਲ ਮੇਲ ਹੋ ਗਿਆ। ਇਹਨੂੰ ਸ਼ਬਦ ਸੁਰਤ ਦਾ ਮੇਲ ਕਹਿੰਦੇ। ਧਿਆਨ ਨਾਲ ਸੁਰਤ ਚ ਟਿਕਾ ਲੈ ਗਿਆਨ ਨੂੰ, ਕਮਾ ਲੈ, ਇਹੀ ਸ਼ਬਦ ਸੁਰਤ ਦਾ ਮੇਲ ਹੈ। ਇਹ ਸ਼ਬਦ ਸੁਰਤ ਦੇ ਮੇਲ ਨੇ ਤੈਨੂੰ ਸ਼ਾਂਤ ਕਰ ਦੇਣਾ। ਜੇ ਮਿਲਿਆ ਨਾ ਨਾ ਵਿੱਚ, ਅੱਜ ਇੱਥੇ ਤੇ ਮਿਲ ਗਿਆ, ਸ਼ਾਮ ਨੂੰ ਭੁੱਲ ਗਏ, ਕੱਲ ਨੂੰ ਭੁੱਲ ਗਏ, 10 ਦਿਨਾਂ ਨੂੰ ਭੁੱਲ ਗਏ, ਫਿਰ ਕੋਈ ਮੇਲ ਨਹੀਂ ਜੇ ਹੋਇਆ, ਉੱਥੇ ਹੀ ਖੜੇ ਆ। ਆਓ, ਇਹਨੂੰ ਕਹਿੰਦੇ ਨੇ ਗੁਰੂ ਨੂੰ ਬਾਣੀ ਵਿੱਚੋਂ ਪ੍ਰਗਟ ਕਰਨਾ। ਗਿਆਨ ਜਦੋਂ ਸਾਹਮਣੇ ਆ ਗਿਆ ਨਾ ਸਾਡੇ ਮਨ ਦੇ, ਆਪਾਂ ਪ੍ਰਗਟ ਕਰ ਲਿਆ। ਅੱਜ ਭਗਤ ਰਵਿਦਾਸ ਜੀ ਮਹਾਰਾਜ ਨੇ ਪ੍ਰਗਟ ਹੋ ਕੇ ਸਾਨੂੰ ਇਹ ਸ਼ਬਦ ਸਮਝਾਇਆ, ਮੇਰੇ ਤੇ ਵੀ ਕਿਰਪਾ ਹੋਵੇ, ਸਮਝਾਉਣ ਸਮਝਣ ਵਾਲਿਆਂ ਤੇ, ਆਪਣੇ ਤੇ ਸਾਰਿਆਂ ਤੇ। ਭਗਤ ਰਵਿਦਾਸ ਜੀ ਤੋਂ ਆਪਾਂ ਸਾਰਿਆਂ ਨੇ ਸਮਝਣਾ ਹੈ, ਸਣੇ ਮੇਰੇ। ਇਹ ਨਹੀਂ ਕਿ ਤੁਸੀਂ ਮੇਰੀ ਸੰਗਤ ਕੀਤੀ ਹੈ, ਇਹ ਕਹਿਣਾ ਹੈ ਮੇਰੇ ਸਣੇ ਆਪਾਂ ਅੱਜ ਭਗਤ ਰਵਿਦਾਸ ਜੀ ਦੀ ਸੰਗਤ ਕੀਤੀ, ਆਪਾਂ ਸੰਗਤ ਕੀਤੀ ਸਾਰਿਆਂ, ਆਪਾਂ ਸਿੱਖਣਾ, ਸਮਝਣਾ, ਮੰਨਣਾ। ਅੱਜ ਬੜੀ ਖੁਸ਼ੀ ਹੈ, ਥੋੜਾ ਟਕਾ ਬਣਿਆ ਰਿਹਾ। ਧੰਨਵਾਦ ਸਾਰੀ ਸੰਗਤ ਦਾ। ਭਾਈ ਜਸਵਿੰਦਰ ਸਿੰਘ ਜੀ ਜੋ ਅਮਰੀਕਾ ਤੋਂ ਆਏ, ਉਹਨਾਂ ਦੇ ਨਾਲ ਸਾਥੀ ਜਿਹੜੇ ਆਏ ਨੇ, ਉਹਨਾਂ ਦਾ ਵੀ ਧੰਨਵਾਦ ਹੈ, ਉਹਨਾਂ ਇਹ ਉਪਰਾਲਾ ਕੀਤਾ ਹੈ। ਮੈਂ ਉਹਨਾਂ ਨੂੰ ਬੇਨਤੀ ਕਰਾਂਗਾ, ਕਮੇਟੀ ਵਾਲਿਆਂ ਨਾਲ ਵਿਚਾਰ ਕਰ ਲਓ, ਇਹੀ ਸਮਾਗਮ ਕਿਸੇ ਖੁੱਲ੍ਹੇ ਥਾਂ 'ਤੇ ਰੱਖ ਲਿਆ ਕਰੋ, ਤਾਂ ਜੋ ਫਿਰ ਇਹ ਹਾਲ ਵੀ ਨਾ ਗੂੰਜੇ ਅਤੇ ਖੁੱਲ੍ਹੇ ਥਾਂ 'ਤੇ ਆਪਾਂ ਫਿਰ ਆਨੰਦ ਵੀ ਜ਼ਿਆਦਾ ਆਉਂਦਾ, ਵਾਰ ਵਾਰ ਫਿਰ ਸੰਗਤ ਨੂੰ ਕਹਿਣਾ ਨਹੀਂ ਪੈਂਦਾ, ਟਕਾ ਬਣਿਆ ਰਹਿੰਦਾ। ਮਹਾਰਾਜ ਨੇ ਕਿਰਪਾ ਕੀਤੀ, ਫਿਰ ਤੁਹਾਡੇ ਕਦੇ ਦਰਸ਼ਨ ਕਰਾਏ ਅਤੇ ਦਰਸ਼ਨ ਕਰਾਂਗੇ। ਤੁਹਾਡੇ ਇਲਾਕੇ ਦੀ ਬਹੁਤ ਸੰਗਤ ਹੈ ਜਿਹੜੇ ਪਰਮੇਸ਼ਰ ਦੁਆਰ ਜਾਂਦੇ ਨੇ ਹਾਜ਼ਰੀ ਭਰਨ ਵਾਸਤੇ, ਅਤੇ ਮੈਂ ਬੇਨਤੀ ਕਰਾਂਗਾ ਜਿਨ੍ਹਾਂ ਕੋਲ ਸਮਾਂ ਹੁੰਦਾ ਹੈ, ਦੀਵਾਨ ਮਹੀਨੇ ਬਾਅਦ ਹੁੰਦਾ ਹੈ, ਜਦੋਂ ਵੀ ਤੁਹਾਡੇ ਕੋਲ ਟਾਈਮ ਲੱਗੇ ਆਇਆ ਕਰੋ, ਦਰਸ਼ਨ ਦਿਆ ਕਰੋ, ਹਾਜ਼ਰੀ ਗੁਰੂ ਸਾਹਿਬ ਦੇ ਚਰਨਾਂ 'ਚ ਭਰਿਆ ਕਰੋ। ਅਤੇ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਕੱਲ੍ਹ ਨੂੰ, ਚੇਤਾ ਰੱਖਿਓ ਇਹ ਦਾਖਲਾ ਹੈ, ਇਹ ਦਾਖਲਾ ਹੈ, ਇਹ ਜੇ ਆਪਾਂ ਦਾਖਲਾ ਲੱਗਿਆ ਲੈਣ, ਅੰਮ੍ਰਿਤ ਜਿਨ੍ਹਾਂ ਨੇ ਛਕਣਾ ਕੱਲ੍ਹ ਨੂੰ, ਉਦੋਂ ਬਾਅਦ ਪੜ੍ਹਾਈ ਸ਼ੁਰੂ ਕਰਨੀ ਹੈ, ਬਾਣੀ ਪੜ੍ਹਨੀ ਸ਼ੁਰੂ ਕਰਾਂਗੇ, ਫਿਰ ਪਰਚੇ ਵੀ ਪੈਣਗੇ। ਜਿਨ੍ਹਾਂ ਜਿਨ੍ਹਾਂ ਦਾ ਮਨ ਮੰਨਿਆ ਉਹ ਕੱਲ੍ਹ ਨੂੰ 11 ਵਜੇ ਇਸ ਗੁਰਦੁਆਰਾ 9ਵੇਂ ਪਾਤਸ਼ਾਹ ਜੀ ਦਾ ਪਾਵਨ ਸਥਾਨ ਗੁਰਦੁਆਰਾ ਬੌਲੀ ਸਾਹਿਬ, ਕੱਲ੍ਹ 11 ਵਜੇ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ, 11 ਵਜੇ ਚੇਤਾ ਰੱਖਿਓ, ਲੇਟ ਨਾ ਹੋਇਓ। ਕੋਈ ਭੈਣ ਕੋਈ ਵੀਰ ਭੁੱਲ ਕਰ ਬੈਠਾ ਦੁਬਾਰਾ ਸੁਧਾਈ ਕਰਾਉਣ ਲਈ, 11 ਵਜੇ ਕਿਰਪਾ ਕਰਕੇ ਪਹੁੰਚਣ ਦੀ ਕਿਰਪਾਲਤਾ ਕਰੋ। ਆਪਾਂ ਸਾਰਿਆਂ ਰਲ ਮਿਲ ਕੇ ਹਾਜ਼ਰੀਆਂ ਭਰੀਆਂ, ਬੋਲਦਿਆਂ ਬੜੀਆਂ ਹੀ ਭੁੱਲਾਂ ਹੋ ਗਈਆਂ ਹੋਣਗੀਆਂ, ਬੜੇ ਸਮਝਦਾਰ ਬਾਣੀ ਨੂੰ ਵਿਚਾਰਨ ਵਾਲੇ ਵੀ ਵਿੱਚ ਬੈਠੇ ਹੁੰਦੇ ਨੇ, ਕੋਈ ਭੁੱਲ ਗਲਤੀ ਮੇਰੇ ਤੋਂ ਹੋ ਗਈ ਮਾਫ਼ ਕਰ ਦੇਣਾ। ਗੱਜ ਕੇ ਹੁਣ ਆਪਾਂ ਆਨੰਦ ਸਾਹਿਬ 'ਚ ਬੋਲੀਏ, ਫਿਰ ਅਰਦਾਸ 'ਚ ਜੁੜਨਾ। ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟਵਾਰ ਸ਼ੁਕਰ ਹੈ ਜਿਨ੍ਹਾਂ ਮਿਹਰ ਕੀਤੀ, ਰਲ ਮਿਲ ਬੈਠਣ ਦਾ ਸਮਾਂ ਬਖਸ਼ਿਆ। ਆਓ, ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ, ਵਾਰੀ ਵਾਰੀ ਅੱਗੇ ਆ ਕੇ ਮੱਥਾ ਟੇਕ ਲਓ, ਵਾਰੀ ਵਾਰੀ ਲਾਈਨਾਂ 'ਚ ਆ ਕੇ ਮੱਥਾ ਟੇਕ ਲੈਣਾ, ਰਾਹ ਖਾਲੀ ਕਰ ਦਿਓ, ਸੰਗਤ ਮੱਥਾ ਟੇਕ ਲਵੇ ਆ ਕੇ, ਬਾਕੀ ਸੰਗਤਾਂ ਨੇ ਬੈਠੇ ਰਹਿਣਾ, ਪਹਿਲਾਂ ਨਹੀਂ ਉੱਠਣਾ, ਸਤਿਗੁਰ ਜਾਣਗੇ ਫਿਰ ਆਪਾਂ ਚੱਲਾਂਗੇ, ਕਾਲ ਨਹੀਂ ਕਰਨੀ ਕਿਸੇ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰੀ ਮਾਏ ਆਨੰਦ ਪਿਆ ਮੇਰੀ ਮਾਏ ਮਾਇਆ ਲੈ ਕੇ ਆਓ
ਮੈਂ ਪਾਇਆ
ਸਟੇਜ ਤੇ ਨਾ ਮਾਇਆ ਮੱਥਾ ਟੇਕੋ ਫਿਰ ਮੱਥਾ ਵੀ ਕਈ ਟੇਕ ਜਾਂਦੇ ਨੇ ਦਸ ਰੁਪਈਏ ਤੇ ਰੱਖਦੇ ਨੇ ਮੱਥਾ ਵੀ ਟੇਕ ਦਿੰਦੇ ਬੇਨਤੀ ਇੱਥੇ ਨਾ ਆਓ
ਸਤਿਗੁਰੂ ਮੈਂ ਪਾਇਆ ਸਤਿਗੁਰੂ ਮੈਂ ਪਾਇਆ
ਸਤਿਗੁਰੂ
ਮੈਂ ਪਾਇਆ
ਮੇਰੀ ਮਾਏ
ਆਨੰਦ ਪਾਇਆ ਮੇਰੀ ਮਾਏ
ਮੇਰੀ ਮਾਏ ਆਨੰਦ ਪਾਇਆ ਮੇਰੀ ਮਾਏ
ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
ਗੁਰਨਾ ਪਾਇਆ ਸਹਿਜ ਸਿੱਖੀ ਮਨ ਵਧੀਆਂ ਵਧਾਈਆਂ
ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ
ਸੋ ਤਾਂ ਗਾਵੋ ਹਰੀ ਤੇਰਾ ਮਨ ਨਹੀਂ ਵਸਾਇਆ
ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ
ਇਹ ਮਨ ਮੇਰਾ ਸਦਾ ਰਹੋ ਹਰ ਨਾਲ
ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ
ਮਾਇਆ ਲੈ ਕੇ ਸਟੇਜ ਤੇ ਨਾ ਆਓ
ਸਭ ਸਵਾਰਣਾ
ਸਭਨਾ ਗੱਲਾਂ ਸਮਰੱਥ ਸੁਆਮੀ ਤੋ ਕਿਉਂ ਮਨ ਹੋ ਵਸਾ ਦੇ ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰੇ
ਕਰਤਾ ਤੇਰੇ ਸਭ ਕੁਛ ਹੈ ਜਿਸ ਦੇ ਤੋਂ ਪਾਏ
ਸਦਾ ਸਿਮਤ ਸਲਾਹ ਤੇਰੀ ਨਾਮ ਮਨ ਵਸਾਵੇ
ਕਿਆ ਮਨ ਵਜ ਸ਼ਬਦ ਕਰੇ
ਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰੇ ਸਾਚਾ
ਨਾਮ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਇਆ
ਸਾਧ ਸੁਖਮਾਨ ਆਏ ਵਸਿਆ ਸਭ ਪੁਜਾਈਆਂ
ਗੁਰਬਾਨ ਪਿਤਾ ਗੁਰ ਰੂਪ ਹੋ ਜਿਤਨੀਆਂ ਇਹ ਵਡਿਆਈਆਂ
ਇਹ ਨਾਨਕ ਸੁਣੋ ਸਤਿਗੁਰ ਹੋ ਪਿਆਰੋ ਸੱਚਾ
ਮੇਰਾ ਆਧਾਰੋ ਵਾਸੀ ਪੰਜ ਸ਼ਬਦ ਜਿਤ ਕਰ ਸੁਪਾ ਕੈ
ਹਰ ਸੁਪਾ ਕੈ ਸ਼ਬਦ ਵਾਚ ਕਲਾ ਜਿਤ ਕਰ ਧਾਰੀਆ
ਪੰਜ ਸੂਰ ਤੁਦ ਵਾਚ ਕੀਤੇ ਕਾਲ ਕੰਟ ਕੁਮਾਰਿਆ
ਕਰਮ ਪਾਇਆ ਤੁਦ ਜੇ ਤੇ ਨਾਮ ਹਰ ਕੈ ਲਾਗੇ
ਜਿਤ ਘਰ ਅਨਹਦ ਵਾਸ
ਅੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ
ਪਾਵਰ ਅੰਦਰ ਪਾਇਆ ਸਗਲ ਸੂਰੇ
ਰੂਪ ਲੋਕ ਸੰਤਾ ਪਿਤਰੇ ਸੁਣੀ ਸੱਚੀ ਬਾਣੀ
ਸੰਤ ਸਾਜਨ ਕਰਦੇ ਪੂਰੇ ਗੁਰ ਤੇ ਜਾਣੀ
ਸੁਣਦੇ ਸੁਣੀ ਕਹਤੇ ਸਤਿਗੁਰ ਰਹੇ ਅਪਰ ਪੂਰੇ
ਜਿਸ ਵਕਤ ਬਾਦ ਗੁਰ ਚਰਨ ਲਾਸ ਵਾਸੇ ਅਨਹਦ ਤੁਮੇ ਸਮੋ
ਸਾਵਣ ਗੁਰੂ ਪਾਣੀ ਮਾਤਾ ਦਰਸ ਮਹੱਤ
ਜਿਸ ਰਾਤ ਤੁਮੇ ਲਾਈ ਜਾਇਆ ਕਿਵੇਂ ਸਰਬ ਜਾਗਰਤ
ਆਈਆਂ ਪੁਰਿਆਈਆਂ ਅੱਜ ਧਰਮ ਹਦੂਰ
ਕਰੀ ਆਪੋ ਆਪਣੀ
ਨਾ
सकत काल
नानक देव गुरुले जिनी नाम
जिनी नाम जिनी नाम क्या जिनी नाम ओ जिनी नाम से आया देव सकत काल
नानक देव गुरुले जिनी छुट्टी नाल
सकत काल
नानक देव गुरुले
वाहेगुरु जी का खालसा वाहेगुरु जी की फतेह फतेह
वाहेगुरु जी का खालसा वाहेगुरु जी की फतेह फतेह
वाहेगुरु जी का खालसा वाहेगुरु जी की फतेह फतेह
सगनंतर वसया गुण परगासया गुण में ज्ञान त्यान नाम मन पावे कह कहावे तत्तो तत्व खान शब्द गुर पीरा गैर गंभीरा बिन शब्द जग बोरान सो कहो टल गुर सेविए एहनिस सहज सुपाए दर्शन परसे गुरु के जन्म मरण दुख जाए वाहिगुरु जी सोरठ महला पंजवा कर दूजा चौपदे एक ओ अंकार सतगुर प्रसाद एक पिता एक सके हम बारक तू मेरा गुरहाई सुन मीता जियो हमारा बल बल जासी हर दर्शन देहो दिखाई एक पिता एक सके हम बारक तू मेरा गुरहाई सुन मीता जियो हमारा बल बल जासी हर दर्शन देहो दिखाई सुन मीता तूरी को बल जाई एहो मन तेरा पाई रहाओ पाप मलोवा मल मल तोवा एहो मन तै कुदेसा सुन मीता हों तेरी शरणाई आया प्रभ मिलो देहो उपदेसा मान ना कीजे शरण परिजे करे सो पला मनाइए सुन मीता जियो पिंड सब तन अर पीजे इउ दर्शन हर जियो पाइए पयो नगरो प्रसाद संतन के हर नामा है मीठा जन नानक को गुर कृपा तारी सब कुल निरंजन डीठा पयो अनुग्रो प्रसाद संतन के हर नामा है मीठा जन नानक को गुर कृपा तारी सब अकुल निरंजन डीठा वाहिगुरु जी का खालसा वाहिगुरु जी की फतेह।